ਸਾਹਿਬ ਜੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਜੈ ਦੂਜੀ ਠਾਹਰ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਲੇਖ ਛੂਟੈ ਲੇਖਾ ਛੋੜ ਲੇਖ ਛੂਟੈ ਹਮ ਨਿਰਗੁਣ ਲਿਹੋ ਉਬਾਰੀ ਲੇਖਾ ਛੋੜ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾ ਲੇਖਾ ਛੋੜ ਲੇਖ ਛੂਟੈ ਲੇਖਾ ਕੀਤਿਆ ਹੁਣ ਨਹੀਂ ਛੁਟਕਾਰ ਕਿਰਪਾ ਕਰਕੇ ਬਖਸ਼ੀ ਮਾਲਕਾ ਲੇਖਾ ਕੀਤਿਆ ਹੁਣ ਨਹੀਂ ਛੁਟਕਾਰ ਕਿਰਪਾ ਕਰਕੇ ਬਖਸ਼ੀ ਮਾਲਕਾ
ਲੇਖਾ ਕੀਤਿਆ ਹੁਣ ਬਖਸ਼ੀ ਮਾਲਕਾ ਲੇਖਾ ਕੀਨਿਆ ਹੋਣਾ ਨੀ ਦੁਖਕਾਰਾ ਕਿਰਪਾ ਕਰਕੇ ਬਖਸ਼ੀ ਮਾਲਕਾ
ਲੇਖਾ ਕੀਨਿਆ ਹੋਣਾ ਨੀ ਛੁਟਕਾਰਾ ਕਿਰਪਾ ਕਰਕੇ ਬਖਸ਼ੀ ਮਾਲਕਾ ਲੇਖਾ ਕੀਨਿਆ ਹੋਣਾ ਨੀ ਛੁਟਕਾਰਾ ਕਿਰਪਾ ਕਰਕੇ ਬਖਸ਼ੀ ਮਾਲਕਾ ਬਖਸ਼ੀ ਮਾਲਕਾ
ਕਿਰਪਾ ਕਰੀ ਬਖਸ਼ੀ ਮਾਲਕਾ ਕਿਰਪਾ ਕਰਕੇ ਜੀ ਬਖਸ਼ੀ ਮਾਲਕਾ ਕਿਰਪਾ ਕਰਕੇ ਜੀ ਬਖਸ਼ੀ ਮਾਲਕਾ ਕਿਰਪਾ ਕਰਕੇ
ਬਖਸ਼ੀ ਮਾਲਕਾ
ਕਿਰਪਾ ਕਰਕੇ ਜੀ ਬਖਸ਼ੀ ਮਾਲਕਾ ਕਿਰਪਾ ਕਰਕੇ ਜੀ ਬਖਸ਼ੀ ਮਾਲਕਾ ਕਿਰਪਾ ਕਰਕੇ ਜੀ ਬਖਸ਼ੀ ਮਾਲਕਾ ਕਿਰਪਾ ਕਰਕੇ ਜੀ ਬਖਸ਼ੀ ਮਾਲਕਾ
ਲੇਖਾ ਕੀਤੇ ਬਖਸ਼ੀ ਮਾਲਕਾ
ਹੋਣਾ ਨਹੀਂ ਛੁਟਕਾਰਾ ਕਿਰਪਾ ਕਰਕੇ ਬਖਸ਼ੀ ਦਾਤਿਆ ਲੇਖਾ ਕੀਤਿਆ ਹੋਣਾ ਨਹੀਂ ਛੁਟਕਾਰਾ
ਕਿਰਪਾ ਕਰਕੇ
ਬਖਸ਼ੀ ਮਾਲਕਾ ਲੇਖਾ ਕੀਤਿਆ ਹੋਣਾ ਨਹੀਂ ਛੁਟਕਾਰਾ ਕਿਰਪਾ ਕਰਕੇ ਬਖਸ਼ੀ ਮਾਲਕਾ
ਤੁਹਾਰੀ ਮਿਲੇ ਸੁਖ
ਨਾਮ ਹਰਿ ਸੋਹਾ
ਚਿੰਤਾ ਲਾਹੇ ਅਵਰ ਨ ਸੂਝੈ ਤੂਜੀ ਠਾ ਹਰ ਹਾਰ
ਪ੍ਰਯੋ ਕੋ ਦੁਆਰੀ
ਲੇਖਾ ਸੋਨੇ ਲੇਖੈ ਸੁਤੈ ਨਿਰਗੁਣ
ਲਿਹੋ ਵਾਰੀ
ਲੇਖੈ ਕਤਹਿ ਨ ਛੁਟੀਐ ਕਿਨ ਕਿਨ ਫੁੱਲਣ
ਹਾਰ
ਬਖਸ਼ਣ ਹਾਰ ਬਖਸ਼ ਲੈ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਗੋਦਨ ਜੁੜ ਬੈਠੀ ਸਮੁੱਚੀ ਸਾਧ ਸੰਗਤ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਗੁਰਬਾਣੀ ਦਾ ਸ਼ਬਦ ਪੜ੍ਹਦੇ ਸੀ ਵੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਸੁਭ ਚਿੰਤਾ ਲਾਹੇ ਹਮਾਰੀ ਅਵਰ ਨਾ ਸੋਝੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਸਤਿਗੁਰ ਦੀ ਸ਼ਰਨ ਵਿੱਚ ਆਉਣਾ ਸਰੀਰ ਕਰਕੇ ਤੇ ਆਪਾਂ ਸਾਰੇ ਜੁੜਦੇ ਹਾਂ ਤਕਰੀਬਨ ਬਹੁਤਾਤ ਉਹ ਹੈ ਵੀ ਜਿਹੜੇ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਕਈ ਸ਼ਾਮ ਨੂੰ ਰੋਜ਼ ਹਾਜ਼ਰ ਹੁੰਦੇ ਆ ਤੇ ਬਹੁਤ ਵਧੀਆ ਗੱਲ ਹੈ ਵੀ ਹਾਜ਼ਰ ਹੋਣਾ ਵੀ ਚਾਹੀਦਾ ਸਰੀਰ ਕਰਕੇ ਪਰ ਅਸਲ ਹਾਜ਼ਰੀ ਜਿਹੜੀ ਹੈ ਜਿਵੇਂ ਆਪਾਂ ਕਈ ਵਾਰੀ ਪੜ੍ਹਦੇ ਹਾਂ ਗੁਰਸਭਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਅਧੂਰ ਕਹਿੰਦੇ ਜੇ ਮਨ ਨੇੜੇ ਹੈ ਕਹਿੰਦੇ ਫਿਰ ਸਭਾ ਗੁਰੂ ਦੀ ਮਿਲਦੀ ਹੈ ਤੇ ਉਹ ਸਭਾ ਜ਼ਰੂਰੀ ਨਹੀਂ ਵੀ ਸਾਨੂੰ ਇੱਥੇ ਆ ਕੇ ਪ੍ਰਾਪਤ ਹੋਵੇ ਉਹ ਸਭਾ ਅਸੀਂ ਘਰਾਂ 'ਚ ਬੈਠੇ ਵੀ ਪ੍ਰਾਪਤ ਕਰ ਸਕਦੇ ਹਾਂ ਕਈ ਹੁਣ ਲਾਈਵ ਚੱਲਦਾ ਭਾਈ ਸਾਹਿਬ ਦਾ ਕੋਈ ਗੁਰਮੁਖ ਪਿਆਰਾ ਕੋਈ ਵੀਰ ਕਥਾ ਕੀਰਤਨ ਕਰ ਰਿਹਾ ਉਹਦਾ ਕੀਰਤਨ ਘਰ 'ਚ ਬੈਠਿਆਂ ਸੁਣਿਆ ਜਾ ਰਿਹਾ, ਪਰ ਜੇ ਮਨ ਹਾਜ਼ਰ ਹੈ ਫਿਰ ਸਭਾ ਮਿਲ ਰਹੀ ਹੈ ਗੁਰੂ ਦੀ, ਤੇ ਜੇ ਸਰੀਰ ਕਰਕੇ ਇੱਥੇ ਹਾਜ਼ਰ ਹੋ ਗਿਆ ਬੰਦਾ ਫਿਰ ਗੁਰੂ ਦੀ ਸਭਾ ਨਹੀਂ। ਸਤਿਗੁਰੂ ਜੀ ਕਹਿੰਦੇ ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹਜ਼ੂਰ, ਕਹਿੰਦੇ ਜੇ ਮਨ ਨੇੜੇ ਕਹਿੰਦੇ ਫਿਰ ਸੱਚਾ ਗਿਆਨ ਮਿਲ ਰਿਹਾ। ਸਰੀਰ ਦੇ ਆਉਣ ਨੂੰ ਗੁਰੂ ਸਾਹਿਬ ਨੇ ਇੰਨੀ ਅਹਿਮੀਅਤ ਨਹੀਂ ਦਿੱਤੀ ਜਿੰਨੀ ਮਨ ਦੀ ਹਾਜ਼ਰੀ ਦੀ ਗੱਲ ਕਰਦੇ ਆ। ਆਪਾਂ ਰੋਜ਼ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਦੂਜੀ ਪੌੜੀ ਪੜ੍ਹੋ, ਗੁਰੂ ਸਾਹਿਬ ਕਹਿੰਦੇ ਹੈ ਕਿਹਨੂੰ ਆਵਾਜ਼ ਦਿੰਦੇ, ਕਹਿੰਦੇ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ। ਜੇ ਮਨ ਨੇੜੇ ਕਹਿੰਦੇ ਆਨੰਦ ਆਉਣਾ ਹੀ ਜ਼ਿੰਦਗੀ 'ਚ ਤਾਂ ਆ। ਇੱਕ ਥਾਂ 'ਤੇ ਨਹੀਂ ਗੁਰੂ ਸਾਹਿਬ ਨੇ ਆਖਿਆ ਵਾਰ ਵਾਰ, ਪੂਰੀ ਪੌੜੀ ਪੜ੍ਹਦੇ ਜਦੋਂ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਕਹਿੰਦੇ ਹਰਨਾਲ ਰਹੋ ਤੂੰ ਮਨ ਮੇਰੇ, ਦੋਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਤੂੰ ਸਦਾ ਰਹੋ ਹਰਨਾਲੇ। ਇੱਕ ਪੌੜੀ 'ਚ ਗੁਰੂ ਸਾਹਿਬ ਨੇ ਚਾਰ ਵਾਰੀ ਮਨ ਨੂੰ ਕਹਿਤਾ, ਇੱਕ ਪੌੜੀ 'ਚ। ਤੇ ਮਨ ਦੀ ਮਹਾਨਤਾ ਇਸ ਕਰਕੇ ਹੈ ਕਿਉਂਕਿ ਮਨ ਜਦੋਂ ਸੁਣਨ ਲੱਗ ਜਾਂਦਾ ਫਿਰ ਮਿਲੇ ਸੂਖ, ਅੰਦਰੋਂ ਸਕੂਨ ਵੀ ਮਿਲਦਾ ਬੰਦੇ ਨੂੰ। ਸਮਾਜ ਕੀ ਕਹਿੰਦਾ, ਲੈ ਐਵੇਂ ਤੁਰਿਆ ਫਿਰਦਾ ਤੂੰ ਗੁਰਦੁਆਰੇ, ਤੈਨੂੰ ਗੁਰਦੁਆਰੇ ਮਿਲਿਆ ਕੀ ਹੈ? ਤੇ ਅਸੀਂ ਕੀ ਕਹਾਂਗੇ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਆ ਗਿਆ ਇਹੋ ਜਿਹਾ ਜ਼ਿੰਦਗੀ 'ਚ ਵੀ ਹੁਣ ਅੱਗੇ ਵੱਡੇ ਵੱਡੇ ਘਰਾਂ ਲਈ ਤਰਸਦੇ ਸੀ, ਹੁਣ ਨਿੱਕੀ ਜੀ ਕੁੱਲੀ ਹੈ, ਕੁੱਲੀ 'ਚ ਵੀ ਬੜੇ ਖੁਸ਼ ਹਾਂ ਅਸੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਗੁਰੂ ਸਦਾ ਹੀ ਹੈ, ਉਹ ਤਾਂ ਕਰਕੇ ਖੁਸ਼ ਹੈ ਕਿਉਂਕਿ ਉਹਨਾਂ ਦੀ ਜ਼ਿੰਦਗੀ 'ਚ ਗੁਰੂ ਆ ਗਿਆ। ਕਿ ਅਸੀਂ ਗੁਰੂ ਦਾ ਆਉਣਾ ਕਿਹਨੂੰ ਸਮਝ ਲਓ, ਭਾਈ ਅੰਮ੍ਰਿਤਧਾਰੀ ਹੋ ਗਿਆ ਬੰਦਾ, ਕਹਿੰਦੇ ਗੁਰੂ ਵਾਲਾ ਬਣ ਗਿਆ, ਦਸਤਾਰ ਸਜਾਉਣ ਲੱਗ ਪਿਆ, ਦਾੜੀ ਰੱਖ ਲਈ ਹੈ, ਕਹਿੰਦੇ ਗੁਰੂ ਵਾਲਾ ਬਣ ਗਿਆ। ਪਰ ਕਬੀਰ ਸਾਹਿਬ ਨੂੰ ਪੁੱਛੋ, ਕਬੀਰ ਸਾਹਿਬ ਕਹਿੰਦੇ ਹੈ ਵੀ ਗੁਰ ਲਾਗਾ, ਕਹਿੰਦੇ ਜੇ ਗੁਰੂ ਨਾਲ ਜੁੜਿਆ ਹੋਇਆ ਕਿਹਨੂੰ ਸਮਝੋਗੇ? ਅੱਜ ਤੇ ਅਸੀਂ ਤੇ ਹੁਣ ਕੇਵਲ ਪਹਿਰਾਵਾ ਦੇਖਦੇ, ਚੋਲਾ ਦੇਖਿਆ, ਲਓ ਭਾਈ ਗੁਰੂ ਨਾਲ ਜੁੜਿਆ ਹੋਇਆ ਬੰਦਾ। ਤੇ ਕਬੀਰ ਸਾਹਿਬ ਕੀ ਕਹਿੰਦੇ ਆ, ਕਬੀਰ ਗੁਰ ਲਾਗਾ ਤਬ ਜਾਨੀ ਹੈ। ਇਹ ਨਾ ਕਹੋ ਵੀ 40 ਸਾਲ ਦਾ ਅਮਰ ਛਕਿਆ ਬੰਦੇ ਨੇ, 50 ਸਾਲ ਦਾ ਜੁੜਿਆ ਹੋਇਆ, 70 ਸਾਲ ਦਾ ਜੁੜਿਆ ਹੋਇਆ, ਬਚਪਨ ਵਿੱਚ ਹੀ ਅਮਰ ਛਕ ਲਿਆ, ਕਹਿੰਦੇ ਗੁਰੂ ਨਾਲ ਜੁੜ ਗਿਆ। ਪਰ ਕਬੀਰ ਸਾਹਿਬ ਕਿਹਨੂੰ ਗੁਰੂ ਨਾਲ ਜੁੜਿਆ ਸਮਝਦੇ ਹੈ? ਕਬੀਰ ਗੁਰ ਲਾਗਾ ਤਬ ਜਾਨੀ ਹੈ, ਮਿਟੈ ਮੋਹ ਤਨ ਤਾਪ, ਹਰ ਕ ਸੋਗ ਦਾਜੈ ਨਹੀਂ। ਕਹਿੰਦੇ ਜਿਹਨੂੰ ਖੁਸ਼ੀ ਤੇ ਗਮੀ ਤੰਗ ਨਹੀਂ ਕਰਦੀ, ਖੁਸ਼ੀ ਵੀ ਉਹ ਕੰਡਿਆ ਦੇਖ ਕੇ ਨਾ ਕਹਿ ਦਈਏ ਠੀਕ ਹੈ, ਡਰੈਸ ਪਾਈ ਦੇਖ ਕੇ ਨਾ ਕਹਿ ਦਈਏ ਵੀ ਫਲਾਣੇ ਸਕੂਲ ਦਾ ਵਿਦਿਆਰਥੀ ਹੈ, ਡਰੈਸ ਪਾਈ ਨੂੰ ਦੇਖ ਕੇ ਨਹੀਂ ਫਲਾਣੇ, ਠੀਕ ਹੈ ਉੱਥੋਂ ਦੀ ਇਹਨੇ ਐਡਮਿਸ਼ਨ ਲਈ ਹੈ, ਚੰਗੀ ਗੱਲ ਹੈ, ਪਰ ਪਤਾ ਉਦਣ ਲੱਗਣਾ ਵੀ ਜਿੱਦਣ ਸਕੂਲ ਦੇ ਰੂਲ ਫੋਲੋ ਕਰਦਾ ਉਹਦੇ ਮੁਤਾਬਕ ਚੱਲਦਾ ਫਿਰ ਹੈ ਉਹ ਜੁੜਿਆ ਹੋਇਆ। ਤੇ ਇਵੇਂ ਜਿਹੜੇ ਸਕੂਲ 'ਚ ਅਸੀਂ ਪੜ੍ਹਦੇ ਹਾਂ ਉਹਦੇ ਵੀ ਰੂਲ ਇਹੀ ਹੈ, ਨਾ ਖੁਸ਼ੀ ਬਹੁਤਾ ਤੰਗ ਕਰੇ ਨਾ ਗਮੀ ਬਹੁਤਾ ਤੰਗ ਕਰੇ, ਬੈਲੈਂਸ ਵਿੱਚ ਹੋਣੀ ਚਾਹੀਦੀ ਜ਼ਿੰਦਗੀ। ਜਿਹਨੂੰ ਗੁਰੂ ਸਾਹਿਬ ਕਹਿੰਦੇ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਨਮਾਨੈ, ਸੁੱਖ ਸੁਨੇਹਰ ਭੈਣੀ ਜਾ ਕੇ ਕੰਚਨ ਮਾਟੀ ਮਾਨੈ, ਦੁੱਖ ਸੁੱਖ ਦੋਨੋਂ ਸਮਕਰ ਜਾਨੈ, ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਨਿਆਰੋ। ਕਹਿੰਦੇ ਹਰਖ ਤੇ ਸੋਗ ਤੇ ਅਸੀਂ ਸਾਡੀ ਖੁਸ਼ੀ ਪਤਾ ਕਿੱਥੇ ਮਿਲਦੀ ਹੈ? ਬਹੁਤ ਬੰਦੇ ਉਦੋਂ ਖੁਸ਼ ਹੁੰਦੇ ਜਦੋਂ ਗੁਆਂਢੀਆਂ ਦਾ ਪੁੱਤ ਸ਼ਰਾਬੀ ਬਣ ਜਾਂਦਾ, ਲੋਕੀ ਦੂਜੇ ਦਾ ਦੁੱਖ ਦੇਖ ਕੇ ਤੇ ਬੜੇ ਸੁਖੀ ਹੋ ਜਾਂਦੇ ਆ, ਤੇ ਕਈ ਦੁਖੀ ਉਦੋਂ ਹੁੰਦੇ ਆ ਜਦੋਂ ਕਿਸੇ ਦਾ ਮੁੰਡਾ ਬਾਹਰ ਚੱਲਿਆ ਗਿਆ, ਹਾਏ ਹੁਣ ਇਹਨਾਂ ਦਾ ਹੁਣ ਬਾਹਰ ਵੀ ਚੱਲਿਆ ਗਿਆ, ਕੁੜੀ ਨੂੰ ਵੀ ਨੌਕਰੀ ਮਿਲ ਗਈ। ਇਹ ਚੀਜ਼ਾਂ ਸਾਨੂੰ ਤੰਗ ਨਾ ਕਰਨ, ਫਿਰ ਗੁਰੂ ਨਾਲ ਜੁੜੇ ਹੋਏ ਦੇ ਨਿਸ਼ਾਨ। ਇਸ ਕਰਕੇ ਆਓ ਮਨ ਦੀ ਹਾਜ਼ਰੀ ਲੱਗਣੀ ਹੈ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰਸ਼ੋ। ਐ ਕਹਿੰਦਾ ਵੀ ਗੁਰ
ਨਾਨਕ ਲੀਨ
ਪਛਾਣੀ ਆਓ ਜੁਗਤ ਪਛਾਣੀਏ ਸਤਿਗੁਰੂ ਤੋਂ ਮੈਥੜ ਲਈਏ ਜ਼ਿੰਦਗੀ ਜਿਉਣ ਦਾ ਢੰਗ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਫਿਰ ਜ਼ਮੀਰ ਦਾ ਜ਼ਮੀਰ ਦੀ ਮੌਤ ਕਦੇ ਨਹੀਂ ਹੋਣੀ ਸੋ ਆਓ ਸਤਿਗੁਰ ਦੇ ਚਰਨਾਂ 'ਚ ਆਪਾਂ ਮਨ ਕਰਕੇ ਜੁੜੀਏ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰਿ ਸੋਭਾ ਸੋ ਆਓ ਨਾ ਭੁੱਲਣ ਦੀ ਕਿਵਾਂ ਆਓ ਹੁਣ ਅਗਲਾ ਪ੍ਰੋਗਰਾਮ ਭਾਈ ਸਾਹਿਬ ਤੋਂ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸੁਰਿੰਦਰ ਸਿੰਘ ਜੀ ਉਹਨਾਂ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕੀਤੀਆਂ ਸੋ ਹੁਣ ਅਗਲਾ ਸਮਾਂ ਭਾਈ ਜਸਵਿੰਦਰ ਸਿੰਘ ਜੀ ਮਾਛੀਵਾੜੇ ਵਾਲੇ ਸੋ ਉਹ ਜਿਤਨਾ ਸਮਾਂ ਭਾਈ ਸਾਹਿਬ ਜੀ ਨਹੀਂ ਪਹੁੰਚਦੇ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਸੋ ਪਿੰਡ ਸ਼ੰਭੂ ਕਲਾਂ ਨੇੜੇ ਅੰਬਾਲਾ ਸੋ ਭਾਈ ਸਾਹਿਬ ਜੀ ਦੇ ਰਾਤ ਦੇ ਦੀਵਾਨ ਨੇ 18-19-20 ਫਰਵਰੀ ਰਾਤ ਦੇ ਦੀਵਾਨ ਨੇ ਪਿੰਡ ਸ਼ੰਭੂ ਸੋ ਜਿਨ੍ਹਾਂ ਸੰਗਤਾਂ ਕੋਲ ਸਮਾਂ ਹੋਵੇ ਜਿਹੜੀਆਂ ਸੰਗਤਾਂ ਉਧਰ ਅੰਬਾਲੇ ਵੱਲੋਂ ਆਈਆਂ ਨੇ ਉਹਨਾਂ ਨੂੰ ਬੇਨਤੀ ਕਿ 18-19-20 ਜੋ ਰਾਤ ਦੇ ਦੀਵਾਨ ਨੇ ਫਰਵਰੀ ਦੇ ਸੋ ਸੰਗਤਾਂ ਨੂੰ ਬੇਨਤੀ ਪਹੁੰਚ ਕੇ ਹਾਜ਼ਰੀ ਭਰੋ ਆਓ ਭਾਈ ਜਸਵਿੰਦਰ ਸਿੰਘ ਜੀ ਉਹਨਾਂ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰੀਏ ਸੋ ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਭਾਈ ਜਲਦੀ ਜਲਦੀ ਪੰਡਾਲ ਵਿੱਚ ਆ ਕੇ ਸਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿਗੁਰੂ ਵਾਹਿਗੁਰੂ ਸਾਹਿਬ ਹਮੇ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਬਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ परम सत्कारयोग सतगुरु जी की साजीन बाजी सतसंग जी आओ सतगुरु सच्चे पातशाह जी की पावन हजूरी विच जुड़ मिल बैण का मौका सानू सब नू मिलिया है। सतगुरु सच्चे पातशाह तो समझण वास्ते सीखण वास्ते आपां सारे पहुंचे हाँ। गुरु साहब जी सानू समझाउंदे ने, सिखिया दिंदे ने, फरीदा जे तू अकल लतीफ काले लिख ना ले। सतगुरु सानू कहिंदे ने भी जे तू अकल वाला है, जे तू समझ वाला है, फिर काले लेख ना ले। हुण लेख बंदा भी लिख रहा ना अपनी जिंदगी विच। वेखो आपां सवेर तो लैके शाम तक लेख लिखदे हां, सवेर तो लैके शाम तक बंदा लेख लिखदा है। ਇਹ ਸਾਡੇ ਹੱਥ ਹੈ, ਸਾਡੀ ਜ਼ਿੰਦਗੀ ਇਹ ਵਾਲੀ ਜ਼ਿੰਦਗੀ ਸਾਡੇ ਹੱਥ ਹੈ ਵੀ ਕਿਹੜੇ ਹਿਸਾਬ ਨਾਲ ਜਿਉਣੀ। ਪਰਮਾਤਮਾ ਵੱਲੋਂ ਆ ਤੇ ਜੋ ਦੁਨੀਆਦਾਰੀ ਬਣੀ ਹੈ ਤੇ ਠੀਕ ਹੈ, ਭੈ ਵਿੱਚ ਪਵਨ ਵਹਿ ਸਦਭਾਉ, ਭੈ ਵਿੱਚ ਚੱਲੇ ਲੱਖ ਦਰਿਆਓ, ਉਹਦੇ ਭੈ ਵਿੱਚ ਕਿੰਨਾ ਕੁਝ ਚੱਲਦਾ ਹੈ। ਸਾਰਾ ਕੁਝ ਇੱਕ ਹੁਕਮ ਦੇ ਵਿੱਚ, ਇੱਕ ਨਿਯਮ ਦੇ ਵਿੱਚ ਚੱਲਦਾ ਹੈ। ਪਰ ਬੰਦਾ ਹੀ ਹੈ ਜਿਹੜਾ ਹੁਕਮ ਤੋਂ ਬਾਹਰ ਹੋ ਕੇ ਦੁਖੀ ਹੋਇਆ ਫਿਰਦਾ। ਅਸੀਂ ਹੁਕਮ ਤੋਂ ਬਾਹਰ ਹਾਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਜੇ ਤੂੰ ਸਮਝ ਵਾਲਾ ਹੈ ਤੇ ਫਿਰ ਤੂੰ ਕਿਉਂ ਕਾਲੇ ਲੇਖ ਲਿਖਦਾ। ਬੰਦੇ ਵਿੱਚ ਬੰਦੇ ਵਾਲੇ ਗੁਣ ਹੋਣੇ ਚਾਹੀਦੇ ਨੇ, ਇਨਸਾਨੀਅਤ ਬੰਦੇ ਵਿੱਚੋਂ ਝਲਕਣੀ ਚਾਹੀਦੀ ਹੈ। ਤਾਂ ਹੀ ਗੁਰੂ ਸਾਹਿਬ ਕਹਿੰਦੇ ਬੰਦਾ ਸੇ ਜੇ ਪਵੇ ਵਿੱਚ ਬੰਦੀ। ਬੰਦਾ ਹੈ ਹੀ ਉਹ ਹੈ ਜਿਹਦੇ ਕੋਲ ਬੰਦਗੀ ਹੈ। ਬੰਦਗੀ ਦਾ ਅਰਥ ਕੀ ਹੈ? ਬੰਦਗੀ ਦਾ ਮਤਲਬ ਕੀ ਹੈ? ਵੀ ਉਹਦੇ ਹੁਕਮ ਵਿੱਚ ਚੱਲਣਾ, ਇੱਕ ਵਧੀਆ ਲਾਈਫ ਸਟਾਈਲ ਬਣਾ ਕੇ ਜਿਉਣਾ। ਬੰਦਿਆਂ ਵਾਲੇ ਗੁਣ ਸਾਡੇ ਕੋਲ ਹੋਣੇ ਚਾਹੀਦੇ ਨੇ, ਤਾਂ ਅਸੀਂ ਬੰਦੇ ਹਾਂ। ਤਾਂ ਹੀ ਗੁਰੂ ਸਾਹਿਬ ਕਹਿੰਦੇ ਨਾਰਾਇਣ ਨਿੰਦਸ ਕਾਹੇ ਭੁੱਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਐਵੇਂ ਰੱਬ ਨੂੰ ਦੋਸ਼ ਕਿਉਂ ਦਿੰਦਾ ਹੈ? ਇਹ ਤੇ ਤੇਰੇ ਕਰਮਾਂ ਦਾ ਹੀ ਦੋਸ਼ ਹੈ ਜੇ ਤੂੰ ਹੁਣ ਸ਼ਰਾਬ।
ਲੜ ਲੱਗ ਕੇ ਗੁਰਾਂ ਦੀ ਬਾਣੀ ਜੀਵਨ ਬਣਾਈਏ ਆਪਣਾ, ਲੜ ਲੱਗ ਕੇ ਗੁਰਾਂ ਦੀ ਬਾਣੀ ਜੀਵਨ ਬਣਾਈਏ ਆਪਣਾ,
ਲੱਗ ਕੇ ਗੁਰਾਂ
ਲੜ ਲੱਗ ਕੇ ਪੁਰਾਣੀ ਬਾਣੀ ਪੁਰਾਣੀ ਬਾਣੀ ਜੀਵਨ ਬਣਾਈਏ ਆਪਣਾ, ਲੜ ਲੱਗ ਕੇ ਪੁਰਾਣੀ ਬਾਣੀ ਜੀਵਨ ਬਣਾਈਏ ਆਪਣਾ,
ਲੱਗ ਕੇ ਪੁਰਾਣੀ ਬਾਣੀ ਜੀਵਨ ਬਣਾਈਏ ਆਪਣਾ, ਲੜ ਲੱਗ ਕੇ ਜੀਵਨ ਬਣਾਈਏ ਆਪਣਾ,
ਲੱਗ ਕੇ ਗੁਰਾਂ ਦੀ ਬਾਣੀ ਦੇ ਜੀਵਨ ਬਣਾਈਏ ਆਪਣਾ, ਲੜ ਲੱਗ ਕੇ ਗੁਰਾਂ ਦੀ ਬਾਣੀ ਦੇ ਜੀਵਨ ਬਣਾਈਏ ਆਪਣਾ।
ਇਸ ਕਰਕੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਆਓ ਭਾਈ ਸਾਹਿਬ ਜੀ ਸਟੇਜ ਤੇ ਆ ਗਏ ਹਨ, ਉਹਨਾਂ ਕੋਲੋਂ ਆਪਾਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਹੁਣ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਸੋ ਜਿਹੜੀ ਸੰਗਤ ਉੱਧਰ ਲੰਗਰ ਵਿੱਚ ਬੈਠੀ ਆ ਜਾਂ ਪੰਡਾਲ ਤੋਂ ਬਾਹਰ ਆ, ਉਹਨਾਂ ਸਾਰਿਆਂ ਨੂੰ ਬੇਨਤੀ, ਭਾਈ ਸਾਰੇ ਪੰਡਾਲ ਵਿੱਚ ਆ ਕੇ ਸਜੋ। ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਬਿਖਮ ਮਾਰਗ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਬਹੁਤ ਨਾਹੀ ਖੰਨਿਓ ਤਿੱਖੀ ਵਾਲੋ ਨਿੱਕੀ, ਖੰਨਿਓ ਤਿੱਖੀ ਵਾਲੋ ਨਿੱਕੀ, ਏ ਤੂੰ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ਼ਨਾ ਸੁਮਾਣੀ, ਕਹੇ ਨਾਨਕ ਚਾਲ ਭਗਤਾਂ। ਕਹੇ ਨਾਨਕ ਚਾਲ ਭਗਤਾਂ, ਜੁਗ ਹੋ ਜੁਗ ਨਿਰਾਲੀ। ਦੂਰੋਂ ਨੇੜਿਓਂ ਚੱਲ ਕੇ ਹਰ ਮਹੀਨੇ ਦੀ ਤਰ੍ਹਾਂ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਾਜ਼ਰੀ ਭਰ ਰਹੇ ਹਾਂ। ਸੋ ਇਕਾਗਰ ਚਿੱਤ ਹੋ ਕੇ ਸਾਰੇ ਬੈਠਣ ਦਾ ਯਤਨ ਕਰੋ। ਜਿਹੜੀ ਸੰਗਤ ਅਜੇ ਆ ਰਹੀ ਹੈ, ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸੱਜੋ। ਕੱਲ ਮੌਸਮ ਠੰਡਾ ਸੀ ਤੇ ਇੱਕਦਮ ਧੁੱਪ ਜਿਹੜੀ ਹੈ ਤਿੱਖੀ ਲੱਗਣ ਲੱਗੀ। ਅੱਜ ਵੈਦਰ ਬਦਲ ਗਿਆ, 3 ਦਾ ਟੈਂਪਰੇਚਰ ਦਾ 3 ਫਰਕ, 3 ਦਾ ਫਰਕ ਪੈ ਗਿਆ। ਜੇ ਕੱਲ 9 ਸੀ ਤੇ ਅੱਜ 12 ਹੋ ਗਿਆ, ਤਾਂ ਕਰਕੇ ਥੋੜਾ ਚਿਰ ਅੱਧਾ ਘੰਟਾ ਘੰਟਾ ਹੋ ਸਕਦਾ ਬੈਠਣ ਵਾਲਿਆਂ ਨੂੰ ਗਰਮੀ ਫੀਲ ਹੁੰਦੀ ਹੋਵੇ, ਪਰ ਜਦੋਂ ਤੱਕ 2:30 ਵਜੇ ਤੋਂ ਬਾਅਦ ਫਿਰ ਬਦਲਣਾ ਸ਼ੁਰੂ ਹੋ ਜਾਂਦਾ ਮੌਸਮ। ਹਰ ਮੌਸਮ ਦੀ ਹਰ ਤਰ੍ਹਾਂ ਦਾ ਕੁਦਰਤ ਦਾ ਜਿਹੜਾ ਸਿਸਟਮ ਹੈ ਵਧੀਆ ਹੀ ਹੈ। ਸਾਡੇ ਵਰਗੇ ਕਦੇ ਗਰਮੀ ਤੋਂ ਔਖੇ ਹੋ ਜਾਂਦੇ ਨੇ, ਕਦੇ ਠੰਡ ਤੋਂ ਔਖੇ ਹੋ ਜਾਂਦੇ। ਕੱਲ ਕਹਿੰਦੇ ਸੀ ਠੰਡ ਬੜੀ ਹੈ, ਅੱਜ ਕਹਿੰਦੇ ਨੇ ਗਰਮੀ ਬੜੀ। 2 ਵਜੇ ਕਹਿੰਦੇ ਨੇ ਸੇਕ ਜਿਹਾ ਮਾਰਦਾ, 4 ਵਜੇ ਕਹਿਣਗੇ ਠੰਡ ਲੱਗਣ ਲੱਗੀ। ਭਾਵ ਕਹਿਣ ਦਾ ਜੋ ਹੈ ਸੋ ਹੈ, ਸਾਨੂੰ ਹੀ ਇਹਦੇ ਨਾਲ ਰਾਜੀ ਹੋਣਾ ਪੈਣਾ, ਇਹਨੂੰ ਹੁਕਮ 'ਚ ਚੱਲਣਾ ਹੀ ਕਹਿੰਦੇ ਆ। ਜੋ ਹੈ ਸੋ ਹੈ, ਅਸੀਂ ਹੋਣਾ ਹੈ। ਬਸ ਜੇ ਇਹ ਸਿੱਖ ਲਈਏ, ਸਾਰੀ ਜ਼ਿੰਦਗੀ ਸਿੱਖ ਲਈਏ, ਜੋ ਹੈ ਬਾਹਰ ਵਾਲਾ ਨਹੀਂ ਬਦਲਣਾ, ਅਸੀਂ ਬਦਲਣਾ। ਬਾਹਰ ਦੀ ਟਿਊਨਿੰਗ ਨਹੀਂ ਤੁਸੀਂ ਕਰ ਸਕਦੇ, ਆਪਣੀ ਟਿਊਨਿੰਗ ਕਰ ਲਓ। ਬਾਹਰ ਜੋ ਹੈ ਸੋ ਹੈ, ਸਿਆਣਾ ਬੰਦਾ ਆਪਣੀ ਟਿਊਨਿੰਗ ਕਰਦਾ, ਆਪਣੇ ਆਪ ਨੂੰ ਸੈੱਟ ਕਰਦਾ। ਤੇ ਰਹੀ ਗੱਲ ਆਪਣੇ ਆਪ ਦੀ ਟਿਊਨਿੰਗ ਕਰਨ ਦੀ, ਸੈਲਫ ਟਾਕ ਕਰਨ ਦੀ, ਆਪਣੇ ਸੁਭਾਅ ਨੂੰ ਵੇਖਣ ਦੀ, ਆਪਣੀਆਂ ਆਦਤਾਂ ਬਦਲਣ ਦੀ, ਇਹ ਔਖਾ ਕੰਮ ਹੈ। ਹਰੀ ਕੁਦਰਤ ਦੇ ਵਿੱਚ ਉਹਦਾ ਪ੍ਰਗਟ ਰੂਪ ਕੁਦਰਤ ਹੈ, ਜਿਹਨੂੰ ਅਸੀਂ ਸਰਗੁਣ ਕਹਿੰਦੇ ਹਾਂ। ਨਿਰਗੁਣ ਆਪ ਸਰਗੁਣ ਭੀ, ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਤੇ ਸਾਡੀ ਜਿੰਨੀ ਇਨਫੋਰਮੇਸ਼ਨ ਅੱਜ ਤੱਕ ਸਾਡੇ ਕੋਲ ਹੈ ਉਹ ਸਰਗੁਣ ਦੀ ਹੀ ਹੈ। ਜਿਹੜਾ ਨਿਰਗੁਣ ਉਹਦੇ ਬਾਰੇ ਤੇ ਦੱਸਿਆ ਵੀ ਜਾਣਿਆ ਹੀ ਨਹੀਂ ਜਾ ਸਕਦਾ। ਜੋ ਅੱਜ ਤੱਕ ਜਾਣਕਾਰੀ ਉਹ ਸਰਗੁਣ ਦੀ ਦਿਸਦੇ ਦੀ,
ਜਿਹੜਾ ਅਣ ਦਿਸਦਾ ਉਹਨੂੰ ਤੁਸੀਂ ਕਦੇ ਵੇਖ ਨਹੀਂ ਸਕਦੇ, ਜਾਣਿਆ ਨਹੀਂ ਜਾ ਸਕਦਾ, ਇੰਦਰੀਆਂ ਤੋਂ ਪਰੇ ਹੈ। ਫਿਰ ਜੋ ਦਿਸਦਾ ਹੈ ਇਹੀ ਉਹਦਾ ਪ੍ਰਗਟ ਰੂਪ ਹੈ ਕੁਦਰਤ। ਤੇ ਇਹਦੇ ਨਿਯਮਾਂ ਦੇ ਵਿੱਚ ਚੱਲਣ ਵਾਲਾ, ਇਹਨੂੰ ਸਮਝਣ ਵਾਲਾ, ਸਮਝ ਕੇ ਇਹਦੇ ਮੁਤਾਬਕ ਚੱਲਣ ਵਾਲਾ ਭਗਤ ਹੈ। ਇਹਨੂੰ ਕੁਦਰਤ ਦਾ ਭਗਤ ਵੀ ਕਹਿ ਲਓ, ਇਹਨੂੰ ਰੱਬ ਦਾ ਭਗਤ ਕਹਿ ਲਓ। ਜਿਹੜੇ ਫਿਰ ਇਹਨਾਂ ਨਿਯਮਾਂ ਨੂੰ ਲਾਗੂ ਕਰਨ ਵਾਸਤੇ ਜੱਦੋ ਜਹਿਦ ਕਰਦੇ ਹੈ ਉਹ ਇਨਕਲਾਬੀ ਭਗਤ ਕਹਾਉਂਦੇ ਹੈ। ਇਨਕਲਾਬੀ ਲਹਿਰ ਚੱਲੀ ਕਹਿ ਲਓ, ਭਗਤੀ ਲਹਿਰ ਕਿੰਨੇ ਸੈਂਕੜੇ ਸਾਲ ਚੱਲਦੀ ਰਹੀ ਹੈ, ਅੱਜ ਵੀ ਹੈ। ਇਦਾਂ ਦੇ ਯੋਧੇ ਇਨਕਲਾਬੀ ਸਿਰਫ ਵਿਦੇਸ਼ਾਂ ਸਾਡੇ ਵਿੱਚ ਨਹੀਂ ਹੋਏ, ਵਿਦੇਸ਼ਾਂ ਵਿੱਚ ਵੀ ਹੋਏ, ਜਿਹਨਾਂ ਨੇ ਕੁਦਰਤ ਦਾ ਜਿਹੜਾ ਕਾਨੂੰਨ ਹੈ ਉਹਨੂੰ ਸਮਝਦਿਆਂ ਹੋਇਆ ਆਪਣੇ ਕਾਨੂੰਨ ਬਣਾਏ, ਬਾਹਰਲੇ ਕਾਨੂੰਨ ਨੂੰ ਸਮਝਦਿਆਂ ਹੋਇਆ ਆਪਣੇ ਕਾਨੂੰਨ ਬਣਾਏ। ਸਾਡੇ 'ਚ ਤੇ ਫਰਕ ਹੈ, ਸਾਡਾ ਕਾਨੂੰਨ ਤੇ ਨਹੀਂ ਇਦਾਂ ਦਾ। ਸਾਡੇ ਵਿੱਚ ਜਾਤ ਪਾਤੀ ਸਿਸਟਮ ਹੈ, ਊਚ ਨੀਚ ਹੈ, ਵੱਡਾ ਛੋਟਾ ਸਭ ਕੁਝ ਅੱਜ ਸਾਡੇ ਕਾਨੂੰਨ ਵਿੱਚ ਤੇ ਹੈ, ਪਰ ਬਾਹਰਲਿਆਂ ਨੇ ਬਹੁਤ ਕੁਦਰਤ ਦੇ ਨੇੜੇ ਹੋ ਕੇ ਸਾਰਾ ਕੁਝ ਵੇਖ ਕੇ ਸਮਝ ਕੇ ਪੜ੍ਹਾਈ ਨੂੰ, ਐਜੂਕੇਸ਼ਨ ਨੂੰ, ਹਰ ਚੀਜ਼ ਨੂੰ ਅਪਡੇਟ ਕੀਤਾ। ਟਾਈਮ ਟੂ ਟਾਈਮ ਅਪਡੇਟ ਕਰਦੇ ਵੀ ਰਹਿੰਦੇ ਹੈ, ਬਦਲਦੇ ਵੀ ਰਹਿੰਦੇ ਹੈ। ਸਾਡੇ ਵਿੱਚ ਬਹੁਤੀ ਖੜੋਤ ਆਈ ਹੈ, ਜਿੰਨੀ ਕੁ ਡਿਵੈਲਪਮੈਂਟ ਹੋ ਰਹੀ ਹੈ, ਸਮਝ ਆ ਰਹੀ ਹੈ, ਉਹ ਕੁਦਰਤੀ ਤੌਰ ਦੇ ਉੱਤੇ ਕਹਿ ਲਓ ਵੀ ਜਿਹੜਾ ਆ ਸਾਡੇ 'ਚ ਐਜੂਕੇਸ਼ਨ ਆਈ ਹੈ ਜਾਂ ਸੋਸ਼ਲ ਮੀਡੀਆ ਆ ਗਿਆ, ਇੰਟਰਨੈਟ ਆ ਗਿਆ, ਇਹਦੇ ਕਰਕੇ ਆ ਗਿਆ। ਸਾਡੇ ਜਿਹੜੇ ਆਗੂ ਨੇ, ਚਾਹੇ ਉਹ ਸਮਾਜਿਕ ਸਮਾਜ ਦਾ ਸੁਧਾਰ ਕਰਨ ਵਾਲੇ ਆਗੂ ਜਿਹੜੇ ਨੇ, ਉਹਨਾਂ ਵੱਲੋਂ ਕੁਛ ਨਹੀਂ ਹੋ ਰਿਹਾ, ਆਪਣੇ ਆਪ ਹੀ ਹੋਈ ਜਾਂਦਾ। ਜੇ ਉਹਨਾਂ ਦੇ ਬਸ ਹੋਵੇ ਉਹ ਤੇ ਬੇੜੀਆਂ ਪਾ ਦੇਣ, ਅੱਗੇ ਵਧਣ ਨਾ ਦੇਣ, ਤੇ ਕੁਦਰਤੀ ਇੰਟਰਨੈਟ ਦਾ ਸਿਸਟਮ ਆ ਗਿਆ, ਰੋਕਿਆ ਰੁਕ ਨਹੀਂ ਰਿਹਾ, ਆਪੇ ਹੀ ਵਧ ਰਿਹਾ, ਫੈਲ ਰਿਹਾ। ਉਹਨਾਂ ਦੀ ਜਦੋ ਜਹਿਦ ਨਹੀਂ, ਤੇ ਸਿਸਟਮ ਹੀ ਇਦਾਂ ਦਾ ਬਣ ਗਿਆ, ਵਸ ਦੀ ਗੱਲ ਨਹੀਂ ਰਹੀ। ਸਵਾਓ ਆਪਾਂ ਨਾਲ ਨਾਲ ਚੱਲਣ ਦੀ, ਸਮਝਣ ਦੀ ਕੋਸ਼ਿਸ਼ ਕਰੀਏ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਪਤਾ ਨਹੀਂ ਕਿੱਥੇ ਜ਼ਿੰਦਗੀ 'ਚ ਧੱਕਾ ਲੱਗ ਜਾਣਾ, ਕੋਸ਼ਿਸ਼ ਕਰੋ ਆਪਣੀ ਕੋਈ ਐਸਾ ਕੁਛ ਕਰ ਜੋ ਕਿ ਬਿਖਮ ਮਾਰਗ ਤੇ ਜਿਹੜੇ ਚੱਲਦੇ ਹੈ, ਬੜੀ ਦੁਨੀਆ ਬੜੇ ਪਹਾੜ ਚੜ੍ਹੀ ਹੋਏਗੀ, ਜਿਹੜੇ ਹਿਮਾਲਿਆ ਦੀ ਚੋਟੀ ਨੂੰ ਸਰ ਕਰਦੇ ਨੇ, ਨਾਮ ਉਹਨਾਂ ਦਾ ਬਣਦਾ। ਔਖਾ ਕੰਮ ਕਰਦੇ ਜਿਹੜੇ, ਸੌਖਾ ਤੇ ਸਾਰੇ ਹੀ ਕਰਦੇ, ਸੌਖਾ ਤੇ ਸਾਰੇ ਹੀ ਕਰ ਲੈਂਦੇ ਪਿਆਰੇ, ਜਿਹੜਾ ਔਖਾ ਕਰ ਜਾਂਦਾ ਦੁਨੀਆ ਉਹਨੂੰ ਯਾਦ ਕਰਦੀ। ਛੋਟੇ ਛੋਟੇ ਕੰਮ ਤੇ ਸਾਰੇ ਹੀ ਕਰ ਲੈਂਦੇ, ਜਿਹੜਾ ਵੱਡਾ ਸਾਰਾ ਕਰ ਜਾਂਦਾ ਲੋਕ ਉਹਨੂੰ ਯਾਦ ਕਰਦੇ। ਵੱਡੇ ਕੰਮ ਕਾਰਜ ਕਰਨ ਵਾਸਤੇ ਘਾਲਣਾ ਵੀ ਵੱਡੀ ਚਾਹੀਦੀ ਹੈ, ਵੱਡੀ ਘਾਲਣਾ ਚਾਹੀਦੀ ਹੈ ਵੱਡੇ ਕਾਰਜ ਕਰਨ ਵਾਸਤੇ। ਜਿਹੜਾ ਹਿਮਾਲਿਆ ਦੀ ਚੋਟੀ ਚੜ੍ਹਦਾ ਉਹਦਾ ਜ਼ੋਰ ਵੀ ਬੜਾ ਲੱਗਦਾ, ਉਹਦਾ ਸਾਹ ਵੀ ਬੜਾ ਫੁੱਲਣਾ, ਉਹਦੀ ਮਿਹਨਤ ਵੀ ਜ਼ਿਆਦਾ। ਬਸ ਉਹ ਮਿਹਨਤ ਨੂੰ ਉਹਦੇ ਤੇ ਕੰਮ ਕਰੀਏ, ਇਹੀ ਸਾਡਾ ਬਿਖਮ ਮਾਰਗ ਹੈ ਜਿਹਦੇ ਤੇ ਬੰਦਾ ਚੱਲਦਾ ਸਾਰੀ ਜ਼ਿੰਦਗੀ। ਤੇ ਕੋਸ਼ਿਸ਼ ਕਰੀਏ ਅਸੀਂ ਇਹਨਾਂ ਨੁਕਤਿਆਂ ਨੂੰ ਸਮਝ ਸਕੀਏ। ਸਵਾਓ ਥੋੜਾ ਚਿਰ ਆਪਾਂ ਸ਼ਬਦ ਪੜ੍ਹਦੇ ਹਾਂ, ਫਿਰ ਆਪਾਂ ਕੁਛ ਗੱਲਬਾਤ ਕਰੀਏ, ਵਿਚਾਰ ਕਰੀਏ, ਗੁਰਬਾਣੀ ਨੂੰ ਸਮਝੀਏ, ਆਲੇ ਦੁਆਲੇ ਨੂੰ ਸਮਝੀਏ। ਥੋੜਾ ਟਾਈਮ ਰਲ ਮਿਲ ਕੇ ਆਓ, ਜਲਦੀ ਜਲਦੀ 10-15 ਮਿੰਟਾਂ 'ਚ ਸਾਰੇ ਜਿੰਨੇ ਮੇਰੀ ਆਵਾਜ਼ ਬਾਹਰ ਸੁਣਦੇ ਆ, ਸਾਰੇ ਜਲਦੀ ਜਲਦੀ ਪੰਡਾਲ 'ਚ ਆ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜੋ। ਹਰ ਕੇ ਸੇਵਕ, ਜਿਹੜੇ ਹਰੀ ਦੇ ਸੇਵਕ। ਇੱਕ ਕਲੀਅਰ ਕਰ ਲਓ ਵੀ ਹਰੀ ਹੈ ਕਿੱਥੇ, ਬਾਹਰ ਹੈ ਕਿਤੇ ਕਿ ਸਾਡੇ ਵਿੱਚ ਹੀ ਹੈ? ਆ ਦਿਸਦਾ ਜਿਹੜਾ ਇਹ ਸਾਰਾ ਹਰੀ ਨਹੀਂ? ਫਿਰ ਪਹਿਲਾਂ ਇਹ ਕਲੀਅਰ ਕਰਕੇ ਤੁਰਿਓ, ਹਰੀ ਕੀ ਹੈ? ਕੁਦਰਤ ਦੇ ਵਿੱਚ ਹੈ ਤੇ ਕੁਦਰਤੀ ਹੈ, ਮਤਲਬ ਜੇ ਵਿੱਚ ਹੈ ਤੇ ਫਿਰ ਇਹੋ ਹੀ ਹੈ। ਤੇ ਜਿਹੜੇ ਇਹਦੇ ਸੇਵਕ ਬਣ ਗਏ, ਭਾਵੇਂ ਨੂੰ ਜਾਣਦੇ ਨੇ, ਸਮਝਦੇ ਨੇ, ਸਾਡੇ ਨਾਲੋਂ ਵੱਧ ਤੇ ਫਿਰ ਸਾਇੰਟਿਸਟ ਸੇਵਕ ਨੇ, ਉਹ ਇਹਨੂੰ ਜ਼ਿਆਦਾ ਸਮਝਦੇ, ਉਹ ਨਿੱਤ ਪੰਗਾ ਲੈਂਦੇ ਨੇ, ਦਿਮਾਗ ਵਰਤਦੇ ਹੀ ਇਹਦੇ ਵਾਸਤੇ ਨੇ ਹਰ ਵੇਲੇ। ਸਾਨੂੰ ਕੱਖ ਨਹੀਂ ਪਤਾ, ਅਗਲੇ ਕੈਮਰੇ ਲੈ ਕੇ ਬੈਠੇ ਰਹਿੰਦੇ ਨੇ, ਇੱਕ ਇੱਕ ਸਾਲ ਨਿੱਕੇ ਨਿੱਕੇ ਜੀਵਾਂ ਦੇ ਉੱਤੇ ਹੀ ਕੈਮਰਾ ਫਿੱਟ ਕਰਕੇ ਬੈਠੇ, ਪਾਣੀ ਚ ਵੜ ਜਾਂਦੇ ਨੇ, ਕਦੇ ਉੱਪਰ ਨੂੰ ਚੜ੍ਹ ਜਾਂਦੇ ਨੇ, ਮੈਂ ਹਮੇਸ਼ਾ ਕਹਿ ਸਾਇੰਸ ਧਰਮ ਦੀ ਵਿਆਖਿਆ ਕਰਦੀ ਹੈ, ਬਿਸ਼ਰਤੇ ਧਰਮ ਹੈ ਕੀ ਇਹ ਸਮਝ ਜਾਓ ਜੀ। ਧਰਮ ਦੇ ਵਧੀਆ ਵਿਆਖਿਆਕਾਰ ਸਾਇੰਟਿਸਟ ਨੇ, ਨਿਯਮ ਦੇ ਹੁਕਮ ਦੇ ਲਾਅ ਆਫ ਨੇਚਰ ਦੇ, ਜਿੰਨਾ ਉਹਨਾਂ ਨੇ ਵਿਖਾਤਾ ਅਸੀਂ ਉਹਨਾਂ ਸੁਣਾ ਨਹੀਂ ਸਕਾਂਗੇ ਸਾਰੀ ਜ਼ਿੰਦਗੀ। ਉਹਨਾਂ ਨੇ ਤੇ ਵਿਖਾਤਾ ਸਾਨੂੰ, ਅਸੀਂ ਤੇ ਕਹਿੰਦੇ ਸੁਣੋ, ਅਸੀਂ ਕਹਿੰਦੇ ਆ ਸੱਸ ਘਰ ਸੂਰ ਸਮਾਇਆ, ਗੁਰਬਾਣੀ ਚ ਪੜਿਆ ਤੁਹਾਨੂੰ ਦੱਸਿਆ, ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ, ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪੈਂਦੀ ਹੈ ਤੇ ਚੰਦਰਮਾ ਦੀ ਲਸ਼ਕੋਰ ਧਰਤੀ ਤੇ ਪੈਂਦੀ, ਰਿਫਲੈਕਸ਼ਨ ਆਫ ਲਾਈਫ। ਸੂਰਜ ਦੀ ਸਿੱਧੀ ਰੋਸ਼ਨੀ ਨਹੀਂ ਪੈਂਦੀ, ਚੰਦਰਮਾ ਤੇ ਸੂਰਜ ਪੈਂਦਾ, ਚੰਦਰਮਾ ਦੀ ਸੂਰਜ ਦੀ ਰੋਸ਼ਨੀ ਚੰਦਰਮਾ ਵੱਲੋਂ ਹੋ ਕੇ ਫਿਰ ਧਰਤੀ ਤੇ ਪੈਂਦੀ ਹੈ, ਅਸੀਂ ਤੇ ਸੁਣਾਇਆ। ਪਰ ਸਾਇੰਟਿਸਟ ਕੈਮਰੇ ਲੈ ਕੇ ਚਲੇ ਗਏ, ਉਹਨਾਂ ਨੇ ਤੁਹਾਨੂੰ ਇਹ ਕੈਮਰਿਆਂ ਨਾਲ ਵਿਖਾਤਾ, ਵਿਖਾਉਣ ਤੇ ਸੁਣਾਉਣ ਚ ਬੜਾ ਫਰਕ ਹੈ। ਅੱਜ ਸੁਣਾਇਆ ਨਹੀਂ ਵਿਖਾਇਆ ਜਾ ਰਿਹਾ ਕਿਨੂੰ, ਅਸੀਂ ਵੀ ਕੁਦਰਤ ਬਾਰੇ ਦੱਸ ਰਿਹਾ, ਉਹ ਵੀ ਕੁਦਰਤ ਬਾਰੇ ਦੱਸ, ਅਸੀਂ ਦੱਸਦੇ ਹਾਂ ਉਹ ਵਿਖਾਉਂਦੇ ਹਾਂ, ਅਸੀਂ ਸਿਰਫ ਦੱਸਦੇ ਹਾਂ ਉਹ ਵਿਖਾ ਦੇ। ਅੱਜ ਕੱਲ੍ਹ ਤੇ ਕੈਮਰਿਆਂ ਦਾ ਸਿਸਟਮ ਆ, ਸਭ ਕੁਛ ਬਦਲ, ਤਾਂ ਕਰਕੇ ਇਹਨੂੰ ਜਿੰਨਾ ਜਾਣ ਲਵਾਂਗੇ ਉਨੇ ਸੌਖੇ ਹੁੰਦੇ ਤੁਰੇ ਜਾਵਾਂਗੇ। ਹਰੀ ਪਹਿਲਾਂ ਸਮਝ ਲਿਓ ਹੈ ਕੀ, ਹਰ ਕਾ ਸੇਵਕ ਦਾ ਮਤਲਬ ਕੀ ਬਣੂ, ਫਿਰ ਇਹ ਸਵਾਲ ਦਿਮਾਗ ਚ ਪਾਓ, ਜੇ ਹਰੀ ਕੁਦਰਤ ਚ ਹੈ ਤੇ ਫਿਰ ਸੇਵਕ ਕੌਣ ਹੋਊ, ਫਿਰ ਉਹਦੀ ਕਥਾ ਵੱਖਰੀ ਕਿੱਦਾਂ ਬਣੂ। ਇੱਥੋਂ ਕੁੰਡੀਆਂ ਖੁੱਲਣਗੀਆਂ ਫਿਰ ਹੌਲੀ ਹੌਲੀ, ਪੁਜਾਰੀ ਵਾਲਾ ਰੱਬ ਹੋਇਆ ਫਿਰ ਉਹਦੇ ਰੱਬ ਦੇ ਸੇਵਕ ਉਹਦੇ ਪੁਜਾਰੀ ਕਿੱਦਾਂ ਦੇ ਹੋਣਗੇ, ਪੂਜਣ ਵਾਲੇ ਸੇਵਕ, ਉਹ ਪੁਜਾਰੀ ਵਾਲਾ ਰੱਬ ਹੋ ਰਿਹਾ ਉਹਦੇ ਸੇਵਕ ਵੀ ਹੋ ਰਹੇ, ਉਹਨਾਂ ਦੀ ਕਥਾ ਵੀ ਵੱਖਰੀ ਹੋਈ ਹੈ ਵੀ ਫਲਾਣੀ ਬੀਬੀ ਨੇ ਮੱਥਾ ਟੇਕਿਆ ਉਹਨੂੰ ਮੁੰਡਾ ਦੇ ਦਿੱਤਾ, ਫਲਾਣੇ ਥਾਂ ਤੇ ਐਂ ਕੰਮ ਕਰਤਾ, ਫਲਾਣੇ ਥਾਂ ਤੇ ਐਂ, ਉਹ ਉਹਨਾਂ ਦੀਆਂ ਕਥਾ ਵੀ ਵੱਖਰੀਆਂ ਹੀ। ਜਦੋਂ ਸਾਡਾ ਕੁਦਰਤ ਵਿੱਚ ਹੈ ਫਿਰ ਸੇਵਕ ਵੀ ਹੋਰ ਤਰ੍ਹਾਂ ਦੇ ਹੋਣਗੇ ਤੇ ਕਥਾ ਵੀ ਬੋਲੋ ਹੋਰ ਤਰ੍ਹਾਂ ਦੀ। ਹਰ ਕਿਸੇ ਜੋ ਹਰ ਪਾਏ, ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ, ਤਿਨ ਕੀ ਕਥਾ ਨਿਰਾਰੀ ਰੇ, ਹਰ ਕਿਸੇ ਹਰ ਕਿਸੇ ਜੋ ਹਰ ਪਾਏ, ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ, ਤਿਨ ਕੀ ਕਥਾ ਹਰ ਕਿਸੇ ਵਕ, ਹਰ ਕਿਸੇ ਵਕ ਜੋ ਹਰ ਪਾਏ, ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ, ਜੀ ਤਿਨ ਕੀ ਕਥਾ ਨਿਰਾਰੀ ਰੇ, ਹਰ ਕਿਸੇ ਵਕ, ਹਰ ਕਿਸੇ ਵਕ ਜੋ ਹਰ ਹਰ ਕਿਸੇ ਪੜੋ ਜੀ, ਹਰ ਕੇ ਆ ਜੋ ਹਰ ਪਾ,
ਜ਼ਿੰਦਗੀ ਨਿਰਾਰੀ ਰੇ ਉਹ ਦਿਨ ਦੀ ਕਥਾ
ਚਲੋ ਚਰਨੇ ਪਈਆ ਸਭ ਹੂੰ ਜਮ ਲੈ ਗਈ ਹੈ ਰੇ ਸਭ ਹੂੰ ਜਮ ਲੈ ਗਈ ਹੈ ਰੇ ਮਾਨਸ ਬਪਰਾ ਮੂਸਾ ਤੀਨੋ
ਵਾਹਿਗੁਰੂ ਵਾਹਿਗੁਰੂ
ਬੋਲੋਗੇ ਜ਼ੋਰ ਨਾਲ ਗੱਜ ਕੇ ਟਾਈਮ ਜੇ ਹੋ ਜਾਓ।
ਵਾਹਿਗੁਰੂ 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 ਵਾਹਿਗੁਰੂ
आखो जी वाहेगुरु जी का
खालसा
वाहेगुरु
फतेह।
प्यार नाल एकाग्रता बना के बैठने का जतन करियो। बहुतियां गल्लां नालों थोड़ियां भी बहुत होंदियां जे समझ आ जाए ते असी अपनी जिंदगी च लागू कर सकीए। थोड़े जे नुकते समझ च आ जाण ना सारा कुछ अपने आप फिर पकड़ च आउण लग जांदा। बड़े सोहणे तरीके नाल भाई जसविंदर सिंह होणी गल कर रहे सी, इदां ही करनी चाहीदी क्योंकि जेड़े साडे प्रचारक वीर है जेड़े साडे नाल प्यार करन वाले है इत्थे आउण वाले है उहनां दी रहणी कहणी सहणी बहणी सब कुछ बदलना चाहीदा। असी भैण भरा सारे एक टीम विच हाँ ते साडी टीम दी इक्को सुर होनी बड़ी लाजमी है। इक्को जिहा ढंग और उसे तरीके नाल जिहनूं असी परसनैलिटी डिवेलप करन दी गल करदे हां पहलां ते असी अपने आप नूं अपडेट करदे रहीए टाइम टू टाइम, फिर जदों असी गल्लबात स्टेजां ते करदे हां उहदे विच वी परसनैलिटी डिवेलप करन दी गल करीए। और ये प्रचारकां दा भी जिथे फर्ज बनता है उथे इत्थे आउण वाले रहण वाले समझण वाले जिहड़े संगी साथी जिन्ने आपां भैण भरा हां साडे सारयां दे विच बदलाव आउणा चाहीदा। अगला कहिंदा पहलां उह सरकारी स्कूल च पढ़दा सी उदण वी उहो जिहे सी, तैनूं प्राइवेट च पाता मर जाणे अज वी उहो जिहे ही आ। कहिंदियां ने बीबियां वी तेरे ते फर्क ही नहीं पैंदा। ਉਹ ਹਾਲ ਸਾਡਾ ਨਾ ਬਣੇ ਵੀ ਆਪਾਂ ਜਦੋਂ ਜਿਹੜੀ ਗੱਲ ਜਿਸ ਲੈਵਲ ਤੇ ਹੋ ਰਹੀ ਹੋਵੇ ਉਸੇ ਲੈਵਲ ਤੇ ਤੱਕ ਅਸੀਂ ਜਾਣੇ ਚਾਹੀਦੇ ਹਾਂ, ਸਮਝਣੇ ਚਾਹੀਦੇ, ਸਾਡਾ ਦਿਮਾਗ ਨਾਲ ਨਾਲ ਚੱਲਣਾ ਚਾਹੀਦਾ। ਤੇ ਜਿਹੜੇ ਭਾਈ ਨਾਲ ਨਹੀਂ ਚੱਲ ਸਕਦੇ ਉਹ ਦੂਜਿਆਂ ਦੀਆਂ ਲੱਤਾਂ ਖਿੱਚਦੇ ਆ, ਫਿਰ ਸਗੋਂ ਪਰੇਸ਼ਾਨ ਕਰਦੇ ਆ। ਆਪਣੇ ਆਪ ਨੂੰ ਅਪਡੇਟ ਕਰੋ ਤਾਂ ਹੀ ਤੁਸੀਂ ਸਮਾਜ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਸਕਦੇ ਹੋ। ਬੜਾ ਸੌਖਾ ਹੋ ਜਾਣਾ ਐਤਕੀ ਸਾਡੇ ਲਈ ਬੜਾ ਔਖਾ ਹੈ ਇਸ ਪੀੜ੍ਹੀ ਵਾਸਤੇ। ਸਾਨੂੰ ਜੋ ਕੁਝ ਪਹਿਲਾਂ ਦਿੱਤਾ ਗਿਆ ਉਹ ਪਾਣੀ ਹੈ, ਜਿਹੜਾ ਹੁਣ ਮਿਲ ਰਿਹਾ ਉਹ ਦੁੱਧ ਹੈ, ਸਾਡੀ ਕੱਚੀ ਲੱਸੀ ਬਣੀ ਜਾਂਦੀ, ਅੱਧਾ ਕੋ ਵੀ ਰੱਖੀ ਫਿਰਦੇ ਹਾਂ, ਅੱਧਾ ਕੁ ਨਵਾਂ ਵੀ ਪਾਉਣ ਨੂੰ ਫਿਰਦੇ। ਅਤੇ ਜਿਹੜੇ ਨਵੇਂ ਨਿਆਣੇ ਹੋਣਗੇ ਉਹਨਾਂ ਲਈ ਤਾਂ ਦੁੱਧ ਹੀ ਰਹਿ ਜਾਣਾ, ਉਹ ਪਾਣੀ ਨਿਕਲ ਜਾਣਾ, ਪਰ ਸਾਡਾ ਅਜੇ ਮਿਕਸ ਜਿਹਾ ਚੱਲੀ ਜਾਂਦਾ ਕੰਮ। ਕਦੇ ਤਾਂ ਉੱਧਰਲੀਆਂ ਗੱਲਾਂ ਹਾਵੀ ਹੋ ਜਾਂਦੀਆਂ, ਕਦੇ ਨਵੇਂ ਵਾਲੀਆਂ ਵੀ, ਹੁਣ ਨਾ ਨਵੇਂ ਵਾਲੀਆਂ, ਕਈਆਂ ਤੇ ਨਵੇਂ ਵਾਲੀਆਂ ਸਮਝ ਨਹੀਂ ਆਉਂਦੀਆਂ, ਪੁਰਾਣੀਆਂ ਚੰਗੀਆਂ ਨਹੀਂ ਲੱਗਦੀਆਂ, ਪੁਰਾਣੀਆਂ ਚੰਗੀਆਂ ਨਹੀਂ ਲੱਗਦੀਆਂ, ਨਵੀਆਂ ਸਮਝ ਨਹੀਂ ਆਉਂਦੀਆਂ। ਜਿਹੜੇ ਥੋੜੇ ਜਿਹੇ ਸਮਝਣ ਵਾਲੇ ਆ, ਭੋਲੇ ਆ ਕਹਿ ਲਓ ਜਾਂ ਕਹਿ ਲਓ ਮੂਰਖ ਹੈ, ਉਹ ਸਿਆਣੇ ਬਣ ਜਾਣੇ ਨੇ, ਕੋਈ ਸ਼ੱਕ ਹੌਲੀ ਹੌਲੀ ਆ ਜਾਣਗੇ। ਪਰ ਕਈ ਨਾ ਇਹ ਕਹਿ ਲਓ ਵੀ ਕਮੀਨਗੀ ਨਾਲ ਭਰੇ ਹੋਏ ਬੰਦੇ ਹੁੰਦੇ, ਪਤਾ ਉਹਨਾਂ ਨੂੰ ਸਾਰਾ ਕੁਝ ਹੁੰਦਾ, ਉਹ ਬਦਲਣਾ ਨਹੀਂ ਚਾਹੁੰਦੇ ਹੁੰਦੇ, ਉਹ ਖਤਰਨਾਕ ਹੁੰਦੇ, ਮੂਰਖ ਰੱਖ ਲਈਦੇ ਆ। ਉਹ ਤੇ ਬਦਲ ਜਾਂਦੇ ਨੇ, ਉਹ ਸਿਆਣੇ ਹੋਣ ਦੇ ਚਾਂਸ ਨੇ ਪੂਰੇ, ਸਿਆਣੇ ਹੋ ਜਾਂਦੇ, ਉਹਦਾ ਐਡਾ ਖਤਰਾ ਨਹੀਂ ਹੁੰਦਾ। ਖਤਰਾ ਉਹਨਾਂ ਲੋਕਾਂ ਤੋਂ ਹੁੰਦਾ ਹੈ ਜਿਹਨਾਂ ਨੂੰ ਪਤਾ ਹੁੰਦਾ ਹੈ, ਜਾਣਦੇ ਹੁੰਦੇ ਹੈ ਪਰ ਜਾਣ ਕੇ ਫਿਰ ਅਣਜਾਣ ਬਣ ਜਾਂਦੇ, ਉਹ ਬੜੇ ਖਤਰਨਾਕ ਹੁੰਦੇ। ਸੋ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਜਦੋਂ ਵੇਖੋ ਮੈਂ ਸਟੇਜ ਤੇ ਇੱਥੇ ਬੈਠਦਾ ਨਾ, ਤੇ ਮੈਂ ਪਿਛਲੀ ਵਾਰ ਵੀ ਗੱਲ ਕਰਦਾ ਸੀ ਵੀ ਮੈਨੂੰ 20 ਸਾਲ ਹੋ ਗਏ ਸਟੇਜ ਤੇ ਬੋਲਦੇ, ਇੱਕ ਮਹੀਨਾ ਉੱਤੇ ਲੱਗ ਗਿਆ, ਤੇ ਇਹਨਾਂ 20 ਸਾਲਾਂ 'ਚ ਮੈਂ ਹਰ ਤਰ੍ਹਾਂ ਦੇ ਸਰੋਤਿਆਂ ਨਾਲ ਮੇਰਾ ਵਾਹ ਪਿਆ, ਤੇ ਇੰਨਾ ਕੁ ਤਜਰਬਾ ਹੋ ਗਿਆ ਸਟੇਜ ਤੇ ਬਹਿ ਕੇ ਗੱਲਬਾਤ ਕਰਦਾ। ਜਦੋਂ ਮੈਂ ਜਿਹੜੇ ਏਰੀਏ 'ਚ ਜਾਂਦਾ ਮੈਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਪਰਸੈਂਟ ਬੰਦੇ ਸਮਝ ਰਹੇ ਹੈ, ਕਿੰਨੇ ਨਹੀਂ ਸਮਝ ਰਹੇ, ਕਿਸ ਟਾਈਪ ਦੇ ਸਰੋਤੇ ਹੈ, ਕਿੰਨੀ ਕੁ ਗੱਲ ਫੜਦੇ ਹੈ। ਤੇ ਸਾਡੇ ਤੇ ਮੈਂ ਐਤਕੀ ਮੀਟਿੰਗ ਦੇ ਵਿੱਚ ਵੀ ਮੈਂ ਇਹ ਗੱਲ ਕਹੀ ਸੀ, ਜਿਨ੍ਹਾਂ ਨੇ ਆਏ ਸੀ ਮੀਟਿੰਗ ਦੇ ਵਿੱਚ ਕਈ ਬੰਦੇ, ਜਿਹੜੇ ਨਹੀਂ ਆਏ ਉਹਨਾਂ ਨੇ ਸੁਣੀ ਹੋਣੀ ਹੈ, ਉਹਦੇ ਵਿੱਚ ਵੀ ਮੈਂ ਗੱਲ ਕਹੀ ਸੀ। ਉਦੋਂ ਮੈਂ ਵੇਖਦਾ ਸੀ, ਮੈਂ ਕਿਹਾ ਯਾਰ ਬੜੇ ਸੋਹਣੇ ਸੋਹਣੇ ਲੱਗਦੇ, ਪੱਗਾਂ ਬੜੀਆਂ ਸੋਹਣੀਆਂ ਤੁਹਾਡੀਆਂ, ਵੀ ਸੱਚੀ ਬਦਲ ਗਏ ਹੈ ਕਿ ਪੱਗਾਂ ਹੀ ਬਦਲੀਆਂ ਤੁਹਾਡੀਆਂ, ਤੁਹਾਡੇ ਪਰਸਨੈਲਿਟੀ ਅੰਦਰੋਂ ਵੀ ਬਦਲੀ ਹੈ, ਅੰਦਰੋਂ ਵੀ ਚੇਂਜ ਹੋਏ ਹਾਂ ਅਸੀਂ। ਤੇ ਉਹ ਮੈਂ ਵੇਖਦਾ ਕਿ ਸਾਡੇ ਬੰਦੇ ਜਿਹੜੇ ਆ ਹੁਣ ਥੋੜਾ ਥੋੜਾ ਨਾ ਸਮਝਣ ਵਾਲੇ ਪਾਸੇ ਵੀ ਤੁਰੇ ਆ, ਸੋਚਣ ਵਾਲੇ ਪਾਸੇ ਤੁਰੇ। ਜਦੋਂ ਸਟੇਜ ਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੇ ਫਿਰ ਉੱਥੇ ਅੰਦਰੋਂ ਬਦਲੀਏ ਤੇ ਫਿਰ ਸਵਾਦ ਹੈ, ਬਾਹਰੋਂ ਤੇ ਲਿਪਾ ਪੋਚੀ ਬਥੇਰੇ ਕਰ ਲੈਂਦੇ, ਬਾਹਰੋਂ ਤੇ ਬੰਦਾ ਬਥੇਰਾ ਫੱਬ ਸਕਦਾ ਪਰ ਅੰਦਰੋਂ ਵਿਚਾਰ ਜਿੰਨਾ ਚਿਰ ਸੋਹਣੇ ਨਹੀਂ ਹੁੰਦੇ। ਮੈਲ ਤੇ ਸਾਰੀ ਅੰਦਰ ਪਈ, ਉਹ ਮੈਲ ਕੱਢੀਏ, ਆਪਣੇ ਆਪ ਨੂੰ ਅਪਡੇਟ ਕਰੀਏ, ਆਪਣੇ ਸੁਭਾਅ ਨੂੰ ਵੇਖੀਏ, ਬੁੱਧੀ ਦੀ ਐਕਸਰਸਾਈਜ਼ ਕਰਾਈਏ ਮਾੜੀ ਜੀ, ਇਹਦੇ ਅੰਦਰ ਸਵਾਲ ਪੈਦਾ ਹੋਣ। ਮੈਂ ਪਰਸੋਂ ਵੀ ਗੱਲ ਕਰ ਰਿਹਾ ਸੀ ਨਾ, ਜਦੋਂ ਮੈਂ ਉਹ ਇੱਕ ਕਲਿੱਪ ਪਾਇਆ ਸੀ ਵੀ ਸ਼ਨੀਵਾਰ ਦੇ ਦੀਵਾਨ ਤੇ ਸਾਰੇ ਹਾਜ਼ਰੀ ਭਰੀਏ, ਉਹਦੇ ਵਿੱਚ ਮੈਂ ਗੱਲ ਕਰਦਾ ਸੀ ਵੀ ਬੰਦਾ ਜਜ਼ਬਾਤੀ ਹੋਣਾ ਚਾਹੀਦਾ। ਧਿਆਨ ਨਾਲ ਸੁਣਿਓ, ਜਜ਼ਬਾਤ ਇਮੋਸ਼ਨ ਜਿਹੜੇ ਹੈ ਇਹ ਹਰ ਬੰਦੇ ਚ ਹੋਣੇ ਜ਼ਰੂਰੀ ਹੈ। ਜਜ਼ਬਾਤਾਂ ਤੋਂ ਬਿਨਾਂ ਕਾਹਦਾ, ਜਜ਼ਬਾਤ ਤੇ ਚਾਹੀਦੇ ਅੰਦਰ। ਜਜ਼ਬਾਤੀ ਬੰਦੇ ਆ ਜਿਹੜੇ ਨੰਗੇ ਪੈਰੀ ਅੱਜ ਇੱਥੋਂ ਲੈ ਕੇ ਨੰਗੇ ਪੈਰੀ ਤੁਰੇ ਜਾਂਦੇ ਆ, ਕੋਈ ਅੰਮ੍ਰਿਤਸਰ ਨੂੰ ਤੁਰਿਆ ਜਾਂਦਾ, ਕੋਈ ਹੇਮਕੁੰਡ ਨੰਗੇ ਪੈਰੀ ਚੜ੍ਹਦਾ, ਕੋਈ ਹਜ਼ੂਰ ਸਾਹਿਬ ਤੁਰ ਪੈਂਦਾ ਹੈ, ਇਹ ਸਾਰੇ ਜਿਹੜੇ ਬੰਦੇ ਆ ਜਜ਼ਬਾਤੀ ਹੈ। ਜਿਹੜੇ ਇੱਥੇ ਲੰਗਰ ਦੇ ਵਿੱਚ ਸੇਵਾ ਕਰ ਰਹੇ ਹੈ ਭਾਈ, ਜਿਹੜੇ ਭਾਂਡੇ ਮਾਂਜਦੇ ਹੈ, ਜਿਹੜੇ ਬਾਹਾਂ ਟੰਗ ਕੇ ਲੱਗੇ ਹੈ, ਉਹ ਸਾਰੇ ਜਜ਼ਬਾਤੀ ਹੈ, ਪਿਆਰ ਵਾਲੇ ਹੈ, ਸ਼ਰਧਾ ਵਾਲੇ। ਸ਼ਰਧਾ ਕਹਿ ਲਓ, ਜਜ਼ਬਾਤ ਸ਼ਰਧਾ, ਇਹ ਹੋਣਾ ਬੜਾ ਜ਼ਰੂਰੀ। ਪਰ ਸਾਡੇ ਜਜ਼ਬਾਤਾਂ ਨੂੰ ਡਰਾਈਵ ਕਰੇ ਗਿਆਨ, ਸਮਝ, ਵਿਵੇਕ। ਵਿਵੇਕ ਬੁੱਧ ਦਾ ਹੋਣਾ ਬੜਾ ਜ਼ਰੂਰੀ ਹੈ। ਹੁਣ ਜ਼ਿਆਦਾਤਰ ਜਿਹੜੇ ਸਾਡੇ ਪੰਜਾਬੀਆਂ ਦਾ ਸੁਭਾਅ ਹੈ ਉਹ ਜਜ਼ਬਾਤੀ ਸੁਭਾਅ, ਜਿਵੇਂ ਆਮ ਕਰਕੇ ਮੰਨਿਆ ਜਾਂਦਾ ਵੀ ਬੀਬੀਆਂ ਜਜ਼ਬਾਤੀ ਹੁੰਦੀਆਂ, ਬੰਦੇ ਸਟਰੋਂਗ ਹੁੰਦੇ ਆ, ਕਹਿੰਦੇ ਨਹੀਂ ਹੁੰਦੇ ਆਮ ਵੀ ਬੀਬੀਆਂ ਜਿਹੜੀਆਂ ਛੇਤੀ ਰੋਣ ਲੱਗ ਜਾਂਦੀਆਂ ਤੇ ਬੰਦੇ ਜਿਹੜੇ ਆ ਥੋੜਾ ਜਿਹਾ ਕਾਇਮ ਹੁੰਦੇ ਆ, ਕਿ ਬੰਦੇ ਘੱਟ ਜਜ਼ਬਾਤੀ ਹੁੰਦੇ ਆ, ਬੀਬੀਆਂ ਜ਼ਿਆਦਾ ਜਜ਼ਬਾਤੀ ਹੁੰਦੀਆਂ, ਇਮੋਸ਼ਨ ਬਹੁਤ ਹੁੰਦੇ। ਉਹ ਜਿਹੜੀਆਂ ਬੀਬੀਆਂ ਦੇ ਜਜ਼ਬਾਤ ਹੈ ਭਾਈ, ਉਹ ਕੁਦਰਤੀ ਹੈ, ਕੁਦਰਤੀ ਬੀਬੀ ਔਰਤ ਰੱਬ ਨੇ ਬਣਾਈ, ਰੱਬ ਨੇ ਮਤਲਬ ਕੁਦਰਤ ਨੇ ਬਣਾਈ ਹੋਈ ਇੱਦਾਂ ਦੀ ਔਰਤ ਹੈ। ਜਿਹੜੀ ਫੀਮੇਲ ਹੈ ਉਹ ਜੇ ਜਜ਼ਬਾਤ ਨਾ ਹੋਏ ਤੇ ਉਹਨੇ ਬੱਚੇ ਕਿੱਦਾਂ ਪੈਦਾ ਕਰਨੇ, ਕਿੱਦਾਂ ਉਹਨਾਂ ਨੂੰ ਸਾਂਭਣਾ, ਮਾਂ ਬਣਨਾ, ਉਹਨੇ ਪਤਨੀ ਬਣਨਾ। ਇਹ ਜਿਹੜੇ ਜਜ਼ਬਾਤ ਹੋਣੇ ਹੈ ਇਹ ਔਰਤ ਵਿੱਚ ਮਰਦ ਨਾਲੋਂ ਜ਼ਿਆਦਾ ਹੁੰਦੇ ਆ, ਕੁਦਰਤੀ ਤੌਰ ਤੇ ਹੁੰਦੇ ਆ, ਹਰ ਇੱਕ ਦੇ ਵਿੱਚ ਹੋਣੇ ਚਾਹੀਦੇ ਆ। ਸਾਡੇ ਵਿੱਚ ਜਜ਼ਬਾਤੀ ਅਸੀਂ ਹੋਣੇ ਚਾਹੀਦੇ, ਪਰ ਜਜ਼ਬਾਤਾਂ ਦੇ ਨਾਲ ਨਾਲ ਅਸੀਂ ਸਮਝਦਾਰ ਵੀ ਹੋਣੇ ਚਾਹੀਦੇ, ਨੌਲੇਜ ਵੀ ਹੋਣੀ ਚਾਹੀਦੀ, ਗਿਆਨ ਵੀ ਹੋਣਾ ਚਾਹੀਦਾ। ਪਰ ਜਿਹੜਾ ਸਾਡਾ ਪੰਜਾਬੀਆਂ ਦਾ ਸੁਭਾਅ ਹੈ, 95% ਸਾਡੇ ਚ ਬੰਦੇ, 95% ਬੰਦੇ ਜਜ਼ਬਾਤੀ ਨੇ, ਜਜ਼ਬਾਤ ਨੇ ਬਸ। ਗੁਰਬਖਸ਼ ਸਿੰਘ ਬਹਿ ਗਿਆ, ਉਹ ਜਿਹੜੇ ਉਮੜੇ ਉਹ ਕੀ ਸੀ ਭਲਾ, ਗਿਆਨ ਸੀਗੇ ਜਜ਼ਬਾਤ ਸੀ, ਬੋਲੋ, ਜਜ਼ਬਾਤ। ਵੀ ਸਰਕਾਰਾਂ ਇੱਦਾਂ ਥੋੜਾ ਕਰਨਗੀਆਂ ਕੁਛ, ਬਰਗਾੜੀ ਚੱਲੋ ਜੀ ਸਾਰੇ, ਚਲੋ ਜੀ ਚਲੋ, ਇਹ ਕੀ ਸੀ, ਗਿਆਨ ਸੀ ਕਿ ਜਜ਼ਬਾਤ ਸੀ, ਬੋਲੋ, ਜਜ਼ਬਾਤ। ਫਲਾਣਾ ਇੱਕ ਹੋਰ ਆ ਗਿਆ ਜੀ ਨਵਾਂ, ਚਲੋ ਜੀ ਚਲੋ, ਇਹ ਕੀ ਜਜ਼ਬਾਤ। ਤੇ ਜਿਹੜੀ ਸਾਡੇ ਅੰਦਰ ਇੱਕ ਤੇ ਜਜ਼ਬਾਤ ਨੇ, ਇੱਕ ਹੈ ਸਾਡਾ ਅਸਮਝਦਾਰੀ ਜਿਹੜੀ ਇੱਥੇ ਪਈ ਹੈ ਗਿਆਨ, ਤੇ ਜਿੰਨੀ ਸਾਡੀ ਐਕਸਰਸਾਈਜ਼ ਕਰਾਈ ਜਾ ਰਹੀ ਹੈ ਜਜ਼ਬਾਤਾਂ ਦੀ ਕਰਾਈ ਜਾ ਰਹੀ ਹੈ, ਵੱਡਾ ਜਜ਼ਬਾਤਾਂ ਨੂੰ ਕੀਤਾ ਜਾ ਰਿਹਾ। ਪੰਜਾਬੀ ਪਹਿਲਾਂ ਹੀ ਜਜ਼ਬਾਤੀ, ਪੰਜਾਬ ਦੇ ਲੋਕ ਪਹਿਲਾਂ ਹੀ ਜਜ਼ਬਾਤੀ ਹੈ, ਤੇ ਐਕਸਰਸਾਈਜ਼ ਵੀ ਜਜ਼ਬਾਤਾਂ ਦੀ ਕਰਾਈ ਜਾਂਦੀ ਹੈ। ਤੇ ਜਜ਼ਬਾਤੀ ਬੰਦੇ ਤੋਂ ਜਿਹੜਾ ਮਰਜ਼ੀ ਲਾਹਾ ਲੈ ਜਾਂਦਾ, ਜਜ਼ਬਾਤੀ ਬੰਦੇ ਨੂੰ ਆਪਣੇ ਹੱਕ 'ਚ ਭੁਗਤਾਉਣਾ ਬਹੁਤ ਸੌਖਾ ਹੁੰਦਾ, ਜਜ਼ਬਾਤੀ ਬੰਦੇ ਨੂੰ ਲੁੱਟਣਾ ਬਹੁਤ ਸੌਖਾ ਹੁੰਦਾ, ਜਜ਼ਬਾਤੀ ਬੰਦੇ ਨੂੰ ਠੱਗਣਾ ਬਹੁਤ ਸੌਖਾ ਹੁੰਦਾ। ਕਈ ਬੰਦੇ ਤੁਹਾਨੂੰ 15-15 ਸਾਲ 20-20 ਸਾਲ ਤੁਹਾਡੇ ਜਜ਼ਬਾਤਾਂ ਕਰਕੇ ਠੱਗੀ ਜਾਂਦੇ ਆ, ਸਾਨੂੰ ਪਤਾ ਹੀ ਨਹੀਂ ਲੱਗਦਾ। ਤੇ ਜਿਹੜੀ ਸਾਡੀ ਐਕਸਰਸਾਈਜ਼ ਕਰਾਈ ਜਾ ਰਹੀ ਹੈ ਉਹ ਜਜ਼ਬਾਤਾਂ ਦੀ ਕਰਾਈ ਜਾ ਰਹੀ ਹੈ, ਜਿਹੜੀਆਂ ਸਟੇਜਾਂ ਤੇ ਗੱਲਾਂ ਹੋ ਰਹੀਆਂ ਉਹ ਜਜ਼ਬਾਤੀ ਜ਼ਿਆਦਾ ਹੈ। ਹੁਣ ਇਹ ਤੇ ਠੀਕ ਹੈ, ਜੇ ਕੋਈ ਸਾਹਿਬਜ਼ਾਦਿਆਂ ਦਾ ਆਪਾਂ ਸ਼ਹੀਦੀ ਦਿਹਾੜੇ ਤੇ ਆਪਾਂ ਸਾਰੇ ਵੈਰਾਗ ਚ ਆ ਜਾਂਦੇ ਹਾਂ, ਉਹ ਸਾਡੇ ਜਜ਼ਬਾਤਾਂ ਦੀ ਐਕਸਰਸਾਈਜ਼ ਹੈ। ਵੇਖੋ, ਜਜ਼ਬਾਤ ਹੋਣੇ ਚਾਹੀਦੇ ਆ, ਜਜ਼ਬਾਤ ਦੀ ਸ਼ਰਧਾ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ। ਜਿਹੜੇ ਜਜ਼ਬਾਤੀ ਨਹੀਂ ਇਕੱਲਾ ਗਿਆਨ ਚੱਕੀ ਫਿਰਦੇ ਆ, ਉਹ ਵੀ ਬੜੇ ਰੁੱਖੇ ਹੈ। ਕਈ ਬੰਦੇ ਇਕੱਲੇ ਗਿਆਨ ਦੀਆਂ ਇੰਨੀਆਂ ਗੱਲਾਂ ਕਰਦੇ ਐ ਵੀ ਉਹ ਕੱਖ ਨਹੀਂ ਕਰਦੇ, ਡੱਕਾ ਨਹੀਂ ਤੋੜਦੇ। ਇੱਥੇ ਕਈ ਬੰਦੇ ਇਦਾਂ ਦੇ ਤੁਸੀਂ ਵੇਖੇ ਹੋਣਗੇ ਵੀ ਗੱਲਾਂ ਸੁਣ ਕੇ ਵੇਖੋ ਐਂ ਪੜਿਕ ਪੜਿਕ ਕਰਦੇ ਆ, ਗੱਲਾਂ ਇੰਨੀਆਂ ਜਿੰਨੀਆਂ ਮਰਜ਼ੀ ਸੁਣ ਲਓ, ਪਰ ਜੇ ਤੁਸੀਂ ਇਹਨੂੰ ਕੋਈ ਭਾਂਡੇ ਮਾਂਜ ਲਿਆ ਆਪਣੇ ਭਾਂਡੇ ਮਾਂਜ ਨਹੀਂ ਸਕਦਾ। ਕਰਨਾ ਕੱਖ ਨਹੀਂ, ਗੱਲਾਂ ਜਿੰਨੀਆਂ ਮਰਜ਼ੀ ਕਰਾਂ। ਤਾਂ ਕਰਕੇ ਸਾਡੀ ਜਿਹੜੀ ਐਕਸਰਸਾਈਜ਼ ਹੈ ਭਾਈ, ਉਹ ਜਿੱਥੇ ਜਜ਼ਬਾਤਾਂ ਜਜ਼ਬਾਤੀ ਹੋਣਾ ਠੀਕ ਹੈ, ਉੱਥੇ ਸਾਡਾ ਜਿਹੜਾ ਇੰਟੈਲੀਜੈਂਟ ਹੋਣਾ ਉਹ ਬੜਾ ਜ਼ਰੂਰੀ ਹੈ। ਤੇ ਜਦੋਂ ਅਸੀਂ ਵਿਚਾਰਦੇ ਹਾਂ, ਸੋਚਦੇ ਹਾਂ, ਸਾਡਾ ਦਿਮਾਗ ਚੱਲਣ ਲੱਗ ਪੈਂਦਾ, ਫਿਰ ਵਿਵੇਕ ਨਿਕਲਦਾ। ਆਪਾਂ ਰੋਜ਼ ਮੰਗਦੇ ਹਾਂ, ਅਰਦਾਸ ਸਾਡੀ ਵਿੱਚ ਇੱਦਾਂ ਦਾ ਕੁਝ ਸ਼ਾਮਲ ਹੋਇਆ ਹੈ ਵੀ ਸਿੱਖਾਂ ਨੂੰ ਸਿੱਖੀ ਦਾ ਅੱਗੇ
ਕੇਸ ਦਾ
ਅੱਗੇ
ਰਹਿਤ ਦਾ
ਅੱਗੇ
ਵਿਵੇਕ ਦਾ
ਵਿਵੇਕ ਦਾ। ਇਹ ਜਿਹੜਾ ਵਿਵੇਕ ਹੈ ਇਹ ਮੰਗਦੇ ਆ, ਤੇ ਵਿਵੇਕ ਕਿਵੇਂ ਪੈਦਾ ਹੋ? ਜਜ਼ਬਾਤੀ ਗੱਲਾਂ ਕਰਕੇ, ਜਜ਼ਬਾਤੀ ਵਾਰਾਂ ਸੁਣ ਕੇ, ਗਾਉਣ ਵਾਲਿਆਂ ਨੂੰ ਸੁਣ ਕੇ, ਉਹ ਜਜ਼ਬਾਤੀ ਗੱਲਾਂ ਸੁਣ ਸੁਣ ਕੇ ਤੇ ਜਜ਼ਬਾਤ ਪੈਦਾ ਹੁੰਦੇ ਆ। ਵਿਵੇਕ ਤੇ ਵਿਚਾਰਨ ਨਾਲ ਹੁੰਦਾ, ਰਿੜਕਣਾ ਪੈਣਾ ਤੁਹਾਨੂੰ ਤੁਹਾਡੀ ਬੁੱਧੀ ਦੀ। ਤੇ ਇੱਥੇ ਮੈਂ ਕੌਰਜੀ ਵਾਲੇ ਦਾ ਦੀਵਾਨ ਤੁਹਾਡੇ ਚ ਕਿੰਨਿਆਂ ਬੰਦਿਆਂ ਨੇ ਨੈੱਟ ਤੇ ਸੁਣਿਆ ਹੋਣਾ, ਜੇ ਨਹੀਂ ਸੁਣਿਆ ਤਾਂ ਸੁਣਿਓ। ਦੂਜਾ ਦੀਵਾਨ ਸੀ, ਉੱਥੇ ਮੈਂ ਦੀਵਾਨ ਚ ਹਾਜ਼ਰੀ ਭਰਨ ਗਿਆ। ਚਲੋ ਕਾਫੀ ਗੱਲਾਂ ਉੱਥੇ ਹੋਈਆਂ, ਤੇ ਅਗਲੇ ਦਿਨ ਸਾਡੇ ਆ ਸੈਣੀ ਮਾਜਰੇ ਦੇ ਸਿੰਘ ਇੱਥੇ ਵਿੱਚ ਹੀ ਬੈਠੇ ਆ, ਸੇਵਾ ਕਰਦੇ ਆ। ਉਹ ਮੈਨੂੰ ਮਿਲੇ ਕਿਸੇ ਦੇ ਘਰੇ, ਕਹਿੰਦੇ ਜੀ ਫਰਕ ਤੇ ਪੈਂਦਾ ਹੀ ਹੈ, ਤੁਸੀਂ ਗੱਲਾਂ ਕਰਦੇ ਸੀ ਵੀ ਸਵਾਲ ਹੋਣ, ਦਿਮਾਗ ਚੱਲੇ, ਆਪਣੇ ਆਪ ਨੂੰ ਅਪਡੇਟ ਕਰੋ, ਹਰ ਗੱਲ ਨੂੰ ਤੁਸੀਂ ਵੇਖੋ ਪਰਖੋ ਸਮਝੋ ਤੇ ਫਿਰ ਅੰਦਰ ਜਾਣ ਦਿਓ, ਪੌਣੀ ਲਾ ਕੇ ਰੱਖੋ। ਵੀ ਐਂ ਨਹੀਂ ਵੀ ਜਿਹੜਾ ਮਰਜ਼ੀ ਤੋਂ ਜੋ ਮਰਜ਼ੀ ਤੇਰੇ ਅੰਦਰ ਸਿੱਟੀ ਜਾਵੇ ਤੇ ਤੂੰ ਸੱਤ ਸੱਤ ਕਰਕੇ ਚੁੱਪ ਕਰਕੇ ਮੰਨੀ ਜਾ, ਪੌਣੀ ਲਾ ਕੇ ਰੱਖ ਵੀ ਜਿਹੜੀ ਚੱਜ ਦੀ ਗੱਲ ਹੈ ਉਹਨੂੰ ਅੰਦਰ ਸਮਝ, ਵਿਚਾਰ ਆਪਣੇ ਦਿਮਾਗ ਨਾਲ ਹੋ ਜਾ। ਅਗਲੇ ਨੇ ਤੈਨੂੰ ਸੁਣਾ ਤਾ ਸੂਰਜ ਮੂੰਹ ਚ ਪਾ ਲਿਆ, ਤੂੰ ਕਹਿੰਦਾ ਸੱਤ ਹੈ ਜੀ, ਲੈ ਐਂ ਕਿਵੇਂ ਪਾ ਲਿਆ, ਤੂੰ ਐਂ ਪੁੱਛ ਵੀ ਐਂ ਕਿਵੇਂ ਪਾ ਲਿਆ, ਆਹ ਕਿੱਥੋਂ ਆ ਗਈ ਗੱਲ, ਏਦਾਂ ਦੀ ਗੱਲ। ਹੁਣ ਅਗਲੇ ਨੇ ਕਹਿੰਦਾ ਏਦਾਂ ਪਹਾੜ ਚੱਕ ਲਿਆ, ਤੂੰ ਐਂ ਕਿਵੇਂ ਚੱਕ ਲਿਆ, ਚੱਲ ਜੇ ਚੱਕ ਲਿਆ ਫਿਰ ਮੈਂ ਤੇ ਚੱਕ ਨਹੀਂ ਸਕਦਾ, ਮੇਰੇ ਤੇ ਬੋਝ ਕਿਉਂ ਪਾਈ ਜਾਂਦਾ, ਮੇਰੇ ਦਿਮਾਗ ਤੇ ਸਦਾ ਹੀ ਐਂ ਰਹੂਗਾ, ਮੈਨੂੰ ਕੀ ਫਾਇਦਾ ਹੋਣਾ, ਇਹ ਦੱਸੋ। ਯਾਨੀ ਕਿ ਜਦੋਂ ਕੋਈ ਗੱਲ ਕਰਦਾ ਹੈ ਉਹਦੇ ਤੇ ਫਿਰ ਜਿਹੜੇ ਵਿਵੇਕੀ ਬੰਦੇ ਹੈ, ਜਿਹੜੇ ਸਮਝਣ ਲੱਗ ਜਾਂਦੇ ਹੈ, ਉਹ ਮੈਨੂੰ ਦੱਸੇ, ਕਹਿੰਦੇ ਜੀ ਇੱਥੇ ਸਾਡੇ ਕਥਾਕਾਰ ਆਇਆ ਸੀ ਤੀਜੇ ਦੀਵਾਨ ਤੇ ਜਿੱਦੇ ਆਉਣਾ ਸੀ, ਤੇ ਟਰਾਲੀ ਤਿਆਰ ਖੜੀ ਤੇ ਕਥਾ ਕਰਨ ਵਾਸਤੇ ਬਾਬਾ ਆਇਆ, ਕੋਈ ਪ੍ਰਚਾਰਕ ਸੀ ਜਾਂ ਪਤਾ ਨਹੀਂ ਕੌਣ ਸੀ, ਉਹ ਕਹਿੰਦੇ ਸਟੇਜ ਤੇ ਗੱਲ ਕਰੇ ਬਈ ਭਾਈ ਵੀਰ ਸਿੰਘ ਨੇ ਲਿਖਿਆ, ਹੁਣ ਪਤਾ ਨਹੀਂ ਉਹਨਾਂ ਨੇ ਲਿਖਿਆ ਕਿ ਨਹੀਂ ਲਿਖਿਆ ਮੈਨੂੰ ਇਸ ਗੱਲ ਦਾ ਨਹੀਂ ਪਤਾ, ਪਰ ਕਹਿੰਦੇ ਉਹ ਦੱਸੇ ਵੀ ਜੇ ਬੱਚਾ ਪੈਦਾ ਕਰਨਾ ਹੈ ਭਗਤ, ਜੇ ਬੱਚਾ ਮਹਾਂਪੁਰਖ ਚਾਹੀਦਾ, ਭਗਤ ਚਾਹੀਦਾ, ਚੰਗੇ ਜੀਵਨ ਵਾਲਾ ਚਾਹੀਦਾ ਹੈ, ਤੇ ਕਹਿੰਦੇ ਫਿਰ ਮਾਂ ਨੂੰ ਨਾ ਏਦਾਂ ਏਦਾਂ ਭਗਤੀ ਕਰਨੀ ਚਾਹੀਦੀ ਹੈ, ਇੰਨੇ ਪਾਠ ਕਰਨੇ ਚਾਹੀਦੇ ਹੈ, ਏਦਾਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ, ਫਿਰ ਤੁਹਾਡੇ ਘਰ ਵਿੱਚ ਭਗਤ ਬੱਚਾ ਪੈਦਾ ਹੋ ਸਕਦਾ, ਤੁਹਾਡਾ ਬੱਚਾ ਗੁਰਸਿੱਖ ਪੈਦਾ ਹੋ ਸਕਦਾ। ਹੁਣ ਜੇ ਮੈਂ ਇੱਥੇ ਸਟੇਜ ਤੇ ਤੁਹਾਨੂੰ ਦੱਸਣ ਲੱਗ ਜਾ ਤੇ ਤੁਸੀਂ ਵੀ ਜਿੱਦਾਂ ਹੁਣ ਜੇ ਤੇ ਗਏ ਸੁਣ ਸਮਝ, ਜੇ ਤੇ ਤੁਸੀਂ ਇਹ ਸੁਣ ਲਿਆ ਵੀ ਲਓ ਵੀ ਜਿੰਨੇ ਤੁਹਾਡੇ ਬੱਚੇ ਹੋਣ ਵਾਲੇ, ਕਈਆਂ ਦੇ ਜਵਾਨ ਹੈ, ਕਈਆਂ ਨੇ ਵਿਆਹ ਕਰਾਏ ਹੈ, ਤੇ ਜਿਹੜੇ ਆਮ ਬੰਦਾ ਹੀ ਸੋਚਦਾ ਵੀ ਗੁਰਸਿੱਖ ਬੱਚੇ ਸਾਡੇ ਘਰੇ ਪੈਦਾ ਹੋਣ, ਮੰਨ ਲਓ ਸਾਹਿਬਜ਼ਾਦਿਆਂ ਵਰਗੇ ਬੱਚੇ ਸਾਡੇ ਘਰੇ ਆਉਣ, ਨਿਆਣੇ ਸਾਡੇ ਇਹੋ ਜਿਹੇ ਹੋਣ, ਬੀਬੀਆਂ ਚਾਹੁੰਦੀਆਂ ਵੀ ਭਾਈ ਸਾਹਿਬ ਦੱਸਣ ਵੀ ਕਿਹੜਾ ਪਾਠ ਕਰਨਾ ਚਾਹੀਦਾ ਬੱਚਾ ਇਹੋ ਜਿਹਾ ਪੈਦਾ ਹੋ, ਹੁੰਦਾ ਹੈ ਨਾ ਇਹਦੇ ਮਨ 'ਚ, ਜਿਹੜੀਆਂ ਪੋਤੇ ਚਾਹੁੰਦੀਆਂ ਹੈ, ਧੀਆਂ ਵਾਲੀਆਂ ਬੱਚੇ ਚਾਹੁੰਦੀਆਂ ਜਿਹੜੀਆਂ, ਜਾਂ ਸੱਸਾਂ ਚਾਹੁੰਦੀਆਂ, ਵੀ ਇਹਦੇ ਬਾਰੇ ਕੋਈ ਜਾਣਕਾਰੀ ਦਿਓ, ਦੱਸੋ ਸਟੇਜ ਤੇ। ਤੇ ਜੇ ਮੈਂ ਇੱਥੇ ਤੁਹਾਨੂੰ ਸਟੇਜ ਤੇ ਦੱਸਣ ਲੱਗ ਜਾ ਵੀ ਬੀਬੀਓ 100 ਪਾਠ ਜਪਜੀ ਸਾਹਿਬ ਦਾ ਕਰਨਾ ਹੈ, ਜਾਂ ਭਾਈ ਬੀਬੀ ਇੱਕ ਦਿਨ 'ਚ 5 ਪਾਠ ਜਪਜੀ ਸਾਹਿਬ ਦੇ, 5 ਚੌਪੀ ਦੇ ਕਰ ਲਈ, ਸ਼ਾਮ ਨੂੰ ਰਹਿਰਾਸ ਕਰੀ, ਹੱਥ ਪੈਰ ਧੋ ਕੇ ਸੌਣਾ ਹੈ, ਫਲਾਣਾ ਪਾਠ ਕਰਕੇ ਇੱਦਾਂ ਕਰਨਾ ਹੈ, ਤੇ ਫਿਰ ਤੂੰ ਐਂ ਕਰੀ 10 ਮਹੀਨਿਆਂ ਬਾਅਦ ਜਿਹੜਾ ਤੇਰਾ ਬੱਚਾ ਹੋਊ ਉਹ ਗੁਰਸਿੱਖ ਹੋਊ। ਹੁਣ ਬੀਬੀ ਨੇ ਸੁਣ ਲਿਆ, ਭਾਈ ਸਾਹਿਬ ਠੀਕ ਹੀ ਕਹਿੰਦੇ ਹੋਣਗੇ, ਪਰ ਜੇ ਹੋਇਆ ਵਿਵੇਕੀ ਇਹ ਤੁਹਾਡੇ 'ਚ ਬੈਠਾ। ਹੁਣ ਸਾਡੇ ਤੇ ਵਿਵੇਕੀ ਉਹ ਹੈ ਜਿਹੜੇ ਵੀ ਸਟੀਲ ਦੇ ਭਾਂਡੇ 'ਚ ਨਾ ਖਾਣ, ਮਿੱਟੀ ਦੇ 'ਚ ਨਾ ਖਾਣ, ਲੋਹੇ ਦੇ ਭਾਂਡੇ 'ਚ ਖਾਣ, ਕਹਿੰਦੇ ਵਿਵੇਕੀ ਹੈ। ਆਪਣਾ ਬਣਾ ਕੇ ਖਾਵੇ, ਕਹਿੰਦੇ ਵਿਵੇਕੀ ਹੈ। ਕਿਸੇ ਦੇ ਹੱਥੋਂ ਦੇਗ ਵੀ ਨਹੀਂ ਲੈਂਦੇ, ਕਹਿੰਦੇ ਵਿਵੇਕੀ ਹੈ। ਸਾਡੇ ਤੇ ਵਿਵੇਕੀ ਦਾ ਅਰਥ ਇਹ ਹੈ, ਪਰ ਵਿਵੇਕੀ ਕੌਣ ਹੋਊ ਭਲਾ? ਜੇ ਤੁਹਾਡੇ 'ਚ ਕੋਈ ਵਿਵੇਕੀ ਬੈਠਾ ਹੋਇਆ ਇੱਥੇ ਸਟੇਜ ਤੇ, ਮੈਂ ਕਹਿਤੀ ਗੱਲ ਵੀ ਬੀਬੀ ਆ ਆਹ ਕੰਮ ਕਰੇ, ਫਿਰ ਤੁਹਾਡੇ ਭਗਤ ਪੁੱਤਰ ਪੈਦਾ ਹੋ ਸਕਦਾ। ਤੇ ਫਿਰ ਤੁਸੀਂ ਕੀ ਕਹਿੰਦੇ ਆ ਵੀ ਭਾਈ ਸਾਹਿਬ ਨੂੰ ਤਾਂ ਅਸੀਂ ਚੰਗੇ ਸਮਝਦੇ ਹਾਂ ਭਗਤ ਨੇ ਫਿਰ ਮੇਰੀ ਮਾਂ ਨੂੰ ਪੁੱਛੋ ਵੀ ਤੈਂ ਕੁਛ ਕਰਿਆ ਸੀ ਮੈਂ ਕਿੱਦਾਂ ਪੈਦਾ ਹੋਇਆ ਸੀ ਵੀ ਘਰ 'ਚ ਸ਼ਰਾਬ ਨਹੀਂ ਸੀ ਸਵਾਲ ਪੈਦਾ ਹੋਣਗੇ ਨਾ ਫਿਰ ਤੁਸੀਂ ਸਵਾਲ ਜੇ ਵਿਵੇਕੀ ਹੋਇਆ ਦਿਮਾਗ 'ਚ ਪਤਾ ਕੀ ਆਉਣਾ ਵੀ ਬੀਬੀ ਭਾਨੀ ਪਿਰਥੀ ਚੰਦ ਬੀਬੀ ਭਾਨੀ ਦੇ ਘਰ ਪੈਦਾ ਹੋਇਆ ਕਿ ਬੀਬੀ ਭਾਨੀ ਨੂੰ ਇਹ ਕੁਝ ਆਉਂਦਾ ਨਹੀਂ ਸੀ ਆਖੋ ਸਤਨਾਮ
ਸ੍ਰੀ ਵਾਹ
ਆਊ ਕਿ ਨਹੀਂ ਆਊ ਵੀ ਗੁਰੂ ਹਰ ਰਾਏ ਸਾਹਿਬ ਦੇ ਘਰੇ ਰਾਮ ਰਾਏ ਪੈਦਾ ਹੁੰਦਾ ਵੀ ਗੁਰੂ ਹਰ ਰਾਏ ਸਾਹਿਬ ਦੇ ਘਰ ਵਾਲੀ ਮਾਤਾ ਕ੍ਰਿਸ਼ਨ ਕੌਰ ਨੂੰ ਇਹ ਕੁਝ ਆਉਂਦਾ ਨਹੀਂ ਸੀ ਰਾਮ ਰਾਏ ਕਿੱਦਾਂ ਪੈਦਾ ਹੋ ਗਿਆ ਇੱਕੇ ਹੀ ਮਾਂ ਹੈ ਉਸੇ ਮਾਂ ਦੇ ਕੁੱਖੋਂ ਅਰਜਨ ਦੇਵ ਜੀ ਪੈਦਾ ਹੁੰਦੇ ਹੈ ਉਸੇ ਮਾਂ ਦੇ ਕੁੱਖੋਂ ਪਿਰਥੀ ਚੰਦ ਪੈਦਾ ਹੁੰਦਾ ਹੈ ਇੱਕ ਗੱਲ ਤੇ ਪੱਕੀ ਹੈ ਬੰਦੇ ਦੀ ਆਪਣੀ ਮਰਜ਼ੀ ਹੈ ਵੀ ਭਗਤ ਬਣੂ ਕਿ ਨਹੀਂ ਬਣੂ ਕੋਈ ਬਾਹਰੋਂ ਉਹਨੂੰ ਕੁਛ ਵੀ ਬਣਾ ਨਹੀਂ ਸਕਦਾ ਕੁਛ ਨਹੀਂ ਬਣਾ ਸਕਦਾ ਕੋਈ ਬੰਦਾ ਵੇਖੋ ਕੁਦਰਤ ਨੇ ਯੂਨੀਕ ਪੈਦਾ ਕਰਿਆ ਹੈ ਤੂੰ ਪਾਣੀ ਦੇ ਉੱਥੇ ਤੂੰ ਛੱਡ ਪਰੇ ਗੱਲਾਂ ਕਰਦਾ ਬੰਦੇ ਨੂੰ ਬਦਲ ਦੇਗਾ ਤੂੰ ਤੇ ਨਾ ਮੱਝ ਨੂੰ ਖੋਲ ਕੇ ਲੈ ਜਾ ਤੇ ਉਹਨੂੰ ਐ ਛੀ ਛੀ ਕਰੀ ਜਾਈ ਜੇ ਉਹਨੇ ਪਾਣੀ ਨਾ ਪੀਣਾ ਹੋਇਆ ਤੂੰ ਤਾਂ ਮੱਝ ਨੂੰ ਪਾਣੀ ਨਹੀਂ ਪਿਆ ਸਕਦਾ ਉਹ ਤਾਂ ਪੀਊ ਜੇ ਪੀਣਾ ਵੱਡਾ ਬਣਿਆ ਫਿਰਦਾ ਬਦਲ ਦੂ ਬੰਦਾ ਤੂੰ ਨਹੀਂ ਬਦਲ ਸਕਦਾ ਬੰਦੇ ਨੂੰ ਇਹ ਤਾਕਤ ਨਹੀਂ ਦਿੱਤੀ ਦੂਜੇ ਬੰਦੇ ਨੂੰ ਬਦਲ ਦੇਵੇ ਕੁਦਰਤ ਨੇ ਨਹੀਂ ਦਿੱਤੀ ਜੇ ਮੈਂ ਆਪਣੀ ਜ਼ਿੰਦਗੀ 'ਚ 10-20-50 ਬਦਲੇ ਹੋਣਗੇ ਮੈਂ ਉਹਨਾਂ ਨੂੰ ਹੀ ਬਦਲਿਆ ਜਿਹੜੇ ਬਦਲਣਾ ਚਾਹੁੰਦੇ ਸੀ ਮੈਂ ਉਹਨਾਂ ਨੂੰ ਅੰਮ੍ਰਿਤ ਛਕਾਇਆ ਜਿਹੜੇ ਅੰਮ੍ਰਿਤ ਛਕਣਾ ਚਾਹੁੰਦੇ ਸੀ ਮੈਂ ਉਹੀ ਦੀਵੇ ਜਗਾਏ ਆ ਜਿਨ੍ਹਾਂ ਕੋਲ ਆਪਣਾ ਤੇਲ ਸੀ ਬੱਤੀ ਤਿਆਰ ਬੈਠੀ ਸੀ ਬਸ ਦੀਵਾ ਗਿਆ ਤੇ ਅਗਲੇ ਜਗ ਗਏ ਤੇ ਬੁਝਿਆ ਦੀਵੇ ਵਿੱਚ ਨਾ ਤੇਲ ਹੈ ਨਾ ਬੱਤੀ ਹੈ ਤੂੰ ਚੱਕੀ ਫਿਰ ਆਪਦਾ ਦੀਵਾ ਵੀ ਕਸਾਈ ਚੱਲ ਉੱਥੇ ਫਿਰ ਕਿਵੇਂ ਜਗ ਜੂ ਨਾ ਬੱਤੀ ਨਾ ਤੇਲ ਤੂੰ ਜਲਾ ਲੈ ਜ਼ੋਰ ਜਿੰਨਾ ਲੱਗਦਾ ਤੇਰੇ ਤੇ ਤਾਂ ਕਰਕੇ ਜਿੰਨੇ ਬਦਲਣਗੇ ਕੁਦਰਤ ਨੇ ਹੱਕ ਦਿੱਤਾ ਅਗਲੇ ਨੂੰ ਕਮਾਲ ਦੀ ਗੱਲ ਹੈ ਇਹ ਐਸਾ ਬਣਾਇਆ ਖੁਦ ਮੁਖਤਿਆਰ ਕੁਦਰਤ ਨੇ ਵੀ ਮਰਜ਼ੀ ਦਾ ਮਾਲਕ ਬਣਾਇਆ ਬੰਦਾ ਵਿਗੜੂ ਮਰਜ਼ੀ ਸੁਧਰੂ ਮਰਜ਼ੀ ਸਫਲ ਕਰ ਗਿਆ ਜੀਵਨ ਸਫਲ ਸਫਲ ਭਈ ਸਫਲ ਯਾਤਰਾ ਮਰਜ਼ੀ ਤੇ ਸੱਤਿਆ ਨਾਸ ਕਰ ਗਿਆ ਬੇੜਾ ਗਰਕ ਕਰ ਗਿਆ ਆਪਣਾ ਤਾਂ ਵੀ ਭਾਈ ਤੇਰੀ ਆਪਣੀ ਮਰਜ਼ੀ ਮਰਜ਼ੀ ਹੁਣ ਤੁਹਾਡੇ ਚ ਕਈ ਬੰਦੇ ਕਹਿਣਗੇ ਯਾਰ ਫਿਰ ਕਰੀਏ ਕੀ ਬੱਚਿਆਂ ਦਾ ਕਿਵੇਂ ਕਰੀਏ ਨਾ ਹੁਣ ਦਿਨ ਰਾਤ ਸਾਡੇ ਤੇ ਐਂ ਮਰ ਚੱਲੇ ਲੋਕ ਬਹੁਤੇ ਬੱਚਿਆਂ ਦਾ ਕੀ ਕਰਾਂਗੇ ਬੱਚੇ ਨਹੀਂ ਸੁਧਰਦੇ ਬੱਚੇ ਨਹੀਂ ਸੁਧਰਦੇ ਉਹ ਭਾਈ ਫਿਰ ਲੋਕ ਕੀ ਕਹਿਣਗੇ ਮੈਨੂੰ ਜੇ ਤੈਨੂੰ ਕਿਸੇ ਨੇ ਪੁੱਛਿਆ ਗਰੰਟੀ ਲੈ ਆਪਣੀ ਵੈਸੇ ਤੇ ਬੰਦਾ ਆਪਣੀ ਵੀ ਨਹੀਂ ਲੈ ਸਕਦਾ ਕੀ ਪਤਾ ਕਦੋਂ ਮਨ ਨੇ ਪਤਾ ਹੁਣ ਇੰਨੀ ਗੱਲ ਕਹਿ ਦੇ ਵੀ ਕੋਸ਼ਿਸ਼ ਕਰਦੇ ਆ ਬਾਕੀ ਭਾਈ ਮਰਜ਼ੀ ਹੈ ਨਿਆਣਿਆਂ ਵਰਗੇ ਨਿਆਣੇ ਆ ਕੱਲ੍ਹ ਦਾ ਕੀ ਪਤਾ ਅੱਜ ਤੱਕ ਦੇਖੀ ਕੱਲ੍ਹ ਦਾ ਕੀ ਪਤਾ ਹੈ ਤੇ ਜੇ ਅਗਲਾ ਕਵੇ ਅੱਛਾ ਮੁੰਡੇ ਵੀ ਵਿਗੜ ਗਏ ਕਿੰਨੇ ਸੀ 2-3 ਚੱਲਦੇ ਨੇ ਵਿਗੜ ਗਏ ਬਣੇ ਲੱਗੇ ਨੀ ਇਸ ਪਾਸੇ ਤੇਰੇ ਵਾਲੇ ਪਾਸੇ ਬਸ ਇਹ ਜੇ ਹੱਸ ਕੇ ਕਹਿ ਦੀ ਗਏ ਬਾਬੇ ਨਾਨਕ ਵਾਲੀ ਬਣ ਗਈ ਆਖੋ ਸਤਨਾਮ
ਸ੍ਰੀ ਵਾਹ
ਉਹਨਾਂ ਨਾਲ ਵੀ ਇਹੀ ਬਣੀ ਸੀ ਬਾਹਲੀ ਵਧੀਆ ਸੌਖਾ ਜਵਾਬ ਕਿਉਂ ਡਰਦਾ ਕੋਸ਼ਿਸ਼ ਕਰ ਪੂਰੀ ਵੀ ਮੇਰੇ ਨਾਲ ਤੇ ਉਹੀ ਬਣੀ ਦੋਈ ਨੀ ਬਣ ਕਿਉਂ ਕਿਉਂ ਆਪਣੇ ਆਪ ਨੂੰ ਮੰਨਣਾ ਬਸ ਜਿੱਦੇ ਗੁਰੂ ਗੋਬਿੰਦ ਸਿੰਘ ਕਹਿਣਗੇ ਲਿਆਓ ਬਈ ਵਿਖਾਓ ਸਾਹਿਬਜ਼ਾਦਾ ਫਤਿਹ ਸਿੰਘ ਮੇਰਾ ਕਿੱਥੇ ਹੈ ਚਿੱਟੀ ਦਾੜੀ ਲੈ ਕੇ ਚੱਲ ਜੀ ਮੈਨੂੰ ਵੇਖ ਲਓ ਮੈਂ ਹੀ ਹਾਂ ਬਸ ਕਿਉਂ ਪਿਆ ਕਿਹਨੂੰ ਵਿਖਾਵਾਂਗੇ ਬੱਚਿਆਂ ਦੀ ਗਰੰਟੀ ਇੱਕ ਬੇੜੇ ਤੇ ਚਾੜ ਲਾ ਦੂਜਾ ਉੱਤਰ ਜਾਂਦਾ ਦੂਜਾ ਚਾੜ ਲਾ ਤੀਜਾ ਉੱਤਰ ਜਾਂਦਾ ਕਿਵੇਂ ਚਾੜੇਗਾ ਇਹਨਾਂ ਨੂੰ ਇਹ ਤੇ ਵੇਖੋ ਤੇ ਸਹੀ ਕਿਹਦੀ ਗਰੰਟੀ ਲਏਗਾ ਬੇੜੇ ਦੇ ਘਰ ਬੱਚਾ ਚੜ ਗਿਆ ਘਰ ਵਾਲੀ ਉਤਰ ਜੂ ਫਿਰ ਉਹਨੇ ਨੂੰ ਫਿਰ ਘਰ ਵਾਲੀ ਨੂੰ ਚਾੜ ਦੀ ਨੂੰ ਉਤਰ ਜੂ ਫਿਰ ਤੂੰ ਤਾਂ ਮਰਜ਼ਾ ਇਹੀ ਕੰਮ ਕਰਦਾ ਰਹੇ ਕਦੇ ਉਹਨੂੰ ਚਾੜ ਲਾ ਕਦੇ ਉਹਨੂੰ ਚਾੜ ਲਾ ਆਪਣੇ ਆਪ ਨੂੰ ਚੁੱਪ ਕਰਕੇ ਬਿਠਾ ਲਾ ਵਿੱਚ ਵਿੱਚ ਬੈਠੇ ਨੂੰ ਵੇਖ ਕੇ ਜਿਹਦਾ ਜੀ ਕਰਿਆ ਬੇੜਾ ਚੱਲਿਆ ਚੜ ਜੂ ਆ ਕੇ ਚਾਹੇ ਨੂੰ ਚੜ ਜੇ ਚਾਹੇ ਪੁੱਤ ਚੜ ਜੇ ਚਾਹੇ ਪੋਤਾ ਚੜ ਜੇ ਚੁੱਪ ਕਰਕੇ ਚੜ ਜਾ ਆਪਣੀ ਗੱਲ ਕਰ ਕਿਉਂ ਪਿਆਰੇ ਹੋ ਆਉਂਦੀ ਹੈ ਗੱਲ ਪਕੜ ਤੇ ਬੋਝ ਤੇ ਸਾਰਾ ਇਹੀ ਲਈ ਬੈਠੇ ਵੀ ਬੱਚਿਆਂ ਦਾ ਕੀ ਬਣੂ ਮਰ ਚੱਲੇ ਹੋ ਸੋਚ ਸੋਚ ਕੇ ਸਿਰ ਮਾਰੀ ਜਾਂਦੇ ਹੋ ਦਿਮਾਗ 'ਚ ਤੇ ਹਰ ਵੇਲੇ ਹੀ ਚੱਲਦਾ ਰਹਿੰਦਾ ਬੱਚਿਆਂ ਦੀ ਸਿੱਖੀ ਨਾਲ ਆਪਣੀ ਇੱਜ਼ਤ ਜੋੜੀ ਬੈਠਾ ਮੇਰੀ ਤੇ ਇੱਜ਼ਤ ਨਹੀਂ ਰਹਿਣੀ ਤੇਰੀ ਇੱਜ਼ਤ ਉਹਦੇ ਉਹਦੇ ਸਿੱਖੀ ਨਾਲ ਹੈ ਕੋਸ਼ਿਸ਼ ਕਰ ਆਪਣੀ ਮੈਂ ਸਹੀ ਹਾਂ ਮੈਂ ਆਪਣਾ ਜੀਵਨ ਵਧੀਆ ਬਣਾਇਆ ਹੈ ਨਿਆਣੇ ਦੇ ਜੇ ਚੰਗਾ ਲੱਗੂ ਤੇ ਲੈ ਲੂ ਫਿਰ ਬੜੇ ਬੱਚੇ ਨੇ ਬੜੇ ਬੱਚਿਆਂ ਨੂੰ ਤੁਸੀਂ ਕਿਹਾ ਵੀ ਨਹੀਂ ਬਣ ਗਏ ਸਿੱਖ ਮੇਰੇ ਪਰਿਵਾਰ 'ਚ ਮੈਂ ਸਭ ਤੋਂ ਪਹਿਲਾਂ ਅੰਮ੍ਰਿਤ ਛਕਿਆ ਆ ਸਾਡੇ ਜਿੰਨਾ ਲਾਣਾ ਸਾਡੇ ਰਿਸ਼ਤੇਦਾਰ ਸਾਰਿਆਂ ਨੇ ਮੇਰੇ ਤੋਂ ਬਾਅਦ ਛਕਿਆ ਸੀ ਪਰ ਮੈਂ ਆ ਗਿਆ ਜਿਹਨੂੰ ਚੰਗਾ ਲੱਗਿਆ ਚੜੀ ਗਏ ਨਾਲ ਹੱਸ ਤੁਰ ਪਿਆ ਤੁਰ ਪੋ ਜਿਹਦਾ ਜੀ ਕਰੂ ਆਜੂ ਜਿਹਨੂੰ ਚੰਗਾ ਲੱਗੂ ਬਸ ਇਹ ਸਟ੍ਰੈਸ ਕੱਢਦੇ ਦਿਮਾਗ ਚੋਂ ਆਪਣੇ ਵੱਲੋਂ ਤੁਸੀਂ ਆਪਣਾ ਜੀਵਨ ਵਧੀਆ ਬਣਾਓ ਬੱਚਿਆਂ ਨੂੰ ਦੱਸੋ ਵੀ ਗੁਰਸਿੱਖੀ ਆਹ ਆਹ ਸਾਡਾ ਸਿਧਾਂਤ ਹੈ ਆਹ ਸਾਡੀ ਮਰਿਆਦਾ ਹੈ ਪਰ ਬੋਝ ਲਾ ਦੇ ਦਿਮਾਗ ਵੀ ਮੈਂ ਵੀ ਜਾਊਂ ਮੇਰੇ ਬੱਚੇ ਵੀ ਜਾਣਗੇ ਫਲਾਣੇ ਵੀ ਐਂ ਜਾਣਗੇ ਨਹੀਂ ਭਾਈ ਆਪਾਂ ਆਪਣੀ ਗੱਲ ਕਰੀਏ ਆਪ ਸਵਾਰੇ ਸੁਣੋ ਪੜੋ ਇਹ ਪੰਕਤ ਮੈਂ ਮਿਲਿਆ ਸੁਖ
ਆਪ ਸਵਾਰੇ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ
ਬਸ ਖਿੜੇ ਖਿੜੇ ਰਹਿਣ ਦੀ ਆਦਤ ਪਾਓ ਆਪਣੇ ਆਪ ਨੂੰ ਸਵਾਰ ਕੇ ਆਪਣੀ ਟਿਊਨਿੰਗ ਕਰਕੇ ਚੱਲੋ ਜ਼ਿੰਦਗੀ ਹੈ ਜ਼ਿੰਦਗੀ ਇਹਨੂੰ ਜਿਉਂ ਲਈਏ ਤਾਸ਼ ਖੇਡਣ ਵਾਲੇ ਤਾਸ਼ ਖੇਡਦੇ ਤੁਹਾਡੇ 'ਚ ਕਿੰਨਿਆਂ ਕਿੰਨੇ ਤਾਸ਼ ਖੇਡੀਏ ਕਿੰਨਿਆਂ ਕਿੰਨੇ ਬਹੁਤ ਨੇ ਕਈਆਂ ਨੂੰ ਆਉਂਦੀ ਹੈ ਨਾ ਤਾਸ਼ ਖੇਡੀ ਮੈਂ ਨਹੀਂ ਖੇਡੀ ਤਾਸ਼ ਕਦੇ ਚਲੋ ਤਾਸ਼ ਖੇਡਣ ਦਾ ਟਾਈਮ ਹੀ ਨਹੀਂ ਲੱਗਿਆ 12 ਸਾਲ ਦਾ ਤਾਂ ਝੋਲਾ ਪਾਈ ਫਿਰਦਾ ਤਾਸ਼ ਕਦੋਂ ਖੇਡਣੀ ਸੀ ਟਾਈਮ ਹੀ ਨਹੀਂ ਲੱਗਿਆ ਹੋ ਸਕਦਾ ਖੇਡਦਾ ਵੀ ਜੇ ਘਰੇ ਰਹਿੰਦਾ ਸੁਣੋ ਇੱਕ ਮਿੰਟ ਲਈ ਬਈ ਜਿਹੜੇ ਤਾਸ਼ ਖੇਡਦੇ ਆ ਨਾ ਉਹ ਫਿਰ ਜਦੋਂ ਵੰਡ ਹੁੰਦੀ ਹੈ ਪੱਤਿਆਂ ਦੀ ਤੇ ਜਿੱਦਾਂ ਦੇ ਪੱਤੇ ਆ ਜਾਂਦੇ ਆ ਉਹਨਾਂ ਨਾਲ ਹੀ ਖੇਡਦੇ ਆ ਬਸ ਜਿੱਦਾਂ ਦੇ ਪੱਤੇ ਆ ਗਏ ਮਾੜੇ ਆ ਗਏ ਭਾਵੇਂ ਚੰਗੇ ਆ ਗਏ ਖੇਡਣਾ ਸਿੱਖ ਸਾਡੇ ਬਹੁਤ ਬੰਦੇ ਇਹੀ ਪਿੱਟੀ ਜਾਂਦੇ ਆ ਖੁਸ਼ ਹੋਵਾਂਗੇ ਜਦੋਂ ਕੋਠੀ ਪੈਗੀ ਬੱਚੇ ਚੰਗੇ ਨਿਕਲਣਗੇ ਫਿਰ ਗੱਲ ਬਣੋ ਆਹ ਕੰਮ ਹੋਊ ਫਿਰ ਹੋ ਜੇ ਕਨੇਡਾ ਗਏ ਨਾ ਫਿਰ ਗੱਲ ਬਣੋ ਏਦਾਂ ਹੀ ਸੋਚੀ ਜਾਂਦੇ ਐ ਹੋ ਜੂ ਫਿਰ ਐਂ ਕਰਾਂਗੇ ਐਂ ਹੋ ਜੂ ਫਿਰ ਐਂ ਕਰਾਂਗੇ ਸਵਾਦ ਖੇਡਣ ਦਾ ਲੈ ਇਹ ਵੀ ਦਿਮਾਗ ਚੋਂ ਕੱਢਦੇ ਵੀ ਜਿੱਤਾਂ ਜਿੱਤਣਾ ਜ਼ਰੂਰੀ ਨਹੀਂ ਖੇਡਣਾ ਜ਼ਰੂਰੀ ਹੈ ਖੇਡਣਾ ਸਿੱਖ ਲਓ ਖੇਡਣਾ ਸਿੱਖੋ ਜੇ ਇਹ ਸੋਚੋਗੇ ਵੀ ਜਿੱਤਾਂਗਾ ਜੇ ਹਾਰਦਾ ਨਜ਼ਰ ਆਇਆ ਫਿਰ ਸਟ੍ਰੈਸ ਪੈ ਜਾਣੀ ਜੋ ਮਿਲਿਆ ਜਦੋਂ ਬਾਜੀ ਆਉਂਦੀ ਹੈ ਨਾ ਕਹਿੰਦੇ ਪੱਤਿਆਂ ਵਾਲੇ ਜਿਹੜੇ ਹੈ ਜਿੱਦਾਂ ਦੇ ਆ ਗਏ ਬਸ ਉਹਨਾਂ ਨਾਲ ਖੇਡਣਾ ਸਿੱਖ ਉਹਦੇ ਵਿੱਚ ਚੀਕਾਂ ਨਹੀਂ ਮਾਰਦੇ ਵੀ ਆਹ ਚੱਕੋ ਮੈਂ ਨਹੀਂ ਖੇਡਦਾ ਮੈਨੂੰ ਪੱਤੇ ਵਧੀਆ ਆਉਣਗੇ ਤਾਂ ਖੇਡੂ ਇੱਦਾਂ ਹੁੰਦਾ ਭਲਾ ਖੇਡਣ ਵਾਲੇ ਦੱਸੋ ਵੀ ਵਧੀਆ ਪੱਤੇ ਆਉਣਗੇ ਤਾਂ ਖੇਡਾਂਗੇ ਨਾ ਜਿਹੜੇ ਆ ਗਏ ਉਹਨਾਂ ਨਾਲ ਹੀ ਬਸ ਫਿਰ ਕੱਦ 5 ਫੁੱਟ 5 ਇੰਚ ਆ ਗਿਆ ਖੇਡ ਇਹਦੇ ਨਾਲ 5 ਕੁ ਫੁੱਟ ਹੈ ਸਾਡੇ ਇਹਦੇ ਬੰਦੇ ਸਾਡੇ ਇੱਥੇ 5 ਕੁ ਫੁੱਟ ਦਾ ਵੀ ਹੈਗਾ ਇਹਦੇ ਨਾਲ ਖੇਡ ਹੁਣ 5-10 ਹੈ ਇਹਦੇ ਨਾਲ ਖੇਡ ਦਾੜੀ ਲੰਬੀ ਹੈ ਵਿਛੋਟੀ ਹੈ ਕਾਲਾ ਹੈ ਖੇਡ ਇਹਦੇ ਨਾਲ ਕੁਛ ਨਾ ਕੁਛ ਤੇਰੇ 'ਚ ਵੱਖਰਾ ਹੋਣਾ ਜੇ ਤੇਰੇ ਜੇ ਕਿਤੇ ਇੱਕ ਤੁੱਕੀ ਆ ਗਈ ਉਹਦਾ ਦੂਜੀ ਦਸੀ ਆ ਗਈ ਇੱਕ ਪਾਸਿਓ ਇੱਕ ਰੰਗ 'ਚ ਦੁੱਕੀ ਆ ਜਾਂਦੀ ਦੂਜੇ 'ਚੋਂ ਦਸੀ ਆ ਜਾਂਦੀ ਕੀ ਹੁੰਦਾ ਵਾ ਇੱਦਾਂ ਹੀ ਹੁੰਦਾ ਹੈ ਹੋ ਸਕਦਾ ਇੱਕ ਪਾਸੇ ਕਾਲਾ ਹੋਵੇ ਪਰ ਦਿਮਾਗ ਤਿੱਖਾ ਹੋਵੇ ਹੁੰਦਾ ਨਾ ਹੋ ਸਕਦਾ ਕੱਦ ਕਰਕੇ ਛੋਟਾ ਹੋਵੇ ਪਰ ਫੱਬ ਬਹੁਤ ਹੋਵੇ ਕਿਤੇ ਨਾ ਕਿਤੇ ਕੁਛ ਨਾ ਕੁਛ ਵੱਖਰਾ ਹੋਣਾ ਤੇਰੇ 'ਚ ਬਸ ਜਿਹੜੇ ਪੱਤੇ ਮਿਲ ਗਏ ਖੇਡਣਾ ਸਿੱਖ ਧੀ ਆ ਗਈ ਫਿਰ ਧੀ ਆ ਗਈ ਫਿਰ ਧੀ ਆ ਗਈ ਤਿੰਨ ਇਹੀ ਪੱਤੇ ਤੇਰੇ ਖੇਡੇ ਸਿੱਖ ਤੇ ਜਿਹਨੂੰ ਨਹੀਂ ਖੇਡਣਾ ਆ ਰਿਹਾ ਅੱਜ ਚੀਕਾਂ ਮਾਰੀ ਜਾਂਦੇ ਦੁਖੀ ਆਪਣੀ ਮਰ ਗਏ ਹੋਏ ਮਰ ਗਏ ਵਧੀਆ ਪੱਤੇ ਨਹੀਂ ਆਏ ਮਰਜ਼ਾ ਲਾਂਬੇ ਕਿਉਂ ਦੇਈ ਜਾਂਦਾ ਪਿਆਰਿਆ ਤੈਨੂੰ ਖੇਡਣਾ ਨਹੀਂ ਆਇਆ ਤੇਰੀ ਜ਼ਿੰਦਗੀ ਸੀ ਤੂੰ ਖੇਡਣ ਦਾ ਰਸ ਲੈ ਇਹ ਵੀ ਨਾ ਸੋਚ ਵੀ ਜਿੱਤਾਂਗੇ ਕਿ ਹਾਰਾਂਗੇ ਇਹ ਵੀ ਨਾ ਸੋਚ ਅੱਜ ਤੇਰੇ ਕੋਲ ਹੈ ਤੇਰੇ ਲਈ ਇੰਨਾ ਬਹੁਤ ਹੈ ਵੀ ਤੂੰ ਖੇਡ ਰਿਹਾ ਏਦਾਂ ਹੀ ਚੱਲਦਾ ਜ਼ਿੰਦਗੀ ਇਹਨੂੰ ਹੀ ਕਹਿੰਦੇ ਆ ਮਹਾਰਾਜ ਕਹਿੰਦੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਸੁੱਖ ਦੁੱਖ ਸੁੱਖ ਏਦਾਂ ਹੀ ਕਦੇ ਆਏ ਮਾੜੇ ਆ ਗਏ ਕਦੇ ਚੰਗੇ ਆ ਗਏ ਖੇਡਣ ਵਾਲੇ ਜਿਹੜੇ ਬੰਦੇ ਖਿਡਾਰੀ ਹੈ ਪੱਕੇ ਉਹ ਫਿਰ ਜਦੋਂ ਬਹਿ ਜਾਂਦੇ ਆ ਦਿਨ ਚ ਕਈ ਕਈ ਵਾਰੀ ਪੱਤੇ ਵੰਡੀ ਜਾਂਦੇ ਆ ਕਦੇ ਮਾੜੇ ਆ ਗਏ ਕਦੇ ਚੰਗੇ ਆ ਗਏ ਕਦੇ ਮਾੜੇ ਆ ਗਏ ਕਦੇ ਚੰਗੇ ਆ ਗਏ ਫਿਰ ਇੰਜੋਏ ਕਰਦੇ ਕਹਿੰਦੇ ਬਸ ਇੰਨਾ ਹੀ ਬਹੁਤ ਹੈ ਵੀ ਚਾਰ ਘੰਟੇ ਲੰਘ ਗਏ ਸਾਡੇ ਹੁਣ ਪੱਤੇ ਨਾ ਖੇਡਣ ਲੱਗ ਜਾਓ ਪੁੱਠੇ ਪਾਸੇ ਲੈ ਜਾਓ ਗੱਲ ਮੈਂ ਪਰਸੋਂ ਮੱਛੀ ਦੀ ਐਗਜੈਂਪਲ ਦਵਾਂ ਵੀ ਮੱਛੀ ਜਿਹੜੀ ਹੈ ਨਾ ਵੀ ਮੈਂ ਉੱਥੇ ਐਗਜੈਂਪਲ ਇਹ ਦਵਾਂ ਗੱਲ ਮੈਂ ਇਹ ਕਰਦਾ ਸੀ ਵੀ ਕਿੰਨਾ ਚਿਰ ਲੋਕਾਂ ਦੇ ਨਲਕੇ ਤੋਂ ਪਾਣੀ ਭਰਦਾ ਰਹੇਗਾ ਆਪਣੇ ਵਾਲਾ ਚਲਾ ਲੈ ਮੈਂ ਗੱਲ ਇਹ ਕਰਦਾ ਸੀ ਵੀ ਕਿੰਨਾ ਚਿਰ ਗਵਾਂਢੀਆਂ ਦੇ ਘਰੇ ਪਾਣੀ ਭਰਨ ਜਾਏਗਾ ਆਪਣੇ ਵਾਲਾ ਚਲਾ ਲੈ ਲੋਕਾਂ ਤੋਂ ਪੁੱਛ ਪੁੱਛ ਕੇ ਕਿੰਨਾ ਚਿਰ ਚੱਲੇਗਾ ਆਪਣਾ ਦਿਮਾਗ ਚਲਾ ਲੈ ਨਲਕਾ ਕਿੱਥੇ ਹੈ ਤੇਰਾ ਦਿਮਾਗ ਅੰਦਰ ਹੈ ਇਹਨੂੰ ਖੋਲ ਲੈ ਆਪਣੇ ਵਾਲਾ ਬੋਰ ਕਰ ਲੈ ਤੂੰ ਲੋਕਾਂ ਦੇ ਤੁਰਿਆ ਫਿਰਦਾ ਚੱਕ ਕੇ ਭਾਂਡੇ ਕਿੰਨਾ ਚਿਰ ਲੋਕੀ ਤੈਨੂੰ ਦੱਸਣਗੇ ਲੋਕਾਂ ਦੇ ਚਲਾਇਆ ਚੱਲੇਗਾ ਆਪਣਾ ਦਿਮਾਗ ਵਰਤਣਾ ਸ਼ੁਰੂ ਕਰ ਵਿਵੇਕ ਪੈਦਾ ਕਰ ਆਪਣੇ ਅੰਦਰ ਤੇ ਉੱਥੇ ਮੈਂ ਐਗਜੈਂਪਲ ਦੇ ਰਿਹਾ ਸੀ ਬਈ ਮੱਛੀ ਫੜਨ ਵਾਲੇ ਮੱਛੀ ਫੜਨ ਆਉਂਦੇ ਐ ਇੱਕ ਉਹ ਹੈ ਜਿਹੜਾ ਤੂੰ ਖੜਾ ਰਹਿੰਦਾ ਵੀ ਕੋਈ ਮੈਨੂੰ ਮੱਛੀ ਫੜ ਕੇ ਦੇਵੇ ਭਾਈ ਆਪ ਕੁੰਡੀ ਚ ਸਿੱਖ ਲੈ ਤੇ ਮੈਂ ਉੱਥੇ ਹੱਸਦਾ ਸੀ ਮੈਂ ਕਿਹਾ ਹੁਣ ਮੱਛੀ ਨਾ ਫੜਨ ਲੱਗ ਜਾਓ ਇਹ ਤੇ ਮੈਂ ਸਮਝਾ ਰਿਹਾ ਐਗਜੈਂਪਲ ਦੇਈਦੀ ਹੈ ਕਈ ਵਾਰੀ ਉਹਨੂੰ ਪੁੱਠੇ ਪਾਸੇ ਲਾ ਲੈਣ ਵੀ ਆਹ ਬਸ ਹੁਣ ਤੇ ਕਹਿਤਾ ਵੀ ਚਾਰ ਘੰਟੇ ਇੰਜੋਏ ਕਰੋ ਤਾਸ਼ ਨੂੰ ਹੁਣ ਤੂੰ ਸਾਰੇ ਕੰਮ ਛੱਡ ਕੇ ਤਾਸ਼ ਹੀ ਖੇਡਣ ਲੱਗ ਜਾ ਹੁੰਦਾ ਹੀ ਹੈ ਤਾਂ ਮੈਂ ਦੱਸਦਾ ਤੁਹਾਨੂੰ ਵੀ 3 ਵਜੇ ਐਂ ਆਉਣਗੇ ਲੰਚ ਟਾਈਮ ਵੀ ਇਹਨਾਂ ਦਾ ਹੋਇਆ ਹੁਣ ਚਾਹ ਪੀਣ ਤੇ 3 ਵਜੇ ਆ ਕੇ ਫਿਰ ਉੱਥੇ ਬਹਿ ਜਾਣਗੇ ਜਾ ਕੇ ਸਾਰਾ ਸਾਰਾ ਦਿਨ ਇਹੀ ਕੰਮ ਚੱਲਦਾ ਸਾਡਾ ਚਲੋ ਹੁਣ ਗੱਲ ਸਮਝਿਓ ਭਾਈ ਉਹ ਬੰਦੇ ਐ ਕਹਿੰਦੇ ਚਾਰ ਘੰਟੇ ਮਾੜੇ ਆ ਜਾਣ ਭਾਵੇਂ ਚੰਗੇ ਆ ਜਾਣ ਪਰ ਅਸੀਂ ਖੇਡ ਲੈਂਦੇ ਬਸ ਏਦਾਂ ਹੀ ਕਦੇ ਮਾੜੇ ਆ ਗਏ ਕਦੇ ਚੰਗੇ ਆ ਗਏ ਪੋਤਾ ਪੁੱਤ ਮਾੜਾ ਨਿਕਲਿਆ ਪੋਤਾ ਚੰਗਾ ਨਿਕਲਿਆ ਪੋਤਾ ਚੰਗਾ ਨਿਕਲਿਆ ਪੁੱਤ ਪੋਤਾ ਮਾੜਾ ਨਿਕਲਿਆ ਪੁੱਤ ਚੰਗਾ ਸੀ ਚੱਲ ਪੁੱਤ ਨੀ ਧੀ ਚੰਗੀ ਸੀ ਛੱਡ ਯਾਰ ਘਰ ਵਾਲੀ ਚੰਗੀ ਸੀ ਛੱਡ ਘਰ ਵਾਲੀ ਵੀ ਨੀ ਮੈਂ ਆਪ ਠੀਕ ਸੀ ਮੈਂ ਐਡਜਸਟਮੈਂਟ ਕਰ ਲਈ ਮਾਈਂਡ ਸੈੱਟ ਕਰ ਲਿਆ ਸਾਰੇ ਮਾੜੇ ਸੀ ਮੈਂ ਠੀਕ ਹੋ ਗਿਆ ਟਿਊਨਿੰਗ ਕਰ ਲਈ ਆਪਣੇ ਆਪ ਨੂੰ ਸੈੱਟ ਕਰ ਲਿਆ ਕਰਨਾ ਪੈਣਾ ਏਦਾਂ ਲੈਣਾ ਪੈਣਾ ਵੀ ਜਿਹੜੇ ਪੱਤੇ ਮੇਰੀ ਜ਼ਿੰਦਗੀ ਚ ਆਏ ਆ ਮੈਂ ਉਹਨਾਂ ਨਾਲ ਹੀ ਖੇਡਣਾ ਬਾਕੀ ਨਹੀਂ ਵੀ ਸੌਖੀ ਆਉਣ ਜੀ ਸੌਖੀ ਆਉਣ ਮੈਂ ਤੇ ਹੈਰਾਨ ਹਾਂ ਮੈਂ ਸ਼ਨੀਵਾਰ ਪਿਛਲੇ ਵੀ ਗੱਲ ਕਰਦਾ ਸੀ ਵੀ ਗੁਰੂ ਸਾਹਿਬ ਦੀ ਜ਼ਿੰਦਗੀ ਚੋਂ ਦੁੱਖ ਕੱਢਦੇ ਹੋ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਦੇ ਮਗਰ ਕੀ ਰਹਿ ਗਿਆ ਦੱਸੋ ਦੁੱਖ ਹਰ ਬੰਦਾ ਕਹਿੰਦਾ ਮਾੜੇ ਪੱਤੇ ਦੁੱਖ ਨਹੀਂ ਮੇਰੀ ਜ਼ਿੰਦਗੀ ਚ ਆਉਣੇ ਚਾਹੀਦੇ ਪਰ ਸੌਖੀ ਸੁੱਖ ਆਵੇ ਸੌਖੀ ਸੁੱਖ ਦਿਸੇ ਗਲਤ ਮੇਰੀ ਜ਼ਿੰਦਗੀ ਕੁਛ ਨਾ ਹੋਵੇ ਪਰੇਸ਼ਾਨੀਆਂ ਨਾ ਆਉਣ ਮੁਸ਼ਕਲਾਂ ਨਾ ਮੇਰੀ ਜ਼ਿੰਦਗੀ ਚ ਆਉਣ ਪਰ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਚੋਂ ਮੁਸ਼ਕਲਾਂ ਕੱਢ ਦੇ ਆਨੰਦਪੁਰ ਦਾ ਛੱਡਣਾ ਕੱਢੋ ਸਰਸਾ ਦਾ ਵਿਛੋੜਾ ਕੱਢੋ ਚਮਕੌਰ ਦੀ ਗੜੀ ਕੱਢੋ ਵੱਡਿਆਂ ਦਾ ਸ਼ਹੀਦੀ ਹੁਣ ਸ਼ਹੀਦ ਹੋਣਾ ਕੱਢ ਦਿਓ ਸਰਸਾ ਦੀਆਂ ਨੀਹਾਂ ਕੱਢ ਦਿਓ ਮਾਛੀਵੜ ਦੇ ਕੰਡੇ ਕੱਢ ਦਿਓ ਦੱਸੋ ਮਗਰ ਕੀ ਬਚਿਆ ਜਿੰਨੀਆਂ ਤਕਲੀਫਾਂ ਹੈ ਜਿੰਨੀਆਂ ਮੁਸੀਬਤਾਂ ਹੈ ਜਿੰਨੇ ਦੁੱਖ ਹੈ ਉਹਨਾਂ ਦੁੱਖਾਂ ਨੂੰ ਖਿੜੇ ਮੱਥੇ ਟੱਕਰਨ ਵਾਲਾ ਹੈ ਤੇ ਤਾਂ ਉਹ ਗੁਰੂ ਗੋਬਿੰਦ ਸਿੰਘ ਹੈ ਤਾਂ ਹੈ ਗਲਗੀਆਂ ਵਾਲਾ ਟਿਊਨਿੰਗ ਕਰਨੀ ਕੈਸੀ ਆਉਂਦੀ ਹੋਣੀ ਹੈ ਕਿਉਂ ਪਿਆ ਰਹੇ ਹੋ ਆਨੰਦਪੁਰ ਸਾਹਿਬ ਤੇ ਆਉਂਦੀ ਹੈ ਕੰਨਿਆਂ ਤੇ ਜਾ ਕੇ ਆਉਂਦੀ ਨੀ ਟਿਊਨਿੰਗ ਕਰਨੀ ਵੀ ਹੁਣ ਸਾਨੂੰ ਨਹੀਂ ਆਉਂਦੀ ਵਿਆਹਾਂ ਵਿੱਚ ਤੇ ਭੰਗੜਾ ਪਾਉਣਾ ਆਉਂਦਾ ਜਿੱਥੇ ਲਾਸ਼ ਪਈ ਹੁੰਦੀ ਹੈ ਉੱਥੇ ਨਹੀਂ ਪਤਾ ਲੱਗਦਾ ਵੀ ਹੁਣ ਕੀ ਕਰੀਏ ਉੱਥੇ ਨਹੀਂ ਪਤਾ ਲੱਗਦਾ ਜਿੱਦਾਂ ਜਿੱਦੇ ਫੈਸਲਾ ਮੇਰੇ ਹੱਕ ਚ ਆਉਂਦਾ ਹੈ ਉਹਦੇ ਤੇ ਲੱਡੂ ਵੰਡਣੇ ਆਉਂਦੇ ਹੈ ਜਿੱਦਣ ਮੇਰੇ ਵਿਰੋਧ ਚ ਆਉਂਦਾ ਹੈ ਉੱਥੇ ਕੀ ਕਰਾਂ ਉਹਦੀ ਉਦਣ ਟਿਊਨਿੰਗ ਨਹੀਂ ਆਉਂਦੀ ਸੁੱਖ ਤੇ ਮੰਨਣਾ ਆਉਂਦਾ ਦੁੱਖ ਨੂੰ ਮੰਨਣਾ ਨਹੀਂ ਆਉਂਦਾ ਹੈ ਹਰ ਰੰਗ ਜੀ ਆਉਂਦਾ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਵਾਣੀ ਆਉਂਦਾ ਹਰ ਰੰਗ ਜੀ ਹੈ ਦੁੱਖ ਵੀ ਸੁੱਖ ਨੂੰ ਕਿਵੇਂ ਮੰਨਣਾ ਹੈ ਪਤਾ ਹੈ ਪਰ ਦੁੱਖ ਦਾ ਪਤਾ ਹੈ ਮੁੰਡਾ ਹੋਵੇ ਮੰਨਣਾ ਆਉਂਦਾ ਲੜਕੀ ਹੋ ਜਾਵੇ ਫਿਰ ਨਹੀਂ ਫਿਰ ਲੱਡੂ ਵਾਲੇ ਡੱਬੇ ਡਸਟਬਿਨ ਚ ਸੁੱਟ ਦਿੰਦਾ ਵੀ ਤੀਜੀ ਵੀ ਕੁੜੀ ਇਹ ਨਹੀਂ ਪਤਾ ਪਰ ਜਿੱਦੇ ਇਹ ਸਿੱਖ ਗਏ ਇਹ ਟਿਊਨਿੰਗ ਆ ਗਈ ਸਾਨੂੰ ਸਮਝ ਲੈ ਤੂੰ ਵਿਵੇਕੀ ਹੋ ਗਿਆ ਤੈਨੂੰ ਹਰ ਪੱਤੇ ਨਾਲ ਖੇਡਣਾ ਆਉਂਦਾ ਬਸ ਵਿਵੇਕੀ ਖੇਡਦੇ ਹੈ ਉਹਨਾਂ ਨੂੰ ਸਮਝ ਹੈ ਉਹਨਾਂ ਨੂੰ ਪਤਾ ਹੈ ਦੁੱਖ ਸੁੱਖ ਆਏ ਹੈ ਆਉਣਗੇ ਆਪਣੇ ਆਪ ਨੂੰ ਕਾਇਮ ਕਰਨਾ ਪੈਣਾ ਹੈ ਟਿਕਾਣੇ ਰੱਖਣਾ ਪੈਣਾ ਪੜੋ
ਪੜੋ
ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਏਦਾਂ ਹੀ ਆਏ ਆ ਤੇ ਆਉਣਗੇ ਅਮੀਰਾਂ ਦੇ ਆਪਣੇ ਦੁੱਖ ਹੈ ਆ ਹੁਣ ਸਾਡੇ ਵਾਲੇ ਜਿਹੜੇ ਹੈ ਆਪਣੀ ਜ਼ਿੰਦਗੀ ਦੇ ਆਪਣੇ ਦੁੱਖ ਇੰਡੀਆ ਵਾਲਿਆਂ ਦੇ ਅਮਰੀਕਾ ਵਾਲਿਆਂ ਦੇ ਬੋਲੋ ਸਾਡੇ ਦੁੱਖ ਹੈ ਜੇਬ ਖਾਲੀ ਖਾਲੀ ਹੈ ਖਰਚੇ ਪੂਰੇ ਨਹੀਂ ਹੁੰਦੇ ਘਰਾਂ ਦੀਆਂ ਪਰੇਸ਼ਾਨੀਆਂ ਲਾਈਟ ਭੱਜ ਜਾਂਦੀ ਜੀ ਆਉਂਦੀ ਨਹੀਂ ਦੋ ਦੋ ਦਿਨ ਜਨਰੇਟਰ ਹੈ ਨਹੀਂ ਘਰੇ ਸਾਡੀਆਂ ਆਪਣੀਆਂ ਮੁਸ਼ਕਲਾਂ ਆਸਟ੍ਰੇਲੀਆ ਵਾਲੇ ਬੈਠੇ ਆ ਕੈਨੇਡਾ ਵਾਲੇ ਬੈਠੇ ਇਹਨਾਂ ਨੂੰ ਪੁੱਛ ਲਓ ਅਮਰੀਕਾ ਵਾਲਿਆਂ ਨੂੰ ਪੁੱਛ ਲਓ ਇਹਨਾਂ ਨੂੰ ਪੁੱਛੋ ਤੁਹਾਡੇ ਕੀ ਪ੍ਰੋਬਲਮ ਹੈ ਤੁਹਾਡੇ ਤੇ ਲਾਈਟ ਜਾਂਦੀ ਨਹੀਂ ਕਹਿੰਦੇ ਨਾ ਘਰਾਂ ਵਧੀਆ ਹਾਂ ਤੁਹਾਨੂੰ ਫਿਰ ਕੀ ਪ੍ਰੋਬਲਮ ਹੈ ਕਹਿੰਦੇ ਸਾਨੂੰ ਕਿਸ਼ਤਾਂ ਨੇ ਮਾਰ ਲਿਆ ਸਾਨੂੰ ਦਸ ਬਾਰਾਂ ਘੰਟੇ ਜਾਣਾ ਹੀ ਪੈਂਦਾ ਹੈ ਖੋ
ਸਤਨਾਮ
ਅਸੀਂ ਕਹਿੰਦੇ ਇੰਡੀਆ ਜੀ ਇੱਥੇ ਰਹੀਏ ਸੌਖੇ ਸਾਨੂੰ ਇੱਧਰਲੇ ਸੌਖੇ ਲੱਗਦੇ ਉੱਧਰ ਵਾਲੇ ਕਹਿੰਦੇ ਸਾਨੂੰ ਉਹ ਸੌਖੇ ਲੱਗਦੇ ਜੇ ਬੰਦਾ ਅਮੀਰ ਹੈ ਤੇ ਅਮੀਰਾਂ ਦੀਆਂ ਆਪਣੀਆਂ ਮੁਸ਼ਕਲਾਂ ਹੈ ਜਿਹੜਾ ਤੈਨੂੰ ਵੱਡਾ ਵੱਡਾ ਲੱਗਦਾ ਵੱਡਿਆਂ ਦੀਆਂ ਆਪਣੀਆਂ ਮੁਸ਼ਕਲਾਂ ਸਹੀ ਗੱਲ ਹੈ ਮਰੂਤੀ ਵਾਲਿਆ ਫੋਰਚੂਨਰ ਵਾਲਿਆਂ ਦੀਆਂ ਆਪਣੀਆਂ ਮੁਸ਼ਕਲਾਂ ਉਹ ਜਿੱਦੇ ਸਰਵਿਸ ਤੇ ਜਾਂਦੀ ਹੈ ਉਹਦੇ 15-20 ਹਜ਼ਾਰ ਲੱਗ ਜਾਂਦਾ ਮਰੂਤੀ ਤੇਰੀ ਸਰਵਿਸ ਕਿੰਨੇ ਦੀ ਹੋ ਜਾਂਦੀ ਬੋਲੋ ਬੋਲਦੇ 4,000 ਦੀ 1,000 ਰੁਪਈਏ ਲੈ ਕਈ ਕਈਆਂ ਨੇ ਉਂਗਲਾਂ ਖੜੀਆਂ ਕਰਤੀਆਂ ਮਰੂਤੀਆਂ ਵਾਲਿਆਂ ਹੁਣ ਫੋਰਚੂਨਰ 15-20 ਹਜ਼ਾਰ ਲੱਗੂ ਫਿਰ ਉਹਦੀ ਆਪਣੀ ਮੁਸ਼ਕਲ ਹੈ ਤੂੰ ਤੂੰ ਇੱਥੇ 100 ਚ ਆ ਜਾਣਾ ਹੈ ਉਹਦੇ ਪਤਾ ਨਹੀਂ ਕਿੱਥੇ ਤੱਕ ਜਾਊ ਵੱਡੀ ਵੇਖਦਾ ਪਰ ਮੁਸ਼ਕਲਾਂ ਵੀ ਵੱਡੀਆਂ ਹੈ ਕਈ ਵੱਡੇ ਬੰਦਿਆਂ ਦੇ ਅੰਦਰ ਵੜ ਜੇ ਨਾ ਜੇ ਉਹਨਾਂ ਦੀਆਂ ਮੁਸ਼ਕਲਾਂ ਵੇਖੇ ਤੂੰ ਤੇ ਚੀਕਾਂ ਮਾਰੇਗਾ ਮੈਂ ਚੱਲਿਆ ਬਾਹਰ ਮੈਂ ਤੇ ਉੱਥੇ ਠੀਕ ਹਾਂ ਜਿੱਥੇ ਪਹਿਲਾਂ ਸੀ ਅਸੀਂ ਤਾਂ ਕਰਕੇ ਹਰ ਬੰਦੇ ਦੀ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਆਉਂਦੇ ਹਾਂ ਪਿਆਰਿਓ ਬਵੇਕੀ ਹੋ ਜਾਏ ਭਾਵੇਂ ਛੱਪਰੀ ਵਾਲਾ ਹੋ ਜਾਏ ਬਵੇਕੀ ਹੋ ਜਾਏ ਭਾਵੇਂ ਮਹਿਲ ਵਾਲਾ ਹੋ ਜਾਏ ਨਾ ਅਕਲ ਆਵੇ ਮਹਿਲ ਵਾਲੇ ਨੂੰ ਨਾ ਆਵੇ ਦੁੱਖਾਂ ਸੁੱਖਾਂ ਨਾਲ ਲੜਨਾ ਕਿੱਦਾਂ ਨਾ ਆਵੇ ਛੱਪਰੀ ਵਾਲੇ ਨੂੰ ਤੇ ਜੇ ਸਮਝ ਆ ਗਈ ਛੱਪਰੀ ਵਾਲੇ ਨੂੰ ਵੀ ਆ ਜਾਂਦੀ ਹੈ ਕੱਚੀਆਂ ਕੋਠਿਆਂ ਚ ਨੇ ਟੈਲ ਵਾਲੇ ਪਾਏ ਹੈ ਸਾਈਕਲ ਤੇ ਜਾਂਦਾ ਹੈ ਪਰ ਖਿੜਿਆ ਖਿੜਿਆ ਕਰ ਰਿਹਾ ਸਾਰਾ ਘਰ ਵਾਲੀ ਕਹਿੰਦੀ ਕੋਈ ਨੀ ਜੀ ਅੱਜ ਅਚਾਰ ਨਾਲ ਹੀ ਸਾਰ ਲਾਂਗੇ ਫਿਰ ਕੀ ਹੋ ਗਿਆ ਕਾਇਮ ਰਹੋ ਤੁਸੀਂ 300 ਦਿਹਾੜੀ ਲੈ ਕੇ ਆਉਂਦੇ ਵਾਧੂ ਹੈ ਸਾਨੂੰ ਕੋਈ ਗੱਲ ਨੀ ਇੱਕੋ ਹੀ ਫੋਨ ਹੈ ਉਹਦੇ ਨਾਲ ਹੀ ਸਾਰ ਲਾਂਗੇ ਛੋਟਾ ਜਿਹਾ ਹੀ ਹੈ ਸਰ ਜਾਂਦਾ ਮਨ ਕਾਇਮ ਨੇ ਜੇ ਅੰਡਰਸਟੈਂਡਿੰਗ ਆਪਸੀ ਅੰਡਰਸਟੈਂਡਿੰਗ ਹੈ ਰਿਲੇਸ਼ਨਸ਼ਿਪ ਚੰਗੀ ਹੈ ਆਪਸੀ ਸਾਂਝ ਹੈ ਦੋ ਜਣਿਆਂ ਦੀ ਜਿੱਥੇ ਪਤੀ ਪਤਨੀ ਦੀ ਬਣਦੀ ਹੋਵੇ ਆਨੰਦ ਕਾਰਜ ਜਿੰਨੇ ਵੀ ਹੁੰਦੇ ਨੇ ਮੈਂ ਹਰ ਵਾਰੀ ਕਹਿੰਦਾ ਹੁੰਦਾ ਵੀ ਪਤੀ ਪਤਨੀ ਦੀ ਬਣਦੀ ਹੈ ਨਾ ਸਾਰੀ ਦੁਨੀਆ ਇੱਕ ਪਾਸੇ ਹੋਵੇ ਤੁਸੀਂ ਸਭ ਨਾਲ ਲੜ ਲਓਗੇ ਤੁਹਾਨੂੰ ਜਦੋਂ ਘਰੋਂ ਫੋਨ ਆ ਜਾਣਾ ਨਾ ਕੋਈ ਨੀ ਜੀ ਫਿਰ ਕੀ ਹੋ ਗਿਆ ਤੁਸੀਂ ਘਰ ਆਓ ਘਰ ਆ ਜਾਓ ਕੋਈ ਗੱਲ ਨਹੀਂ ਬੰਦਾ ਫਿਰ ਜਦੋਂ ਉਹ ਇੱਕ ਹੌਸਲਾ ਹੈ ਬਹੁਤ ਜਦੋਂ ਉਧਰੋਂ ਵੀ ਤੱਤੀ ਹਵਾ ਹੀ ਆਉਂਦੀ ਹੈ ਫਿਰ ਮਰਦਾ ਫਿਰ ਕਹਿੰਦਾ ਚੱਲ ਨਹਿਰ ਤੇ ਚੱਲੀ ਹੁਣ ਕੱਖ ਨੀ ਬਚਿਆ ਤੇ ਨਹਿਰ ਤੇ ਉਧਰੋਂ ਤੱਤੀ ਹਵਾ ਤਾਂ ਹੀ ਆਉਂਦੀ ਹੈ ਤੂੰ ਤੱਤਾ ਹੋਇਆ ਫਿਰਦਾ ਤੇਰਾ ਵੀ ਕਸੂਰ ਹੋਣਾ ਕੋਈ ਐਵੇਂ ਤੇ ਨਹੀਂ ਆ ਜਿੰਨੇ ਤੁਹਾਡੇ ਚ ਖਿੜੇ ਖਿੜੇ ਆ ਇਹਨਾਂ ਦੀ ਘਰ ਵਾਲੀ ਨਾ ਵਧੀਆ ਬਣਦੀ ਹੈ ਆ ਜਿੰਨੇ ਭੈੜੇ ਮੂੰਹ ਵਾਲੇ ਬੈਠੇ ਭੈੜੇ ਮੂੰਹ ਵਾਲਾ ਮਤਲਬ ਬੁਝਿਆ ਜਾ ਦੇਖਿਓ ਵੇਖਿਓ ਪੀਣਕ ਜੀ ਨੀ ਲੱਗ ਜਾਂਦੀ ਅਮਲੀਆਂ ਦੀ ਬਸ ਐਂ ਬੈਠੀ ਓਹੋ ਥੱਲੇ ਨੂੰ ਕਦੇ ਥੱਲੇ ਨੂੰ ਮੂੰਹ ਵਾੜ ਲੈਣਗੇ ਕਦੇ ਪਾਸੇ ਜੇ ਤਾਂ ਚੱਕ ਲਿਆ ਪਸਾਈ ਸੋਚਾਂ ਚ ਡੁੱਬੇ ਪਏ ਕਿਉਂ ਭਲਾ ਕਲੇਸ਼ ਕਰਕੇ ਆਏ ਆ ਜਾ ਕੇ ਫੇਰ ਲੜਨਾ ਬਣਦੀ ਨੀ ਤੇ ਜੇ ਉੱਥੇ ਟਿਊਨਿੰਗ ਸਹੀ ਹੈ ਖਿੜਿਆ ਫਿਰਦਾ ਕੋਈ ਨੀ ਇੱਕ ਤੇ ਹੈ ਮੇਰੇ ਨਾਲ ਨਿਆਣਾ ਕੋਈ ਨਾ ਬਣੇ ਮੇਰਾ ਬੱਚੇ ਸਾਰੇ ਛੱਡ ਜਾਣਗੇ ਵੇਖ ਲਓ ਜਿੰਨੇ ਵੀ ਨੋਟ ਕਰ ਲਓ ਆਪਣੇ ਦੋਸਤਾਂ 'ਚ ਨਿਗਾਹ ਲਜਾਓ ਫਰੈਂਡਾਂ 'ਚ ਸਾਰਿਆਂ 'ਚ ਲਜਾਇਓ ਧਿਆਨ ਮਾੜਾ ਜਿਹਾ ਰਿਸ਼ਤੇਦਾਰੀਆਂ 'ਚ ਲਜਾਓ ਜਿਨ੍ਹਾਂ ਜਿਨ੍ਹਾਂ ਦੀ ਬਣਦੀ ਹੈ ਉਹਨਾਂ ਨੂੰ ਵੇਖ ਲਓ ਜਿਨ੍ਹਾਂ ਦਾ ਕਲੇਸ਼ ਹੈ ਉਹਨਾਂ ਤੋਂ ਉਹਨਾਂ ਨੂੰ ਵੇਖੋ ਜਦ ਯਾਦ ਕਰੋ ਸਾਰਿਆਂ ਨੂੰ ਜਦ ਤੁਹਾਡੇ 'ਚ ਬਹੁਤ ਹੋਣਗੇ ਰਿਸ਼ਤੇਦਾਰਾਂ 'ਚ ਭਰਾਵਾਂ 'ਚ ਫਰੈਂਡਾਂ 'ਚ ਵੇਖੋ ਬੰਦੇ ਹਿੱਲੇ ਪਏ ਅਪਸੈਟ ਕਦੇ ਚਾਰ ਦਿਨ ਇਕੱਠੇ ਬਹਿਣ ਜੀ ਨਹੀਂ ਕਰੂ ਤੁਹਾਨੂੰ ਬੰਦਾ ਇਕੱਲਾ ਹੀ ਬੁਝਿਆ ਬੁਝਿਆ ਰਹਿੰਦਾ ਹੈ ਕਿਉਂ ਕਿਉਂਕਿ ਰਿਲੇਸ਼ਨਸ਼ਿਪ ਠੀਕ ਇੱਕ ਜੋਤ ਦੋਏ ਮੂਰਤੀ ਧੰਨ ਫਿਰ ਕਹੀ ਹੈ ਜੋਤ ਇੱਕ ਜੋਤ ਦਾ ਅਰਥ ਕੀ ਹੈ ਸੋਚ ਗਿਆਨ ਦੋਨਾਂ ਦੀ ਸੋਚ ਨਹੀਂ ਰਲਦੀ ਸੋਚ ਨਾ ਰਲਣ ਕਰਕੇ ਸਰੀਰ ਦੋ ਹੈ ਬਹੁਤ ਦੁਖੀ ਹੈ ਪਰ ਜਿਨ੍ਹਾਂ ਦੀ ਸੋਚ ਇੱਕ ਹੈ ਸਰੀਰ ਦੋ ਹੈ ਉਹ ਖਿੜੇ ਖਿੜੇ ਰਹਿੰਦੇ ਇੱਥੇ ਬੈਠਾ ਹੈ ਮੈਂ ਆਉਣਾ ਨਹੀਂ ਮੈਂ ਦੋ ਕੁ ਦਿਨ ਲਾ ਕੇ ਆਊਂ ਕਹਿੰਦੀ ਕੋਈ ਨੀ ਜੀ ਮੈਂ ਸਾਂਭ ਲੂ ਆਪੇ ਫਿਕਰ ਨਾ ਕਰੋ ਮੈਂ ਹੈਗੀ ਹਾਂ ਘਰੇ ਕੋਈ ਨੀ ਤੇ ਜੇ ਹੁਣ ਅਗਲਾ ਕਵੇ ਬਈ ਮੈਂ ਪਹਿਲਾਂ ਤਾਂ ਫੋਨ ਕਰਦਾ ਹੀ ਨਹੀਂ ਡਰਦਾ ਤੇ ਜੇ ਕਰਤਾ ਮੈਂ ਸੋਚਦਾ ਸੀ ਵੀ ਦੋ ਦਿਨ ਹੁਣ ਮਰ ਜਾ ਇੱਥੇ ਹੀ ਮਰ ਜਾ ਹੁਣ ਅਸੀਂ ਨਾ ਬੜੇ ਘਰੇ ਨਾ ਬਣੀ ਹੁਣ ਰੋ ਲੈ ਲੈ ਸਵਾਦ ਫਿਰ ਅਸੀਂ ਹੁਣ ਅੱਗੋਂ ਆਪਸੀ ਟਿਊਨਿੰਗ ਹੋਵੇ ਜੇ ਆਪਸੀ ਟਿਊਨਿੰਗ ਹੋਵੇ ਫਿਰ ਵੇਖੋ ਹੁਣ ਕਈ ਕਹਿਣਗੇ ਵਿਆਹੇ ਤੇ ਹੈ ਨੀ ਟਿਊਨਿੰਗਾਂ ਦਾ ਬੜਾ ਪਤਾ ਹੈ ਯਾਰ ਤੁਹਾਡੇ ਜੀ ਰਿਹਾ ਮੈਂ ਵਿਆਹਿਆ ਨੀ ਵਿਆਹਿਆ ਜੀ ਰਿਹਾ 20 ਸਾਲ ਹੋ ਗਏ ਮੈਨੂੰ ਤੁਹਾਡੇ ਘਰਾਂ 'ਚ ਹੀ ਰਹਿੰਦਾ ਤੁਸੀਂ ਉਹਨੇ ਘਰਾਂ 'ਚ ਨਹੀਂ ਜਾਂਦੇ ਜਿੰਨਾ ਮੈਂ ਜਾਂਦਾ ਤੁਹਾਡੇ ਕੋਲ ਉਹਨੇ ਦੁੱਖੜੇ ਨਹੀਂ ਲੋਕ ਰੋਂਦੇ ਜਿੰਨੇ ਮੇਰੇ ਕੋਲੇ ਰੋਂਦੇ ਨੇ ਮੈਨੂੰ ਪਤਾ ਹੈ ਸਭ ਗੱਲਾਂ ਦਾ ਪਤਾ ਤੁਹਾਡੇ ਘਰਾਂ 'ਚ ਹੀ ਰਹਿੰਦਾ ਹੁਣ ਤੱਕ ਸਭ ਲੜਾਈਆਂ ਪੜ੍ਹਾਈਆਂ ਤੁਹਾਡੀਆਂ ਅੱਧਿਆਂ ਦੇ ਫੈਸਲੇ ਤਾਂ ਮੈਂ ਕਰੇ ਨੇ ਕਦੇ ਉਹਨੂੰ ਭਾ ਕੇ ਕਦੇ ਬਿਠਾ ਕੇ ਕਰ ਲਓ ਗੱਲ ਮਾੜੀ ਜੀ ਬਹੁਤ ਵਾਰ ਤੇ ਮੈਂ ਨਜਿੱਠਦਾ ਹੁੰਦਾ ਕਈਆਂ ਨੂੰ ਬਾਹਰੋਂ ਮੈਂ ਹੱਸਦਾ ਹੁੰਦਾ ਜਦੋਂ ਉੱਥੋਂ ਆਉਣ ਮੇਰੇ ਪਾ ਅਗਲੀ ਵਾਰੀ ਆਉਣ ਤਾਂ ਫਿਰ ਕਰਾਂਗੇ ਬਹਿ ਕੇ ਗੱਲ ਉਹ ਕਹਿੰਦੇ ਤੁਹਾਡੀ ਅਗਲੀ ਵਾਰ ਆਉਂਦੀ ਹੋਈ ਨਹੀਂ ਇੰਨਾ ਕਹਿ ਕੇ ਗਈਆਂ ਦੇ ਤਾਂ 4-4 ਸਾਲ ਲੰਘਾ ਦਿੰਦੇ ਵੀ ਕੋਈ ਨਹੀਂ ਬਸ ਅਗਲੀ ਵਾਰੀ ਆਪਾਂ ਨਿਬੇੜ ਦੇਣਾ ਕੰਮ ਏਦਾਂ ਹੀ ਕਰੀ ਜਾਈਦਾ ਪਰ ਪਿਆਰਿਓ ਸੁਣੋ
ਕੋਸ਼ਿਸ਼ ਕਰੋ
ਤੁਸੀਂ ਕਹੋਗੇ ਮੈਂ ਕੀ ਕਰ ਸਕਦਾ ਲੜਾਈ ਤੇ ਘਰ ਵਾਲੀ ਕਰਦੀ ਹੈ ਮੈਂ ਏਦਾਂ ਨਹੀਂ ਪਿਆਰਿਆ ਕਲੇਸ਼ਣ ਆ ਮੈਂ ਕਿਵੇਂ ਕੀ ਕਰਾਂ ਉਹ ਪਿਆਰਿਆ ਜੇ ਮਾਂ ਏਦਾਂ ਦੀ ਮਿਲ ਜਾਂਦੀ ਫਿਰ ਕੀ ਕਰਦਾ ਮਾਂ ਵੀ ਬਦਲ ਲੈਂਦਾ ਹੁੰਦਾ ਜੇ ਭੈਣ ਏਦਾਂ ਦੀ ਹੁੰਦੀ ਭੈਣ ਵੀ ਬਦਲਦਾ ਨਹੀਂ ਅਸਲ ਚ ਉੱਥੇ ਬੰਦਾ ਸੈਟਿੰਗ ਕਰ ਲੈਂਦਾ ਪਤਾ ਵੀ ਮਾਂ ਨਹੀਂ ਬਦਲੀ ਜਾਂਦੀ ਉੱਥੇ ਬੰਦਾ ਖਿਲਾਰ ਲੈਂਦਾ ਆਪਣੇ ਮਾਂ ਨੂੰ ਉੱਥੇ ਵਿਵੇਕ ਸੀ ਸਮਝ ਹੈ ਫਲੈਕਸੀਬਿਲਿਟੀ ਹੈ ਇੱਥੇ ਤਾਂ ਅਸੀਂ ਬਹਾਨੇ ਪਾਲਦੇ ਹਾਂ ਜੀ ਕੀ ਕਰੀਏ ਜੀ ਹੁਣ ਬੰਦਾ ਕਿੰਨਾ ਕੁ ਚਿਰ ਕੱਟੇ ਫਿਰ ਇੱਦਾਂ ਬੰਦਾ ਕਹਿੰਦਾ ਕੋਸ਼ਿਸ਼ ਕਰੋ ਪਿਆਰਿਓ ਆਪਣੇ ਆਪ ਨੂੰ ਵਿਵੇਕੀ ਬਣਾਓ ਆਪਣੇ ਆਪ ਨੂੰ ਕਿਸੇ ਸਟੈਂਡ ਤੇ ਲਿਆਓ ਖਿਲਾਰ ਲਓ ਸਟਰੋਂਗ ਕਰ ਲਓ ਆਪਣੇ ਆਪ ਨੂੰ ਬਿਮਾਰੀਆਂ ਆਉਂਦੀਆਂ ਰਹਿਣੀਆਂ ਆਪਣਾ ਇਮਿਊਨ ਸਿਸਟਮ ਵੀ ਠੀਕ ਕਰ ਲੈ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਟਿਕਾਣੇ ਰੱਖੀਏ ਆਏ ਨੇ ਤੇ ਸੁਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿਹੜੇ ਬਵੇਕੀ ਹੈ ਉਹ ਫਿਰ ਵਿਚਾਰਨ ਲੱਗ ਪੈਂਦੇ ਆ ਆਪਣੀ ਜ਼ਿੰਦਗੀ ਦੇ ਹਰ ਮਸਲੇ ਨੂੰ ਵਿਚਾਰਦੇ ਆ ਸੋਚਦੇ ਆ ਲੰਮੀ ਸੋਚਦੇ ਆ ਜੋੜ ਘਟਾਓ ਇੱਕ ਮਿੰਟ ਚ ਉਹਨਾਂ ਦਾ ਮਾਇੰਡ ਕਰ ਲੈਂਦਾ ਸਾਰੀ ਪਿਕਚਰ ਵੇਖ ਲੈਂਦੇ ਆ ਫਿਰ ਆਪਣੀ ਜ਼ਿੰਦਗੀ ਦੇ ਡਿਸੀਜਨ ਬਣਾਉਂਦੇ ਆ ਫੈਸਲੇ ਲੈਂਦੇ ਆ ਪਰ ਭਗਤ ਰਵਿਦਾਸ ਜੀ ਕਹਿੰਦੇ ਆ ਸਾਡੀ ਪ੍ਰੋਬਲਮ ਪੈ ਗਈ ਮਾਧੋ ਅਵਿਦਿਆ ਹਿਤ ਕੇ ਸਾਡਾ ਪਿਆਰ ਅਗਿਆਨਤਾ ਨਾਲ ਪੈ ਗਿਆ ਵਿਵੇਕ ਦੀਪ ਮਲੀਨ ਧਿਆਨ ਨਾਲ ਸਮਝੋ ਜੀ ਉਹ ਜਿਹੜੀ ਚਿਮਣੀ ਹੁੰਦੀ ਸੀ ਨਾ ਉਹਦੀ ਉਹਦੀ ਲਾਲਟੈਨ ਦੇ ਆਲੇ ਦੁਆਲੇ ਕੱਚ ਦੀ ਉਹਨੂੰ ਚਿਮਣੀ ਕਹਿੰਦੇ ਸੀ ਮੇਰੇ ਖਿਆਲ ਜਿਹੜੀ ਲਾਲਟੈਨ ਦੇ ਆਲੇ ਦੁਆਲੇ ਹੁੰਦੀ ਸੀ ਤੇ ਉਹ ਕਾਲੀ ਹੋ ਜਾਂਦੀ ਸੀ ਧੂੰਏ ਦੇ ਨਾਲ ਮਿੱਟੀ ਦੇ ਤੇਲ ਨਾਲ ਫਿਰ ਉਹਨੂੰ ਸਾਫ਼ ਕਰਨਾ ਪੈਂਦਾ ਸੀ ਫਿਰ ਲਾਲਟੈਨ ਦਾ ਚਾਨਣ ਜਿਹੜਾ ਨਾ ਉਹ ਪੂਰੀ ਤਰ੍ਹਾਂ ਨਾਲ ਬਾਹਰ ਆਉਂਦਾ ਸੀ ਇੱਥੇ ਭਗਤ ਰਵਿਦਾਸ ਜੀ ਕਹਿੰਦੇ ਐ ਵੀ ਮਾਧੋ ਅਵਿਦਿਆ ਹਿਤ ਕੀਨ ਸਾਡਾ ਪਿਆਰ ਤੇ ਅਗਿਆਨਤਾ ਨਾਲ ਹੈ ਸਾਨੂੰ ਤੇ ਅਗਿਆਨਤਾ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਗਿਆਨ ਕਿੱਥੇ ਚੰਗਾ ਲੱਗਦਾ ਜੀ ਸਾਨੂੰ ਅਗਿਆਨਤਾ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਗਿਆਨ ਨਹੀਂ ਚੰਗਾ ਲੱਗਦਾ ਅਸੀਂ ਤੇ ਗਿਆਨ ਦੇ ਵੈਰੀ ਹਾਂ ਚੰਗੇ ਚੰਗੀਆਂ ਗੱਲਾਂ ਦੇ ਤੇ ਅਸੀਂ ਵੈਰੀ ਹਾਂ ਅਗਿਆਨਤਾ ਸੁਣਾਉਣੀ ਹੈ ਨਾ ਤੁਸੀਂ ਅਗਿਆਨ ਦੇਣਾ ਅਗਿਆਨ ਮਾਫ਼ ਕਰਨਾ ਜਬਲੀਆਂ ਸਿੱਧੀਆਂ ਜਿਹੀਆਂ ਗੱਲਾਂ ਤੁਸੀਂ ਕਰਨੀਆਂ ਤੇ ਤੁਸੀਂ ਜਿਵੇਂ ਮਰਜ਼ੀ ਕਰੋ ਤੁਹਾਨੂੰ ਕੋਈ ਪ੍ਰੋਬਲਮ ਥੋੜ੍ਹਾ ਅੱਜ ਤੇ ਜੇ ਥੋੜ੍ਹੀਆਂ ਜਿਹੀਆਂ ਗੱਲਾਂ ਗਿਆਨ ਦੀਆਂ ਕਰਨੀਆਂ ਤੇ ਤੁਹਾਨੂੰ ਪਤਾ ਨਹੀਂ ਕਿੰਨੀ ਮਿਹਨਤ ਕਰਕੇ ਕਰਨੀਆਂ ਪੈਣੀਆਂ ਕਿੰਨੀਆਂ ਸਕਿਉਰਟੀਆਂ ਲਾ ਲਾ ਕੇ ਕਰਨੀਆਂ ਪੈਂਦੀਆਂ ਤੇ ਜਿੰਨਾ ਚਿਰ ਤੁਸੀਂ ਸਿੱਧੀਆਂ ਗੱਲਾਂ ਕਰੀ ਚੱਲੋ ਇੱਥੇ ਕੋਈ ਪ੍ਰੋਬਲਮ ਨਹੀਂ ਕਿਉਂਕਿ ਉਹਦੇ ਗਾਹਕ ਬਹੁਤ ਹੈ ਵਿਵੇਕ ਦਾ ਦੀਵਾ ਜਿਹੜਾ ਆ ਕਹਿੰਦੇ ਸਾਡਾ ਵਿਵੇਕ ਦੀਪ ਮਲੀਨ ਉਹ ਤੇ ਮੈਲਾ ਹੋਇਆ ਪਿਆ ਤੇ ਸਾਡਾ ਜਿਹੜਾ ਮੋਹ ਹੈ ਉਹ ਅਗਿਆਨਤਾ ਨਾਲ ਹੈ ਅਗਿਆਨਤਾ ਚੰਗੀ ਲੱਗਦੀ ਹੈ ਗਿਆਨ ਨਹੀਂ ਚੰਗਾ ਲੱਗਦਾ ਚੱਜ ਦੀਆਂ ਗੱਲਾਂ ਨਹੀਂ ਇੱਥੇ ਪਸੰਦ ਕਰਦਾ ਕੋਈ ਪੁੱਠੇ ਸਿੱਧੇ ਰਾਹ ਤੋਰਨ ਵਾਲੇ ਬੰਦੇ ਜਿਹੜੇ ਆ ਸਾਨੂੰ ਵਧੀਆ ਲੱਗਦੇ ਕਿੰਨੇ ਬੰਦੇ ਸਾਡੇ ਵਿੱਚ ਹੋਣਗੇ ਜਦੋਂ ਆਪਾਂ ਆਹ ਗੱਲਾਂ ਕਰ ਲੈਂਦੇ ਹਾਂ ਉਹਨਾਂ ਨੂੰ ਲੱਗਦਾ ਯਾਰ ਸੁਸਤੀ ਜੀ ਪੈਂਦੀ ਹੈ ਮੈਨੂੰ ਕਈ ਬੰਦੇ ਕਹਿ ਵੀ ਦਿੰਦੇ ਭਾਈ ਸਾਹਿਬ ਪਹਿਲਾਂ ਗੱਲਾਂ ਬਹੁਤ ਵਧੀਆ ਦੁਆਨ ਤੁਹਾਡਾ ਲਾ ਹੁਣ ਕੀ ਹੋ ਗਿਆ ਕਹਿੰਦਾ ਕਹਿੰਦਾ ਹੁਣ ਨਹੀਂ ਮੈਨੂੰ ਪਸੰਦ ਕੀ ਹੋ ਗਿਆ ਬਈ ਉਦੋਂ ਆਪਾਂ ਸਾਖੀਆਂ ਪੜ੍ਹ ਲਓ ਤੇ ਸੁਣਾ ਦਿਓ ਬੜਾ ਸੌਖਾ ਹੈ ਜੀ ਮੇਰੇ ਲਈ ਵੀ ਬੜਾ ਸੌਖਾ ਹੈ ਕਿਤਾਬਾਂ ਪੜ੍ਹੀ ਚੱਲੋ ਸੁਣਾਈ ਚੱਲੋ ਰੱਟਾ ਰੱਟਾ ਲਾ ਲਿਆ ਸੁਣਾ ਲਿਆ ਪਰ ਜਿੰਨਾ ਚਿਰ ਅਸੀਂ ਆਪਣੀ ਗੱਲ ਨਹੀਂ ਕਰਦੇ ਉਨਾ ਚਿਰ ਕੁਛ ਨਹੀਂ ਹੋ ਸਕਦਾ ਧਿਆਨ ਨਾਲ ਸਮਝਿਓ ਗੱਲ ਪਰਸੋਂ ਚੌਥੇ ਇੱਕ ਬੰਦਾ ਕਹਿੰਦਾ ਇਤਿਹਾਸ ਤੁਸੀਂ ਘੱਟ ਸੁਣਾਉਂਦੇ ਆ ਇਤਿਹਾਸ ਤੋਂ ਬਿਨਾਂ ਤੇ ਖਤਮ ਹੋ ਜੂ ਸਾਰਾ ਕੁਛ ਇੱਥੇ ਮੈਨੂੰ ਖੜਾ ਮਿਲਿਆ ਕਹਿੰਦਾ ਇਤਿਹਾਸ ਤੇ ਜ਼ਰੂਰੀ ਹੈ ਭਾਈ ਸਾਹਿਬ ਇਤਿਹਾਸ ਤੇ ਬਹੁਤ ਜ਼ਰੂਰੀ ਹੈ ਮੈਂ ਕਿਹਾ ਮੈਂ ਤੇ ਆਪ ਕਹਿੰਦਾ ਜ਼ਰੂਰੀ ਮੈਂ ਤੇ ਕਦੇ ਨਹੀਂ ਕਿਹਾ ਵੀ ਨਹੀਂ ਜ਼ਰੂਰੀ ਕਹਿੰਦਾ ਇਤਿਹਾਸ ਤੋਂ ਹੀ ਪਤਾ ਲੱਗੂ ਨਾ ਵੀ ਅਸੀਂ ਕੀ ਕਰੀਏ ਤੇ ਕੀ ਬੋਲੋ ਇਤਿਹਾਸ ਤੋਂ ਹੀ ਪਤਾ ਲੱਗੂ ਵੀ ਕੀ ਕਰੀਏ ਕੀ ਨਾ ਕਰੀਏ ਮੈਂ ਕਿਹਾ ਤੇਰੇ ਬਾਪੂ ਦਾ ਇਤਿਹਾਸ ਸੁਣਾ ਦਾਦੇ ਦਾ ਸੁਣਾ ਕਹਿੰਦਾ ਕਿਵੇਂ ਮੈਂ ਕਿਹਾ ਤੂੰ ਇਤਿਹਾਸ ਸੁਣਾ ਵੀ ਤੇਰਾ ਦਾਦਾ ਕੌਣ ਸੀ ਦਾਦੇ ਦਾ ਨਾਂ ਫਲਾਣਾ ਸਿੰਘ ਸੀ ਉਹ ਮੈਂ ਕੀ ਕਰਦਾ ਸੀ ਇਤਿਹਾਸ ਥੋੜ੍ਹਾ ਜਿਹਾ ਤੇ ਹੋਣਾ ਕਹਿੰਦਾ ਉਹਦਾ ਵਿਆਹ ਹੋਇਆ ਸੀ ਉਹਦੇ ਚਾਰ ਬੱਚੇ ਸੀ ਅੱਛਾ ਕੰਮ ਮੈਂ ਕੀ ਕਰਦੇ ਮੇਰੇ ਉਹ ਕਹਿੰਦੇ ਖੇਤੀਬਾੜੀ ਕਰਦੇ ਹੁੰਦੇ ਸੀ ਮੈਂ ਕਿਹਾ ਇਤਿਹਾਸ ਸੁਣਾ ਨਾ ਵੀ ਕਾਹਦੇ ਨਾਲ ਕਰਦੇ ਸੀ ਕਹਿੰਦਾ ਬਲਦਾਂ ਨਾਲ ਕਰਦੇ ਹੁੰਦੇ ਸੀ ਮੈਂ ਕਿਹਾ ਇਹ ਇਤਿਹਾਸ ਹੈ ਤੇਰੇ ਦਾਦੇ ਦਾ ਕਹਿੰਦਾ ਹਾਂ ਮੈਂ ਕਿਹਾ ਹੁਣ ਸਿੱਖਿਆ ਲੈ ਕਿਵੇਂ ਕਹਿੰਦਾ ਮੈਂ ਕਿਹਾ ਲੈ ਸਿੱਖਿਆ ਵੀ ਕਿਵੇਂ ਲੈਣੀ ਵੀ ਹੁਣ ਬਲਦਾਂ ਨਾਲ ਖੇਤੀ ਕਰਿਆ ਕਰ ਬਾਪੂ ਤੋਂ ਸਿੱਖਿਆ ਤੇ ਹੀ ਲੈਣੀ ਹੈ ਤੇਰੇ ਬੱਚੇ ਕਿੰਨੇ ਆ ਕਹਿੰਦੇ ਇੱਕ ਹੀ ਮੁੰਡਾ ਮੈਂ ਕਿਹਾ ਚਾਰ ਵੀ ਚਾਹੀਦੇ ਤੇਰੇ ਬਾਪੂ ਤੋਂ ਸਿੱਖਿਆ ਲੈ ਕਹਿੰਦਾ ਉਦੋਂ ਚਾਰ ਦਾ ਜ਼ਮਾਨਾ ਸੀ ਹੁਣ ਬੋਲੋ ਮੈਂ ਖੇਤੀ ਕਾਹਦੇ ਨਾਲ ਕਰਦੇ ਕੋਈ ਟਰੈਕਟਰ ਨਾਲ ਮੈਂ ਕਿਹਾ ਉਦੋਂ ਜ਼ਮਾਨਾ ਹਲਾਂ ਦਾ ਸੀ ਅੱਜ ਬਸ ਤੇਰੇ ਲਈ ਇੰਨਾ ਹੈ ਕਿ ਦਾਦਾ ਕੁਛ ਕਰਦਾ ਸੀ ਕਰਨਾ ਤੈਨੂੰ ਆਪਣੇ ਤਰੀਕੇ ਨਾਲ ਪੈਣਾ ਹੈ ਉੱਥੋਂ ਵੇਖ ਕੇ ਤੂੰ ਕਿਵੇਂ ਕਰੇਗਾ ਉਹਨਾਂ ਦੇ ਫੈਸਲੇ ਤੇਰੇ ਫੈਸਲੇ ਕਿੱਦਾਂ ਕਹਿੰਦਾ ਜੀ ਜ਼ਿੰਦਗੀ ਦੇ ਫੈਸਲੇ ਲੈਣ ਲਈ ਇਤਿਹਾਸ ਤੇ ਜ਼ਰੂਰੀ ਹੈ ਉਹਨਾਂ ਦੇ ਫੈਸਲਿਆਂ ਵਰਗੇ ਤੇਰੇ ਫੈਸਲੇ ਕਿੱਦਾਂ ਹੋ ਜਾਣਗੇ ਗੁਰੂ ਗੋਬਿੰਦ ਸਿੰਘ ਦਾ ਫੈਸਲਾ ਚਮਕੌਰ ਦੀ ਗੜੀ ਦੇ ਵਿੱਚ ਲੜਨਾ ਲੈ ਫੈਸਲਾ ਕਿਹੜੀ ਲੜਾਈ ਹੈ ਕਿਹੜੀ ਚਮਕੌਰ ਦੀ ਗੜੀ ਹੈ ਤੇ ਕਿਹਨੂੰ ਮਾਰੇਗਾ ਦੱਸ ਲੈ ਫੈਸਲਾ ਆਪੋ ਆਪਣੀ ਜ਼ਿੰਦਗੀ ਹੈ ਹਰ ਸਿਚੁਏਸ਼ਨ ਵੱਖਰੀ ਹੈ ਤੇ ਤੁਹਾਨੂੰ ਫੈਸਲੇ ਵੇਖਿਓ ਮੇਰੀ ਗੱਲ ਧਿਆਨ ਨਾਲ ਸੁਣਿਓ। ਗੁਰੂ ਨਾਨਕ ਦਾ ਇਤਿਹਾਸ ਤੇ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਚ ਫਰਕ ਹੈ ਕਿ ਨਹੀਂ? ਬੋਲੋ, ਗੁਰੂ ਨਾਨਕ ਦੇ ਕੰਮਾਂ ਤੇ ਗੁਰੂ ਗੋਬਿੰਦ ਸਿੰਘ ਦੇ ਕੰਮਾਂ ਚ ਫਰਕ ਹੈ ਕਿ ਨਹੀਂ? ਹੈ, ਹੈ। ਗੁਰੂ ਅੰਗਦ ਗੁਰੂ ਨਾਨਕ ਸਾਹਿਬ ਨੇ ਜੋ ਕੀਤਾ ਉਹ ਹੋਰ ਤਰ੍ਹਾਂ ਦਾ, ਗੁਰੂ ਅੰਗਦ ਸਾਹਿਬ ਨੇ ਜੋ ਕੀਤਾ ਉਹ ਹੋਰ ਤਰ੍ਹਾਂ ਦਾ, ਗੁਰੂ ਅਮਰਦਾਸ ਜੀ ਨੇ ਜੋ ਕੀਤਾ ਉਹ ਹੋਰ ਤਰ੍ਹਾਂ ਦਾ, ਗੁਰੂ ਰਾਮਦਾਸ ਜੀ ਨੇ ਜੋ ਕੀਤਾ ਉਹ ਹੋਰ ਤਰ੍ਹਾਂ ਦਾ। ਪਿਛਲਿਆਂ ਤੋਂ ਇਹ ਥੋੜਾ ਵੀ ਜੇ ਉਹ ਵੀ ਪੈਦਲ ਗਏ ਆ ਮੈਂ ਵੀ ਪੈਦਲ ਜਾਊਂ, ਉਹਨਾਂ ਨੇ ਹਲ ਵਾਹਿਆ ਮੈਂ ਵੀ ਹਲ ਵਾਹੂੰ, ਬਸ ਗੁਰੂ ਅਰਜਨ ਦੇਵ ਜੀ ਕਹਿੰਦੇ ਐ ਗੁਰੂ ਨਾਨਕ ਨੇ ਕੁਛ ਕੀਤਾ ਹੈ ਤੇ ਮੈਂ ਕਰਨਾ, ਪਰ ਕਰਨਾ ਆਪਣੇ ਤਰੀਕੇ ਦਾ। ਆਖੋ ਸਤਨਾਮ
ਸ੍ਰੀ ਵਾਹ,
ਸਮਝਦੇ ਨਾ ਗੱਲ? ਵੇਖੋ, ਗੁਰੂ ਗੋਬਿੰਦ ਸਿੰਘ ਕਹਿੰਦੇ ਗੁਰੂ ਨਾਨਕ ਨੇ ਕੁਛ ਕੀਤਾ ਤੇ ਮੈਂ ਵੀ ਕਰਨਾ। ਏਦਾਂ ਹੀ ਆ ਮੇਰੇ ਵੀਰੋ ਬਜ਼ੁਰਗੋ ਭਾਈਓ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਾਡਾ ਦਾਦੇ ਨੇ ਕੁਛ ਕੀਤਾ ਹੈ ਤੇ ਮੈਂ ਆਪਣੀ ਆਪਣੀ ਜ਼ਿੰਦਗੀ ਵਿੱਚ ਕੁਛ ਕਰਨਾ ਹੈ, ਪਰ ਜ਼ਰੂਰੀ ਹੈ ਵੀ ਉਹ ਦਾਦੇ ਦਾ ਕੀਤਾ ਹੀ ਤੂੰ ਕਰੇਗਾ, ਐਂ ਤੇ ਕੰਮ ਚੱਲਣਾ ਹੀ ਨਹੀਂ। ਕੀਤਾ ਹੈ ਕੁਛ ਉਹਨਾਂ ਨੇ ਆਪਣੇ ਟਾਈਮ ਤੇ ਵਧੀਆ ਕੀਤਾ ਤੇ ਮੈਂ ਆਪਣੇ ਟਾਈਮ ਤੇ ਵਧੀਆ ਕਰਨਾ। ਮੇਰੀ ਜ਼ਿੰਦਗੀ ਚ ਮੈਨੂੰ ਹਰ ਤਰ੍ਹਾਂ ਵੱਖਰੇ ਤਰ੍ਹਾਂ ਦੀ ਸਿਚੁਏਸ਼ਨ ਮਿਲਣੀ ਹੈ, ਉਹਨਾਂ ਨੂੰ ਵੱਖਰੇ ਤਰ੍ਹਾਂ ਦੀ ਮਿਲੀ ਸੀ। ਗੁਰੂ ਨਾਨਕ ਕਾਮਯਾਬ ਹੈ ਉਦੋਂ ਤੇ ਗੁਰੂ ਗੋਬਿੰਦ ਸਿੰਘ ਕਾਮਯਾਬ ਹੈ 250 ਸਾਲ ਬਾਅਦ ਉਦੋਂ, ਤੇ ਅੱਜ ਦੇ ਹਿਸਾਬ ਨਾਲ ਅੱਜ ਮੈਂ ਕਾਮਯਾਬ ਹੋਣਾ ਵੱਖਰੇ ਤਰੀਕੇ ਨਾਲ ਸਮਝ ਕੇ। ਪਰ ਵੱਡੇ ਵਡੇਰਿਆਂ ਨੂੰ ਇਹ ਵੇਖੋ ਵੀ ਉਹਨਾਂ ਨੇ ਕੁਛ ਕਰਿਆ ਤੇ ਮੈਂ ਕਰਨਾ, ਇੰਨਾ ਹੀ। ਇਸ ਤੋਂ ਵੱਧ ਜੇ ਤੂੰ ਜਿੰਨੀ ਮਰਜ਼ੀ ਇਨਫੋਰਮੇਸ਼ਨ ਲੈ ਲੈ ਮੇਰੇ ਤੋਂ, ਕੱਲੀ ਕੱਲੀ ਗੱਲ ਡੇਟਾ ਨੋਟ ਕਰ ਲੈ, ਜਗ੍ਹਾ ਲੱਭ ਲੈ ਕਿਵੇਂ ਕਿਵੇਂ ਕਰਿਆ ਕਿਵੇਂ ਕਿਵੇਂ ਕਰਿਆ, ਲੱਭੀ ਚੱਲੋ ਤੇ ਲੱਭਣ ਤੋਂ ਬਾਅਦ ਫਿਰ ਜੋ ਉਹਨਾਂ ਨੇ ਕਰਿਆ ਫਿਰ ਉਹ ਕਰਿਓ। ਨਹੀਂ ਹੁੰਦਾ, ਸਾਡੇ ਲਈ ਇੰਨਾ ਬਹੁਤ ਹੈ ਕਿ ਸਾਡਾ ਇੱਕ ਬਾਬਾ ਸੀ ਜਿਹਨੂੰ ਗੁਰੂ ਨਾਨਕ ਕਿਹਾ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਚ ਬਹੁਤ ਕੁਛ ਕੀਤਾ ਤੇ ਅੱਜ ਮੈਂ ਆ, ਮੇਰਾ ਫਲਾਣਾ ਸਿੰਘ ਨਾਮ ਹੈ ਤੇ ਮੈਂ ਆਪਣੇ ਹਿਸਾਬ ਨਾਲ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕਰਦਾ। ਤੁਸੀਂ ਆਪਣੇ ਦਾਦਿਆਂ ਪੜਦਾਦਿਆਂ ਦੇ ਦਾਦਿਆਂ ਤੋਂ ਇਹੋ ਹੀ ਸਿੱਖਿਆ ਲਈ ਹੈ ਤੇ ਏਦਾਂ ਹੀ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਿਆ ਲਈ ਹੈ, ਆਪਣੇ ਆਲੇ ਦੁਆਲੇ ਲਈ ਕੁਛ ਕਰਨਾ ਹੈ। ਅਸੀਂ ਸਮਝ ਕੇ ਸਾਰਾ ਕੁਛ ਆਪਣੀ ਲਾਈਫ ਵਿੱਚ ਆਪਣੇ ਫੈਸਲੇ ਲੈਣੇ ਹੈ ਤੇ ਮੇਰੇ ਵੀਰੋ ਭਾਈਓ ਮੇਰੀਓ ਭੈਣੋ, ਫੈਸਲੇ ਟਾਈਮ ਟੂ ਟਾਈਮ ਵੱਖਰੇ ਵੱਖਰੇ ਹੋਣਗੇ, ਹਾਲਾਤ ਵੱਖਰੇ ਹੈ, ਸਿਚੁਏਸ਼ਨ ਵੱਖਰੀ ਹੈ ਤੇ ਫੈਸਲੇ ਵੀ ਵੱਖਰੇ ਹੋਣਗੇ, ਪਰ ਫੈਸਲੇ ਵਧੀਆ ਹੋਣ ਇਹਦੇ ਲਈ ਵਿਵੇਕ ਚਾਹੀਦਾ। ਗੁਰੂ ਨਾਨਕ ਦੇ ਕੋਲ ਵਿਵੇਕ ਸੀ ਉਦੋਂ ਉਹਨਾਂ ਨੇ ਫੈਸਲੇ ਵਧੀਆ ਲਏ, ਗੁਰੂ ਗੋਬਿੰਦ ਸਿੰਘ ਕੋਲ ਵਿਵੇਕ ਸੀ ਉਹਨਾਂ ਨੇ ਫੈਸਲੇ ਵਧੀਆ ਲਏ, ਅੱਜ ਜਦੋਂ ਮੈਂ ਵਿਵੇਕੀ ਬਣ ਗਿਆ ਤੇ ਮੈਂ ਵੀ ਆਪਣੀ ਜ਼ਿੰਦਗੀ 'ਚ ਫੈਸਲੇ ਵਧੀਆ ਲੈਣੇ ਹੈ। ਤੇ ਸਭ ਨਾਲੋਂ ਜ਼ਰੂਰੀ ਕੀ ਹੈ ਭਲਾ? ਵਿਵੇਕ, ਅਕਲ, ਸਮਝ। ਪਰ ਬੇੜਾ ਸਾਡਾ ਕਿਵੇਂ ਬਹਿ ਗਿਆ? ਭਗਤ ਰਵਿਦਾਸ ਜੀ ਕਹਿੰਦੇ ਐ ਸਾਡਾ ਨੁਕਸਾਨ ਉਦੋਂ ਹੋਇਆ ਜਦੋਂ ਸਾਡਾ ਵਿਵੇਕ ਵਾਲਾ ਤੇ ਦੀਵਾ ਹੀ ਮਲੀਨ ਹੋਇਆ ਪਿਆ। ਜ਼ਿੰਦਗੀ ਦੇ ਫੈਸਲੇ ਕਿੱਦਾਂ ਲੈਣੇ ਐ ਇਹਦੇ ਪਤਾ ਹੀ ਨਹੀਂ। ਡੈਮੋਕ੍ਰੇਸੀ ਦੇ ਫੈਸਲੇ ਵੱਖਰੇ ਸੀ, ਵੱਖਰੇ ਐ, ਡਿਕਟੇਟਰਸ਼ਿਪ ਦੇ ਫੈਸਲੇ ਵੱਖਰੇ ਸੀ। ਜਦੋਂ ਬਾਦਸ਼ਾਹੀ ਰਾਜ ਸੀ ਇੱਥੇ ਉਦੋਂ ਫੈਸਲੇ ਵੱਖਰੇ ਸੀ, ਜਦੋਂ ਵੋਟਾਂ ਵਾਲਾ ਕੰਮ ਚੱਲ ਪਿਆ ਹੁਣ ਫੈਸਲੇ ਵੱਖਰੇ ਆ। ਤੇ ਸਾਡੇ ਵਾਲੇ ਉਹੀ ਫੈਸਲੇ ਪੁਰਾਣੇ ਚੱਕ ਲਓ। ਮੈਂ ਪਰਸੋਂ ਚੌਥੇ ਗੱਲ ਕਰਦਾ ਸੀ, ਇੱਕ ਨਾ ਪੋਸਟਾਂ ਇੱਥੇ ਕਈ ਪਾਉਣ ਵਾਲੇ ਜਿਹੜੇ ਪਾਉਂਦੇ ਆ, ਕਿਸੇ ਨੇ ਪੋਸਟ ਪਾਈ ਇੱਕ ਪਾਸੇ ਸਰਸੇ ਵਾਲੀ ਦੀ ਫੋਟੋ ਪਾਤੀ। ਧਿਆਨ ਨਾਲ ਸੁਣਿਓ ਬਈ ਸਿੰਘੋ, ਕੈਮ ਜੇ ਹੋ ਕੇ ਸੁਣੋ, ਫੋਟੋ ਪਾਤੀ ਸਰਸੇ ਵਾਲੇ ਦੀ, ਦੂਜੇ ਪਾਸੇ ਪਾਤੀ ਗੁਰੂ ਗੋਬਿੰਦ ਸਿੰਘ ਦੀ, ਐ ਫੋਟੋ ਪਾਤੀ ਤੇ ਫੋਟੋ ਪਾ ਕੇ ਉੱਤੇ ਲਿਖਿਆ ਪਤਾ ਕੀ ਹੈ? ਇਸ ਪਾਪੀ ਦੁਸ਼ਟ ਨੂੰ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਕਰਕੇ ਸਜ਼ਾ ਮਿਲੀ ਹੈ। ਤੇ ਜਿਹੜੇ ਇਸ ਗੱਲ ਨਾਲ ਸਹਿਮਤ ਨੇ ਥੱਲੇ ਕਮੈਂਟਾਂ ਵਿੱਚ ਵਾਹਿਗੁਰੂ ਲਿਖੋ। ਆ ਜਿਹੜਾ ਹੁਣ ਜਿਹੜੇ ਬੰਦੇ ਵਾਹਿਗੁਰੂ ਲਿਖਦੇ ਕਮੈਂਟ ਕਰਦੇ, ਜਿਹੜੇ ਹੁਣ ਬੰਦਾ ਕੀ ਸਮਝੇ ਵਾਹਿਗੁਰੂ ਤੋਂ? ਮੇਰੀ ਕੋਈ ਮੰਨ ਲਓ ਵੀ ਸਾਡਾ ਕੋਈ ਕਲਿੱਪ ਆ ਗਿਆ, ਕਲਿੱਪ 'ਚ ਬੰਦਾ ਲਿਖਦੇ ਵਾਹਿਗੁਰੂ, ਹੁਣ ਉਹਦੇ ਤੋਂ ਕੀ ਪਤਾ ਲੱਗੇ ਵੀ ਇਹਨੇ ਕੀ ਸਮਝਿਆ? ਹੁਣ ਜਾਂ ਤਾਂ ਬੰਦਾ ਐਵੇਂ ਕਹਿ ਸਕਦਾ ਵਾਹਿਗੁਰੂ ਚੱਕ ਲੈ ਇਹਨੂੰ, ਇਹ ਕੀ ਬੋਲਦਾ, ਐਵੇਂ ਹੋ ਸਕਦਾ, ਉਹਦਾ ਅਰਥ ਇਹ ਵੀ ਹੋ ਸਕਦਾ। ਅੱਛਾ ਜੇ ਜੇ ਹੁਣ ਐ ਲਿਖਿਆ ਵਾਹਿਗੁਰੂ 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 ਕੀ ਸੁਣਨਾ ਪੈ ਰਿਹਾ ਇਹ ਵੀ ਹੋ ਸਕਦਾ ਐਵੇਂ ਵਾਹਿਗੁਰੂ ਕਿੰਨੀ ਸੋਹਣੀ ਗੱਲ ਸੋਹਣੀ ਇਹ ਵੀ ਹੋ ਸਕਦਾ ਹੁਣ ਪਤਾ ਕੀ ਲੱਗੇ ਵੀ ਕੀ ਮਤਲਬ ਇਹਦਾ ਕਮੈਂਟ ਚ ਲਿਖਦੇ ਨੀ ਇਕੱਲੇ ਵੀ ਵਾਹਿਗੁਰੂ ਗੱਲਾਂ ਲਿਖਦੇ ਬਸ ਉਹ ਤੂੰ ਆਪਣੇ ਅੰਦਰ ਦੀ ਗੱਲ ਲਿਖ ਵੀ ਤੈਨੂੰ ਕਿਵੇਂ ਲੱਗੀ ਠੀਕ ਹੈ ਕਿ ਗਲਤ ਹੈ ਇਕੱਲਾ ਵਾਹਿਗੁਰੂ ਲਿਖਾਂਗੇ ਕੀ ਸਮਝ ਆਊਗੀ ਕੀ ਲਿਖਿਆ ਅੱਛਾ ਉਹਨਾਂ ਨੇ ਥੱਲੇ ਲਿਖਤਾ ਕਹਿੰਦੇ ਲਿਖੋ ਵੀ ਕਮੈਂਟ ਲਿਖੋ ਸਾਰੇ ਜਿਹਨਾਂ ਨੂੰ ਇਹ ਠੀਕ ਹੈ ਗੱਲ ਤੇ ਮੈਂ ਸੋਚਦਾ ਸੀ ਮੈਂ ਕਿਹਾ ਇਹ ਪਤਾ ਕੰਮ ਕੀ ਕਰਦੇ ਆ ਜਿਵੇਂ ਸ਼ੇਰ ਕਿਸੇ ਨੇ ਮਾਰਿਆ ਸ਼ੇਰ ਮਾਰਤਾ ਕਿਸੇ ਨੇ ਤੇ ਸ਼ੇਰ ਕਿਸੇ ਨੇ ਮਾਰਿਆ ਜੱਦੋ ਜਹਿਦ ਕਿਸੇ ਨੇ ਕੀਤੀ ਤੇ ਇੱਕ ਐਵੇਂ ਉੱਤੇ ਰੱਖ ਕੇ ਨਾ ਪੈਰ ਫੋਟੋ ਖਿਚਾਈ ਜਾਂਦਾ ਵੀ ਕਹਿੰਦਾ ਮੈਂ ਮਾਰਿਆ ਸ਼ੇਰ ਮੈਂ ਕਿਹਾ ਬੰਦੇ ਇੱਦਾਂ ਦੇ ਆ ਸਾਡੇ ਸਿਰੇ ਦੇ ਨਿਕੰਮੇ ਜੈਨੂਅਨ ਗੱਲ ਨਾ ਕਦੇ ਕਰਨੀ ਆਈ ਨਾ ਕਰਨੀ ਸਾਨੂੰ ਆਉਣੀ ਹੈ ਧਿਆਨ ਨਾਲ ਗੱਲ ਸੁਣਿਓ ਪਿਆਰਿਓ ਅਸੀਂ ਤੇ ਇੰਨਾ ਕੁ ਸਿੱਖੇ ਹਾਂ ਵਿਵੇਕ ਵਿਵੇਕ ਦੀ ਗੱਲ ਕਰਦੇ ਹਾਂ ਦਿਮਾਗ ਚ ਚਲਾਵੇ ਬੰਦਾ ਆਪਣਾ ਕਿਹੜੇ ਟਾਈਮ ਤੇ ਕਿਹੜਾ ਫੈਸਲਾ ਲੈਣਾ ਹੈ ਸਾਡੇ ਗੁਰੂ ਗੋਬਿੰਦ ਸਿੰਘ ਦਾ ਕਹਿੰਦੇ ਉਹਨੇ ਸਵਾਂਗ ਬਣਾਇਆ ਕੱਪੜੇ ਪਾ ਲਏ ਫਿਰ ਆਪਾਂ ਕੀ ਕਰਿਆ ਰੌਲਾ ਪਾਤਾ ਤਲਵਾਰਾਂ ਕੱਢ ਲਈਆਂ ਕੀ ਕਰਿਆ ਫਿਰ ਭਾਈ ਫਿਰ ਕੇਸ ਕਰਤਾ ਉਹਦੇ ਤੇ ਕੇਸ ਕਰਤਾ ਪੰਜਾਬ ਸਰਕਾਰ ਨੇ ਕੇਸ ਪਿੱਛੇ ਜੇ ਵਾਪਸ ਲੈ ਲਿਆ ਨਾ ਅਕਾਲੀਆਂ ਦੀ ਸਰਕਾਰ ਸੀ ਜਦੋਂ ਕੇਸ ਜਿਹੜਾ ਸੀ ਵਾਪਸ ਲੈ ਲਿਆ ਅੱਛਾ ਅੱਗੇ ਫਿਰ ਕੀ ਹੋਇਆ ਕੇਸ ਲੈ ਲਿਆ ਵਾਪਸ ਤੇ ਉਦੋਂ ਬਾਅਦ ਫਿਰ ਕੀ ਹੈ ਲਾਲਾ ਲਾਲਾ ਕਰਤੀ ਗੁਰਦੁਆਰੇ ਉਹਨਾਂ ਦੇ ਜਿਹੜੇ ਡੇਰੇ ਹੈ ਢਾ ਦਿਓ ਅਸੀਂ ਚੌਂਕ ਭੰਨਾਂਗੇ ਅਸੀਂ ਡੇਰੇ ਢਾਵਾਂਗੇ ਅਸੀਂ ਰਹਿਣ ਨਹੀਂ ਦੇਣਾ ਪੰਜਾਬ 'ਚ ਵੰਡ ਨਹੀਂ ਦੇਣਾ ਚਾਰ ਸਿੰਘ ਸ਼ਹੀਦ ਕਰਾਏ ਸੈਂਕੜਿਆਂ ਤੇ ਪਰਚੇ ਪਵਾਏ ਚਾਰ ਭੈਣਾਂ ਵਿਧਵਾ ਕਰਾਈਆਂ ਕਿੰਨੇ ਬੱਚੇ ਅਨਾਥ ਕਰਾਏ ਕਿੰਨਾ ਪੈਸਾ ਲਾਇਆ ਕਿੰਨਾ ਖਰਚਾ ਕੀਤਾ ਤੇ ਸਾਡੇ ਆਗੂਆਂ ਨੇ ਕੇਸ ਵੀ ਜਿਹੜਾ ਸੀ ਜਿਹੜਾ ਪਾਇਆ ਕੇਸ ਵੀ ਵਾਪਸ ਲੈ ਲਿਆ ਸਾਨੂੰ ਇੰਨਾ ਕੁ ਪਤਾ ਵੀ ਲਾਲਾ ਲਾਲਾ ਚੱਕ ਦਿਓ ਮਾਰ ਦਿਓ ਕੱਖ ਨਹੀਂ ਹੋਇਆ ਉਹ ਬੰਦਾ ਫਿਲਮਾਂ ਬਣਾ ਕੇ ਲੈ ਕੇ ਮੋਟਰਸਾਈਕਲ ਦਗਦਗ ਕਰਦਾ ਫਿਰਦਾ ਸੀ ਕੀ ਵਿਗਾੜ ਲਿਆ ਸੀ ਅਸੀਂ ਉਹਦਾ ਧਿਆਨ ਨਾਲ ਸੁਣਿਓ ਕੀ ਵਿਗਾੜ ਲਿਆ ਸੀ ਅਸੀਂ ਉਹਦਾ ਪਰ ਦੋ ਬੀਬੀਆਂ ਜਿਨ੍ਹਾਂ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਦਫ਼ਤਰ 'ਚ ਚਿੱਠੀ ਭੇਜੀ ਸਾਰੇ ਮਹਿਕਮਿਆਂ 'ਚ ਚਿੱਠੀਆਂ ਭੇਜੀਆਂ ਨਾਮ ਰੱਖਿਆ ਗੁਪਤ ਵੀ CID ਲਾਤੀ CB ਮਾਫ ਕਰਨਾ CBI ਜਾਂਚ ਕਰਾਓ ਜਾਂਚ ਹੁੰਦੀ ਰਹੀ ਹੁੰਦੀ ਰਹੀ ਹੁੰਦੀ ਰਹੀ ਹੁੰਦੀ ਰਹੀ ਦੋ ਬੀਬੀਆਂ ਨੇ ਦਿਮਾਗ ਤੋਂ ਕੰਮ ਲੈ ਕੇ ਡੈਮੋਕਰੈਟਿਕ ਸਿਸਟਮ ਦੇ ਵਿੱਚ 20 ਸਾਲ ਬਾਬਾ ਅੰਦਰ ਪਹੁੰਚਾਤਾ ਤੇ ਛਤਰਪਤੀ ਪੱਤਰਕਾਰ ਦਾ ਮੁੰਡਾ ਤੇ ਲੜਕੀ ਲੜਦੇ ਰਹੇ ਉਹਨਾਂ ਨੇ ਸਾਰੀ ਉਮਰ ਕੈਦ ਕਰਾਤੀ ਲੈ ਉਹ ਚਾਰ ਜਣੇ ਤੁਹਾਡੇ ਦਿਮਾਗ ਚ ਵੜਦੀ ਹੈ ਗੱਲ ਬਈ ਲਾਲਾ 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 ਲਾ ਕਰਨਾ ਸਿੱਖਣਾ ਤੋੜ ਦਿਆਂਗੇ ਮਾਰ ਦਿਆਂਗੇ ਚੌਂਕ ਭੰਨ ਦਿਆਂਗੇ ਡੇਰੇ ਭੰਨ ਦਿਆਂਗੇ ਲੈ ਸਿੱਖ ਲੋ ਇੱਥੇ ਸਾਡੀ ਇੰਨੀ ਸਮਝ ਹੈ ਅੱਜ ਜਦੋਂ ਵਕੀਲ ਨੇ ਸਜ਼ਾ ਸੁਣਾਈ ਹੈ ਜੱਜ ਨੇ ਜਦੋਂ ਵਕੀਲ ਪੇਸ਼ ਹੋਏ ਸੁਣੋ ਇੱਧਰ ਪਿਆਰਿਓ ਜਦੋਂ ਜੱਜ ਨੇ ਸਜ਼ਾ ਸੁਣਾਈ ਹੈ ਤੇ ਛਾਤੀ ਚੌੜੀ ਹੁੰਦੀ ਸੀ ਕਿ ਨਹੀਂ ਵੀ ਆਹ ਆਹ ਬਣੀ ਗੱਲ ਆਹ ਜੱਜ ਨੇ ਕਮਾਲ ਕਰਤੀ ਆ ਸਾਥੋਂ ਨਹੀਂ ਹੋਈ ਸਾਥੋਂ ਨਹੀਂ ਹੋਈ ਸਾਡੀ ਪ੍ਰਾਪਤੀ ਕਿੱਥੋਂ ਹੋ ਗਈ ਉਹ ਲਓ ਆਓ ਪੰਜ ਪਿਆਰਿਆਂ ਦਾ ਸਨਮਾਨ ਕਰੀਏ ਜੀ ਆਇਆਂ ਨੂੰ ਕਹੀਏ ਸੰਗਤ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਭਾਈ ਹਿੱਲਿਓ ਨਾ ਜਿਹੜੇ ਅੰਮ੍ਰਿਤ ਛੱਕ ਕੇ ਆਏ ਹੈ
ਆਓ ਖਾਲਸਾ ਜੀ ਤੁਹਾਨੂੰ ਜੀ ਆਇਆ
बोलो जदों जकारा लगे संगियों ना पता ही है बाबा खड़िया करियो सारे
बोले सोनेहाल
लो जी जिन्ने भी अज दाखला ले लिया जिन्होंने पढ़ाई करो शुरू बहुत वधिया समझण वाले पासे तुरीए दिमाग चलाइए अमृत छकिया जी जिन्हां जिन्हां ने बहुत बहुत वधाई दाखला लिया होर भी कायम होवो जिथे आप आईए होरना नूं भी कायम करिए जेडे इस राह ते तुरे हुए है जेडे समझण वाले पासे तुरे है उन्हां दे निशान ते ही हो जू कोई फर्क नहीं पैंदा दिसणे चाहीदे भी आ है ਤੇ ਪੜ੍ਹਦੇ ਵਧੀਆ ਤੇ ਯੂਨੀਫਾਰਮ ਹੋਊ ਕੋਈ ਮਾੜੀ ਗੱਲ ਨਹੀਂ ਵਧੀਆ ਪੜ੍ਹਾਈ ਵਧੀਆ ਹੋਵੇ ਜੀ ਸੋ ਚਲੋ ਆਓ ਜਿਹੜੀ ਆਪਾਂ ਗੱਲ ਕਰਦੇ ਹਾਂ ਇਹਨਾਂ ਨੁਕਤਿਆਂ ਨੂੰ ਸਮਝੋ ਬੜਾ ਕੁਝ ਕਹਿਣ ਨੂੰ ਜੀ ਕਰਦਾ ਅੰਦਰ ਲੈ ਕੇ ਬੈਠਾ ਅਜੇ ਮੌਕਾ ਨਹੀਂ ਕਹਿ ਨਹੀਂ ਸਕਦਾ ਅੱਜ ਵੀ ਸਾਡਾ ਬੋਲਿਆ ਮੈਂ ਕਲੀਅਰ ਸਟੇਟਮੈਂਟ ਇਹ ਕਈ ਵਾਰ ਦੇ ਚੁੱਕਿਆ ਵੀ ਅੱਜ ਵੀ ਸਾਡਾ 95% ਫਾਇਦਾ ਪੁਜਾਰੀ ਨੂੰ ਮਿਲਦਾ ਸਾਡਾ ਅਸੀਂ ਪੁਜਾਰੀ ਦੇ ਵਲੰਟੀਅਰ ਬਣ ਕੇ ਅਜੇ ਵੀ ਕੰਮ ਕਰਦੇ ਅਜੇ ਤੇ 5% ਸਿਰਫ ਗੱਲ ਸ਼ੁਰੂ ਕੀਤੀ ਵੀ ਰੱਬ ਵਾਲਾ ਢਾਂਚਾ ਬਣਾਇਆ ਹੈ ਨਹੀਂ ਬਣਾਇਆ ਸਾਡੇ ਗੁਰੂ ਸਾਹਿਬ ਕੁਝ ਹੋਰ ਸਮਝ ਸਮਝਾਉਂਦੇ ਆ ਸਾਨੂੰ ਦੱਸਿਆ ਕੁਝ ਹੋਰ ਜਾ ਰਿਹਾ ਜਦੋਂ ਤੁਸੀਂ ਦਿਮਾਗ ਨਾਲ ਸੋਚਣ ਲੱਗੋਗੇ ਅੱਜ ਕੋਈ ਸਰਸੇ ਵਾਲਾ ਫਾਇਦਾ ਹੋ ਸਕਦਾ ਅੱਜ ਕੋਈ ਸਵਾਂਗ ਬਣਾ ਸਕਦਾ ਤੇ ਅੱਜ ਵੀ ਸਾਡੀ ਮੈਂਟੈਲਿਟੀ ਇਦਾਂ ਦੀ ਖੜੀ ਹੈ ਮਾਰ ਦਿਆਂਗੇ ਬੰਦਾ ਐ ਕਿਵੇਂ ਤੇ ਜਾ ਕੇ ਤੁਸੀਂ ਮਾੜਾ ਮੋਟਾ ਉੱਥੇ ਗੋਲੀ ਗਾਲੀ ਚਲਾ ਦਿਓ ਅਗਲਾ ਜੈਡ ਸਿਕਿਉਰਿਟੀ ਲੈ ਲੂ ਉਦੇ ਬੈਠੇ ਰਹੋ ਬਸ 10 ਸਾਲ 20 ਸਾਲ ਜੇ ਉਹ ਬੀਬੀਆਂ ਕੇਸ ਨਾ ਕਰਦੀਆਂ ਤੇ ਤੁਹਾਨੂੰ ਕੀ ਲੱਗਦਾ ਸਰਸੇ ਵਾਲਾ ਕਦੇ ਅੰਦਰ ਚਲੇ ਜਾਂਦਾ ਬੋਲੋ ਇਹ ਛਤਰਪਤੀ ਦਾ ਪਰਿਵਾਰ ਉੱਦਮ ਨਾ ਕਰਦਾ ਤੇ ਕਦੇ ਜੇਲ੍ਹ ਜਾਂਦਾ ਕਦੇ ਨਹੀਂ ਜਾ ਸਕਣਾ ਉਹਨੂੰ ਸੋਚੋ ਭਲਾ ਵੀ ਡੈਮੋਕ੍ਰੇਸੀ ਸਿਸਟਮ ਦੇ ਵਿੱਚ ਰਹਿ ਕੇ ਅਗਲਿਆਂ ਨੇ ਜੇਲ੍ਹ ਚ ਵਾੜਤਾ ਸਾਰੀ ਜ਼ਿੰਦਗੀ ਵਾਸਤੇ, ਉਹਨਾਂ ਨੂੰ ਆ ਗਿਆ ਸਮਝ ਸਾਡੇ ਯਾਰ ਇਹਦਾ ਮਤਲਬ ਕਿਸੇ ਆਗੂ ਨੇ ਅੱਜ ਤੱਕ ਕਿਉਂ ਨਹੀਂ ਸਮਝਾਇਆ ਵੀ ਏਦਾਂ ਵੀ ਹੋ ਸਕਦਾ ਸਾਡੇ ਚ, ਸਾਡੇ ਬੰਦੇ ਤੇ ਜਜ਼ਬਾਤੀ ਹੈ ਜਜ਼ਬਾਤ ਨੇ ਯਾਰ। ਗੁਰੂ ਗੋਬਿੰਦ ਸਿੰਘ ਬਾਰੇ ਉਹਨਾਂ ਦੀ ਫੋਟੋ ਲਾ ਦੂ ਕੋਈ, ਉਹਨਾਂ ਦਾ ਸਵਾਂਗ ਬਣਾ ਦੂ ਕੋਈ, ਗੁੱਸਾ ਚੜਿਆ ਪਰ ਉਹ ਗੁੱਸੇ ਨੂੰ ਫਿਰ ਹੁਣ ਹੌਲੀ ਹੌਲੀ ਉਹਦੀ ਤਰੀਕਾ ਕੀ ਹੈ ਫਿਰ ਇਹ ਤੇ ਦੱਸਿਆ ਹੀ ਨਹੀਂ। ਜਦੋਂ ਗੁੱਸਾ ਚੜਦਾ ਤੇਰਾ ਜੀ ਕਰੇ ਕੰਧ ਚ ਟੱਕਰ ਮਾਰ ਜਾ, ਤੇਰਾ ਜੀ ਕਰੇ ਤੂੰ ਭਾਵੇਂ ਜਿਸ ਮਰਜ਼ੀ ਚ ਟੱਕਰ ਮਾਰ ਪਰ ਗੁੱਸਾ ਐਂ ਕੱਢ ਲੈ। ਐਂ ਕਿਵੇਂ ਸਾਨੂੰ ਸਮਝਾ ਵੀ ਕੱਢਣਾ ਕਿੱਦਾਂ ਇਹਨੂੰ? ਗੁੱਸਾ ਤੇ ਹਰੇਕ ਬੰਦੇ ਨੂੰ ਹੀ ਆਉਂਦਾ, ਕੱਢਣਾ ਕਿੱਦਾਂ? ਤੇ ਇਹ ਸਾਡਾ ਸਾਡੀ ਕੌਮ ਦੇ ਜਜ਼ਬਾਤਾਂ ਨੂੰ ਕਿਵੇਂ ਉਹ ਨਿਕਲਣ ਕਿੱਦਾਂ ਇਹ ਦੱਸਣ ਦਾ ਸਾਡੇ ਆਗੂਆਂ ਦਾ ਫਰਜ਼ ਨਹੀਂ, ਸਮਝਾਉਣ ਦਾ ਫਰਜ਼ ਨਹੀਂ? ਮਰ ਜਾਂਗੇ ਮਾਰ ਦਿਆਂਗੇ ਕਿੰਨਾ ਚਿਰ ਕਰਦੇ ਰਹਾਂਗੇ? ਸਾਡੀ ਕੌਮ ਦੇ ਬਿਹਾਫ ਦੇ ਉੱਤੇ ਚਾਰ ਬੰਦੇ ਫੈਸਲੇ ਲੈ ਲੈਂਦੇ ਨੇ, ਸਜ਼ਾ ਸਾਰੀ ਕੌਮ ਨੂੰ ਭੁਗਤਣੀ ਪੈਂਦੀ ਹੈ, ਨੁਕਸਾਨ ਸਾਰੀ ਕੌਮ ਦਾ ਹੁੰਦਾ। ਤੇ ਕਾਰਨ ਇਹਦਾ ਇਹ ਹੋਇਆ ਹੈ, ਸਾਰੇ ਬੰਦੇ ਮੂੰਹ ਚ ਘੁੰਗਣੀਆਂ ਪਾ ਕੇ ਬੈਠੇ ਆ। ਅਗਲਾ ਕਹਿੰਦਾ ਟੱਬਰ ਸਾਂਭੋ ਪਰਿਵਾਰ ਸਾਂਭੋ, ਮੈਂ ਕੌਮ ਤੋਂ ਕੀ ਲੈਣਾ? ਜਿਹੜੇ ਚਾਰ ਬੰਦੇ ਫੈਸਲੇ ਕਰਦੇ ਨੇ ਕਰੀ ਜਾਣ, ਕੋਈ ਐ ਨੂੰ ਭਜਾ ਲੈਂਦਾ, ਕੋਈ ਐ ਨੂੰ ਭਜਾ ਲੈਂਦਾ, ਕਹਿੰਦਾ ਸਾਡੀ ਕਿਹੜਾ ਕੌਮ ਹੈ ਜਿਹੜਾ ਲੈ ਜਾਂਦਾ ਲਜਾਈ ਫਿਰੇ? ਪਿਆਰਿਓ ਹੈ ਕਿ ਨਹੀਂ? ਵੇਖੋ ਸੁਣੋ, ਤੇਰੀ ਬਾਹਰ ਗੱਡੀ ਖੜੀ ਹੈ, ਜਿਹੜਾ ਮਰਜ਼ੀ ਜਿੱਧਰ ਮਰਜ਼ੀ ਲਿਜਾ ਸਕਦਾ? ਬੋਲੋ ਯਾਰ, ਤੇਰਾ ਮੋਟਰਸਾਈਕਲ ਲਿਜਾ ਸਕਦਾ? ਤੇਰੇ ਘਰ ਵਾਲੇ ਦੀ ਕੋਈ ਬਾਂਹ ਫੜ ਸਕਦਾ? ਤੇਰੀ ਲੜਕੀ ਦੀ ਬਾਂਹ ਫੜ ਸਕਦਾ? ਜਿਹਦਾ ਜੀ ਕਰੇ ਤੇਰੀ ਕੋਈ ਕੋਈ ਤੇਰੀ ਰੁਮਾਲ ਵੀ ਤੇਰਾ ਚੱਕ ਕੇ ਕਿਵੇਂ ਲੈ ਜੂਗਾ ਇੱਥੋਂ? ਆ ਫੋਨ ਲਿਜਾਣ ਦਿਓਗੇ ਕਿਸੇ ਨੂੰ? ਤੇ ਕੌਮ ਨੂੰ ਜਿਹੜਾ ਮਰਜ਼ੀ ਜਿੱਧਰ ਮਰਜ਼ੀ ਲਈ ਫਿਰੇ, ਤੁਸੀਂ ਕਹੀ ਜਾਂਦੇ ਹੋ ਚੱਲ ਕੋਈ ਨੀ ਲਿਜਾਂਦਾ ਲੈ ਲਈ ਜਾਵੇ, ਤੂੰ ਇੱਕ ਵੀ ਬੰਦਾ ਬੋਲਦਾ? ਫਿਰ ਇਹਦਾ ਮਤਲਬ ਕਿਉਂ ਅਸੀਂ ਕਹਿੰਦੇ ਹਾਂ ਸਾਡੇ ਚ ਕੌਮ ਪ੍ਰਸਤੀ, ਅਸੀਂ ਪਿਆਰ ਕਰਦੇ ਹਾਂ ਕੌਮ ਨਾਲ? ਯਾਰ ਤੂੰ ਰੁਮਾਲ ਜਿੰਨਾ ਪਿਆਰ ਨਹੀਂ ਕਰਦਾ ਕੌਮ ਨੂੰ, ਮਾਰਦਾ ਗੱਲਾਂ, ਤੇਰਾ ਇੱਕ ਫੋਨ ਜਿੰਨਾ ਪਿਆਰ ਨਹੀਂ ਤੇਰੀ ਕੌਮ ਨਾਲ। ਸਾਡੀ ਬਕਵਾਸ ਹੈ ਜਿਹੜੀਆਂ ਗੱਲਾਂ ਮਾਰਦੇ ਹਾਂ ਅਸੀਂ, ਸਾਡਾ ਕੌਮ ਨਾਲ ਬੜਾ ਪਿਆਰ ਹੈ। ਤੇਰਾ ਕੌਮ ਨਾਲ ਪਿਆਰ ਹੁੰਦਾ ਜਿੱਦਣ ਕੌਮ ਨਾਲ ਕੋਈ ਘਾਤ ਕਰਦਾ ਹੈ, ਤੇਰੇ ਤੋਂ ਵੀਡੀਓ ਬਣਾ ਕੇ ਨਹੀਂ ਪਾਈ ਜਾਂਦੀ ਵੀ ਬੰਦਾ ਧੋਖਾ ਕਰਨ ਲੱਗਿਆ, ਆ ਬੰਦਾ ਗਲਤ ਹੈ ਅੰਦਰ ਹੈ ਸਾਰਾ ਵੇਖਦਾ। ਲੈ ਜਾਣ ਦਿਓ ਯਾਰ, ਥਕਾਣ ਦਿਓ ਯਾਰ, ਮਾਰਨ ਦਿਓ ਯਾਰ, ਅਸੀਂ ਕੀ ਲੈਣਾ ਯਾਰ? ਆਪਾਂ ਨਾ ਮਾੜੇ ਬਣੋ, ਮੈਨੂੰ ਲੋਕੀ ਮਾੜਾ ਕਹਿਣਗੇ, ਮੈਨੂੰ ਲੋਕੀ ਬੁਰਾ ਕਹਿਣਗੇ, ਇਹ ਸੋਚਦੇ ਹਾਂ ਅਸੀਂ, ਇਹ ਸਾਡੀ ਮੈਂਟੈਲਿਟੀ ਹੈ। ਤੇ ਲੈ ਲਓ ਸਵਾਦ ਕਿੱਥੇ ਕੁ ਤੱਕ ਪਹੁੰਚ ਗਏ ਅਸੀਂ। ਤੇ ਜਿੱਦਣ ਤੁਹਾਡੇ ਵਿੱਚ, ਮੇਰਿਆਂ ਵੀਰਾਂ ਵਿੱਚ, ਤੁਹਾਡੇ ਆ ਜਿਹੜੇ ਬੱਚੇ ਨਿੱਕੇ ਨਿੱਕੇ ਅੱਜ ਜਿਹੜੇ ਇੱਥੇ ਸੁਣਦੇ ਆ ਬਹਿ ਕੇ, 20-20 ਸਾਲਾਂ ਦੇ ਆ, ਜਿੱਦਣ ਬੋਲਣਾ ਸ਼ੁਰੂ ਕਰੋਗੇ 5 ਸਾਲਾਂ ਨੂੰ ਲੱਗ ਜਿਓ, 10 ਨੂੰ ਲੱਗ ਜਿਓ, ਜਿੱਦਣ ਤੁਹਾਡੇ 'ਚ ਹਿੰਮਤ ਆਈ ਫਿਰ ਨਹੀਂ ਤੁਹਾਡੀ ਤੁਹਾਡੀ ਗੱਡੀ ਐਂ ਨਹੀਂ ਲਿਜਾ ਸਕਦਾ, ਰੁਮਾਲ ਨਹੀਂ ਚੱਕ ਸਕਦਾ, ਤੇਰੀ ਕੌਮ ਨੂੰ ਫਿਰ ਕੋਈ ਗੁੰਮਰਾਹ ਨਹੀਂ ਕਰ ਸਕਦਾ। ਉਹ ਉਹ ਇੱਕ ਸਮਾਂ ਆਊ ਫਿਰ ਜਿੱਦਣ ਤੁਸੀਂ ਬੋਲਣ ਲੱਗੇ। ਇੱਥੇ ਤਾਂ ਇੱਡੀ ਬੇੜੀ ਚ ਵੱਟੇ ਸਾਡੀ ਪਏ ਹੋਏ ਐ, ਮੇਰੇ ਵਰਗਾ ਬੰਦਾ ਸਟੇਜ ਤੇ ਬੋਲਦਾ, ਮੈਨੂੰ ਕਹਿਣਗੇ ਭਾਈ ਸਾਹਿਬ ਠੰਡੇ ਹੀ ਰਹੋ ਜੀ, ਬਸ ਕਾਹਨੂੰ ਜੀ ਕਾਹਨੂੰ, ਲੈ ਮਰ ਜਾ ਤੂੰ ਤਾਂ ਮਰਿਆ ਪਿਆ, ਮੈਨੂੰ ਵੀ ਮਾਰ ਨਾਲ, ਤੁਸੀਂ ਤੇ ਜ਼ਮੀਰਾਂ ਮਾਰੀ ਬੈਠੇ, ਸਾਨੂੰ ਕਿਉਂ ਘੜੀਸੀ ਜਾਂਦੇ ਵਿੱਚ? ਤੁਸੀਂ ਜੇ ਤੇਰੇ ਚ ਹਿੰਮਤ ਨਹੀਂ, ਸਾਡੇ ਬੇੜੀਆਂ ਕਾਹਤੋਂ ਵੱਟੇ ਪਾਈ ਜਾਂਦੇ ਆ ਤੁਸੀਂ, ਸਾਨੂੰ ਕਿਉਂ ਠੰਡੇ ਕਰੀ ਜਾਂਦੇ ਆ? ਤੂੰ ਤੇ ਹੈ ਜਿਹਾ ਜਿਹਾ ਹੈ, ਸਾਨੂੰ ਵੀ ਸਲਾਹ ਇਹ ਦੇਣਗੇ, ਕੋਈ ਗੱਲ ਨਹੀਂ ਜੀ, ਹਾਂ ਭਾਈ ਆਹੋ ਫਿਰ ਵੀ ਬੰਦਾ ਕੋਈ ਮਾਰੀ ਜਾਵੇ ਤਾਂ ਵੀ ਚੁੱਪ ਹੀ ਰਹੋ, ਅਗਲਾ ਗਾਲਾਂ ਕੱਢੇ ਨਾ ਜੀ ਠੰਡੇ ਹੀ, ਅਗਲਾ ਧਮਕੀਆਂ ਦਿੰਦਾ ਨਾ ਜੀ ਠੰਡੇ ਹੀ, ਅਗਲਾ ਸਾਡੀ ਕੌਮ ਨੂੰ ਬੁੱਧੂ ਬਣਾ ਨਾ ਜੀ ਠੰਡੇ ਹੀ, ਪਰ ਰਹੋ ਠੰਡੇ ਫਿਰ ਕੀ ਖੱਟੋਗੇ ਤੁਸੀਂ? ਸਾਡੇ ਸਾਡੇ ਬੰਦਿਆਂ ਦੀ ਸੋਚ ਹੀ ਇਹੋ ਜਿਹੀ ਬਣੀ ਹੋਈ ਹੈ। ਤੁਹਾਨੂੰ ਕੀ ਲੱਗਦਾ ਅਸੀਂ ਮਾਰਨ ਚੱਲੇ ਹਾਂ ਕਿਸੇ ਨੂੰ? ਅਸੀਂ ਕਿਸੇ ਦਾ ਮੁਕਾਬਲਾ ਕਰਨ ਚੱਲੇ ਹਾਂ? ਅਸੀਂ ਕਿਸੇ ਦਾ ਘਰ ਉਜਾੜਾਂਗੇ? ਅਸੀਂ ਕਿਸੇ ਨੂੰ ਅਨਾਥ ਕਰਾਂਗੇ? ਅਸੀਂ ਕਿਸੇ ਬੱਚੀ ਬੀਬੀ ਨੂੰ ਵਿਧਵਾ ਕਰਾਂਗੇ? ਸਾਡਾ ਤੇ ਗੱਲ ਕਰਨ ਗੱਲ ਹੀ ਕਰਦੇ ਆ, ਤੇ ਤੁਸੀਂ ਤੇ ਗੱਲ ਵੀ ਨਹੀਂ ਕਰਨ ਦਿੰਦੇ। ਸਾਡੇ ਬੰਦਿਆਂ ਦੀ ਸੋਚ ਇਹੋ ਜਿਹੀ ਬਣੀ ਹੋਈ ਹੈ। ਤੇ ਮੇਰੇ ਵੀਰੋ, ਭਾਈਓ, ਭੈਣੋ ਮੇਰੀਓ, ਜਿੱਦਣ ਤੁਹਾਡੇ ਦਿਮਾਗ ਚੱਲ ਪਏ, ਮੈਂ ਆਹ ਜਿਹੜੀ ਗੱਲ ਕੀਤੀ ਹੈ ਮੈਨੂੰ ਦੱਸਿਓ ਭਲਾ, ਆਪਾਂ ਸਰਸੇ ਵਾਲੀ ਗੱਲ ਮੈਂ ਇੱਕ ਵਾਰੀ ਸਟੇਜ ਤੇ ਅੱਗੇ ਵੀ ਕੀਤੀ ਹੈ, ਭਲਾ ਕਿੰਨਿਆਂ ਕੁ ਬੰਦਿਆਂ ਦੇ ਦਿਮਾਗ 'ਚ ਆਉਂਦੀ ਹੈ? ਕਦੇ ਸੋਚਿਆ ਵੀ ਅਸੀਂ ਤੇ ਚੌਂਕ ਭੰਨੇ ਸੀ, ਡੇਰੇ ਭੰਨੇ ਸੀ, ਚਾਰ ਮਰਵਾਏ ਸੀ, 500-700 ਤੇ ਕੇਸ ਪਵਾਏ ਸੀ, ਚਾਰ ਬੀਬੀਆਂ ਵਿਧਵਾ ਹੋਈਆਂ, ਸਾਡੇ ਕਿੰਨੇ ਬੱਚੇ ਅਨਾਥ ਹੋਏ ਐ, ਤੇ ਸਾਡੇ ਆਗੂਆਂ ਨੇ ਤੇ ਉਹਦੇ ਸਰਸੇ ਵਾਲੇ ਤੋਂ ਪਰਚਾ ਵੀ ਵਾਪਸ ਕਰਵਾ ਲਿਆ, ਕੇਸ ਵੀ ਵਾਪਸ ਕਰਾ ਲਿਆ ਉਹਦੇ ਤੇ, ਸਾਡੇ ਤੋਂ ਕੁਛ ਵੀ ਨਹੀਂ ਹੋਇਆ ਸੀ, ਤੇ ਦੋ ਬੀਬੀਆਂ ਨੇ ਜੇਲ੍ਹ ਚ ਪਹੁੰਚਾ ਦਿੱਤਾ। ਫਿਰ ਇੱਥੇ ਦਿਮਾਗ ਸੋਚੀਏ ਵੀ ਕਿ ਗਾਂਹ ਜੇ ਕੋਈ ਹੋ ਗਿਆ ਗਾਂਹ ਵੀ ਆਪਾਂ ਚੌਂਕ ਚੂੰਕ ਤੋੜਾਂਗੇ। ਫਿਰ ਸਾਡੇ ਨੌਜਵਾਨ ਕੀ ਕਹਿੰਦੇ ਹੁੰਦੇ ਆ, ਗਰਮ ਫੈਸਲਾ ਸੁਣਾਓ ਜੀ। ਕੋਈ ਗਰਮ ਫੈਸਲਾ ਕੀ ਹੁੰਦਾ? ਡੇਰਾ ਭੰਡ ਦਿਓ ਜਾ ਕੇ, ਅਗਲੇ ਗੋਲੀਆਂ ਮਾਰ ਦੇਣਗੇ, ਫਿਰ ਤੁਹਾਡਾ ਭੋਗ ਪਾ ਲਾਂਗੇ, ਭੋਗ ਦੇ ਉੱਤੇ ਜਾਵਾਂਗੇ, ਫਿਰ ਜਦੋਂ ਕੋਈ ਅਰਥੀ ਚੱਕ ਕੇ ਤੁਰ ਪਾਂਗੇ, ਅਰਥੀ ਚੱਕ ਕੇ ਰਾਜ ਕਰੇਗਾ ਖਾਲਸਾ ਕਹਿ ਲਾਂਗੇ, ਫਿਰ ਉਹਦੇ ਤੇ ਪੈਸੇ ਇਕੱਠੇ ਕਰ ਲਾਂਗੇ, ਰੋਟੀਆਂ ਸੇਕੀ ਚੱਲਾਂਗੇ ਆਪਣੇ। ਸ਼ਹੀਦਾਂ ਦੀਆਂ ਮੜੀਆਂ ਦੇ ਉੱਤੇ ਸਿਆਸੀ ਬੰਦੇ ਆਪਣੀਆਂ ਰੋਟੀਆਂ ਸੇਕਦੇ ਕਿ ਨਹੀਂ ਸੇਕਦੇ ਬੋਲੋ। ਅਗਲੇ ਦੇ ਟੱਬਰ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ, ਸਾਰੀ ਕੌਮ ਮਰਵਾ ਦਿੰਦੇ ਅਗਲੇ। ਜਦੋਂ ਦਿਮਾਗ ਤੁਹਾਡੇ ਚੱਲਣ ਲੱਗਣਗੇ ਫਿਰ ਸੋਚੋਗੇ। ਤੇ ਤਾਂ ਕਹਿੰਦਾ ਵਿਵੇਕ ਬੜਾ ਜ਼ਰੂਰੀ ਹੈ। ਭਗਤ ਰਵਿਦਾਸ ਜੀ ਕਹਿੰਦੇ ਵਿਵੇਕ ਦੀਪ ਮਲੀਨ, ਮਾਧੋ ਅਵਿਦਿਆ ਹਿਤਕੀਨ। ਸਾਡਾ ਤੇ ਪਿਆਰ ਹੀ ਅਗਿਆਨਤਾ ਨਾਲ ਹੈ। ਮੂਰਖਾਂ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਕਹਿੰਦੇ ਸਵਾਦ ਬਹੁਤ ਆਉਂਦਾ ਹੈ। ਤੇ ਵਿਵੇਕ ਦੀਪ ਮਲੀਨ, ਪਿਆਰਿਓ ਵਿਵੇਕ ਦਿਮਾਗ ਖੋਲਣੇ ਪੈਣੇ ਆ, ਤੁਹਾਡੇ ਦਿਮਾਗ ਚੱਲਣੇ ਚਾਹੀਦੇ, ਸੋਚਣ ਲੱਗੋ। ਆਹ ਬਾਬਾ ਕਹਿੰਦਾ ਬੱਚਾ ਪੈਦਾ, ਗੁਰਸਿੱਖ ਬੱਚਾ ਚਾਹੀਦਾ, ਭੈਣਾ ਪਾਠ ਕਰੇ, ਆਹ ਕਰੇ, ਆਹ ਕਰੇ, ਆਹ ਕਰੇ। ਤੇ ਜਦੋਂ ਦਿਮਾਗ ਵਾਲਾ ਬੈਠਾ ਹੋਇਆ ਵਿਵੇਕੀ, ਉਹਨੇ ਕਹਿਣਾ ਯਾਰ ਐ ਕਿਵੇਂ, ਬੀਬੀ ਭਾਂਡੀ ਨੇ ਕਿਹੜੇ ਪਾਠ ਨਹੀਂ ਕੀਤੇ, ਪ੍ਰਿਥੀ ਚੰਦ ਕਿਉਂ ਪੈਦਾ ਹੋ ਗਿਆ? ਇਹ ਵਿਵੇਕੀ ਦੀ ਨਿਸ਼ਾਨੀ। ਜਿੱਦਣ ਸਰਸੇ ਵਾਲਾ ਅੰਦਰ ਗਿਆ ਅਸੀਂ ਸੋਚਦੇ, ਇਹ ਵਿਵੇਕੀਆਂ ਦੀ ਨਿਸ਼ਾਨੀ ਹੈ। ਤੁਹਾਡੀ ਵਿਵੇਕ ਜ਼ਰੂਰੀ ਹੈ। ਪੱਗਾਂ ਦਸਤਾਰਾਂ ਪਿੱਛੇ ਜੇ ਨਾ ਇੱਕ ਪੱਤਰਕਾਰ ਹੈ, ਉਹਨੇ ਲੇਖ ਲਿਖਿਆ ਮੇਰੇ ਤੇ ਪੂਰਾ ਝਾੜਿਆ ਨਜ਼ਲਾ ਉਹਦਾ। ਉਹਨੇ ਲਿਖਿਆ ਬਈ ਗੁਰਸਿੱਖ ਤੇ ਸਾਦੇ ਚਾਹੀਦੇ ਆ, ਗੁਰਸਿੱਖ ਤੇ ਸਿੰਪਲ ਚਾਹੀਦੇ ਆ, ਗੁਰਸਿੱਖ ਤੇ ਢੱਠੇ ਜੇ ਪਰਨੇ ਹੁੰਦੇ ਆ, ਪਤਾ ਹੀ ਨਹੀਂ ਲੱਗਦਾ, ਕਹਿੰਦੇ ਐ ਕੱਪੜੇ ਲੀੜੇ। ਇਹ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਪੱਗਾਂ ਤੇ ਲੂਈਆਂ ਤੇ ਕਿਧਰੇ ਤੇ ਚਾਦਰੇ ਤੇ ਕਿਧਰੇ ਜੈਕਟਾਂ। ਤੇ ਮੈਂ ਉੱਥੇ ਸੋਚਦਾ ਸੀ, ਮੈਂ ਕਿਹਾ ਬੰਦਿਆਂ ਨੇ ਪੈਮਾਨਾ ਕੈਸਾ ਰੱਖਿਆ। ਗੁਰਸਿੱਖ ਉਹ ਹੈ, ਕੌਮ ਦਾ ਦਰਦੀ ਉਹ ਹੈ ਜਿਹਦੀਆਂ ਵਿਆਹੀਆਂ ਪਾਟੀਆਂ ਹੋਈਆਂ ਹੋਣ, ਕੌਮ ਦਾ ਦਰਦੀ ਉਹ ਹੈ ਜਿਹੜਾ ਸਿੱਧੇ ਸਾਦੇ ਕੱਪੜੇ ਪਾਵੇ, ਕੌਮ ਦਾ ਦਰਦੀ ਉਹ ਹੈ ਜਿਹੜਾ ਸਿੱਧਾ ਜਿਹਾ ਪਰਨਾ ਬੰਨ ਲੇ, ਤੇ ਸਾਡੇ ਸਿੱਧੇ ਜੇ ਪਰਨੇ ਬੰਨ ਕੇ ਝੱਗੀਆਂ ਜੀਆਂ ਪਾ ਕੇ ਵਿਆਹੀਆਂ ਥੋੜੀਆਂ ਥੋੜੀਆਂ ਪਾੜ ਕੇ ਬੰਦੇ ਲੁੱਟ ਕੇ ਲੈ ਗਏ ਸਾਰੀ ਕੌਮ। ਪੈਮਾਨਾ ਆ ਹੈ ਤੁਹਾਡਾ ਸੋਚਣ ਦਾ, ਆ ਪੈਮਾਨਾ ਹੈ ਸਾਡਾ, ਇਹ ਨਿਸ਼ਾਨੀ ਹੈ ਸਾਡੇ ਵੀ ਕੱਪੜੇ ਲੀੜੇ ਜਿਹੜੇ ਨੇ ਨਾ, ਜਿਹੜਾ ਵਧੀਆ ਕੱਪੜੇ ਪਾਉਂਦਾ ਇਹਦਾ ਗੁਰਸਿੱਖ ਦਾ ਥੋੜਾ ਪਿਆਰ ਹੁੰਦਾ। ਜਾਂ ਫਿਰ ਕਹਿੰਦੇ ਸਾਧਾਂ ਨੂੰ ਕੀ ਸਵਾਦਾਂ ਨਾਲ ਰੰਗ ਬਿਰੰਗੀਆਂ ਪੱਗਾਂ ਕਿਉਂ ਬੰਨਣੀਆਂ ਨੇ, ਕੱਪੜੇ ਇੱਦਾਂ ਦੇ ਕਿਉਂ ਪਾਉਣੇ ਨੇ, ਇੱਦਾਂ ਦੀਆਂ ਗੱਲਾਂ ਸੋਚਦੇ ਆ। ਤੁਸੀਂ ਦਸਤਾਰ ਖਿੱਚ ਕੇ ਬੰਨ ਲਓ, ਸੋਹਣੇ ਸਾਫ਼ ਸੁਥਰੇ ਕੱਪੜੇ ਪਾ ਕੇ ਰੱਖੋ, ਬੰਦਾ ਅੱਧਾ ਪੋਜ਼ਿਟਿਵ ਹੋ ਜਾਂਦਾ, ਕੈਮ ਕੈਮ ਹੋ ਕੇ ਗੱਲ ਕਰਦਾ। ਨਾਲੇ ਅਸੀਂ ਤੇ ਇਹ ਜੀ ਆ, ਮੈਂ ਆਪਣੇ ਵਾਲਿਆਂ ਸਾਰਿਆਂ ਨੂੰ ਕਿਹਾ, ਮੈਂ ਸਾਰੇ ਮੇਰੇ ਵਰਗੀਆਂ ਬੰਨੋ, ਅੱਗੇ ਤੇ ਮੈਂ ਇਕੱਲਾ ਬੰਨਦਾ ਸੀ, ਸਾਰੇ ਵਿਖਾਓ ਪੱਤਰਕਾਰ ਇੱਥੇ ਹੀ ਬੰਨਾਂਗੇ। ਕਿਉਂ ਮੈਨੂੰ ਤੁਸੀਂ ਜਵਾਬ ਦਿਓ ਸਿੰਘੋ, ਪਿਛਲੇ ਸ਼ਨੀਵਾਰ ਨਾਲੋਂ ਐਤਕੀ ਫੱਬਦੇ ਕਿ ਨਹੀਂ ਫੱਬਦੇ? ਬਸ ਤੁਸੀਂ ਵੀ ਫੱਬੋ ਸਾਰੇ, ਮੈਂ ਤਾਂ ਸਾਰਿਆਂ ਨੂੰ ਕਹੂੰ ਬੰਨੋ ਸਾਰੇ, ਇੱਥੇ ਅੜੀ ਕਰਾਂਗੇ ਤੁਹਾਡੇ ਨਾਲ। ਤੁਸੀਂ ਯਾਰ ਪੱਗਾਂ ਵੇਖਦੇ, ਤੁਸੀਂ ਸਾਡੀ ਸਾਡੀ ਦਲੀਲਾਂ ਨਹੀਂ ਸੁਣਦੇ, ਸਾਡੀਆਂ ਗੱਲਾਂ ਨਹੀਂ ਸੁਣਦੇ, ਤੁਹਾਡਾ ਪੈਮਾਨਾ ਚਾਹੀਦਾ ਬੰਦਾ ਗੱਲ ਕਿੱਦਾਂ ਦੀ ਕਰਦਾ ਹੈ, ਉਹਦੀਆਂ ਗੱਲਾਂ ਵਿੱਚ ਕੌਮ ਦਾ ਵਿਕਾਸ ਹੈ ਕਿ ਨਹੀਂ ਹੈ, ਉਹਦੇ ਨਾਲ ਬਹਿ ਕੇ ਗੱਲ ਕਰਕੇ ਵੇਖ ਤੂੰ ਅੱਧਾ ਘੰਟਾ ਗੱਲ ਤੇ ਕਰ ਬਹਿ ਕੇ, ਪੱਗ ਵੇਖ ਲਈ ਗੱਲੀ। ਹਾਂ ਬੰਦਾ ਸਿਰਫ ਪੱਗਾਂ ਦੇ ਉੱਤੇ ਪੈਸਾ ਖਰਚ ਦੇਵੇ, ਪੱਗਾਂ ਕੱਪੜੇ ਤੇ ਜਦੋਂ ਤੁਸੀਂ ਗੱਲ ਕਰਦੇ ਹੈ ਤੇ ਪਤਾ ਹੀ ਕੱਖ ਨਹੀਂ, ਫਿਰ ਤੂੰ ਸਵਾਲ ਕਰ ਸਕਦਾ ਵੀ ਯਾਰ ਤੁਸੀਂ ਕੱਪੜੇ ਪਾ ਕੇ ਫੋਟੋਆਂ ਖਿਚਾ ਕੇ ਚੱਲੇ ਜਾਂਦੇ ਹੈ, ਅੱਧਾ ਘੰਟਾ ਕੀਰਤਨ ਤੇ ਕਰਦੇ ਨਹੀਂ, ਘੰਟਾ ਬੋਲਦੇ ਨਹੀਂ ਉੱਥੇ, ਫਿਰ ਬੰਦਾ ਗੱਲ ਕਰ ਸਕਦਾ। ਸਾਡੇ ਬੰਦੇ ਤੇ ਕੱਪੜਿਆਂ ਤੇ ਖੜੇ ਆ ਬਸ। ਮੈਂ ਤੁਹਾਨੂੰ ਅੱਜ ਵੀ ਬੇਨਤੀ ਕਰਦਾ, ਸਾਰੇ ਸੋਹਣੇ ਕੱਪੜੇ ਪਾ ਕੇ ਰੱਖੋ, ਕੋਈ ਮਾੜੇ ਨਹੀਂ। ਮੇਰੀਆਂ ਭੈਣਾਂ ਪਾਉਂਦੀਆਂ ਪਾਓ ਬਈ, ਕੁਛ ਗਲਤ ਨਹੀਂ, ਪਰ ਤੁਹਾਡੀਆਂ ਤੁਹਾਡੇ ਕੋਲ ਦਲੀਲਾਂ ਤਕੜੀਆਂ ਚਾਹੀਦੀਆਂ, ਵਿਵੇਕ ਚਾਹੀਦਾ ਹੈ। ਸਾਡਾ ਜਿੰਨਾ ਕੰਮ ਹੈ ਕੱਪੜਿਆਂ ਤੇ ਨਹੀਂ ਹੋ ਰਿਹਾ, ਵਿਵੇਕ ਤੇ, ਦਿਮਾਗ ਚੱਲਣ ਤੇ, ਸੋਚਣ ਤੇ। ਤੁਹਾਡਾ ਕੋਈ ਕਰਮ ਧਰਮ ਸਫਲ ਨਹੀਂ, ਚਾਹੇ ਤੁਸੀਂ ਨਹਾਈ ਜਾਓ, ਚਾਹੇ ਸਮਾਧੀਆਂ ਲਾਈ ਜਾਓ, ਚਾਹੇ ਪਾਠ ਪੜ੍ਹੀ ਜਾਓ, ਚਾਹੇ ਵਿਚਾਰੀ ਜਾਓ। ਵੇਖੋ ਆਪਾਂ ਕਿੰਨੀ ਵਾਰੀ ਇਹ ਸ਼ਬਦ ਪੜ੍ਹ ਚੁੱਕੇ ਹਾਂ ਵੀ ਗੁਰੂ ਅਰਜਨ ਸਾਹਿਬ ਕਹਿੰਦੇ ਹੈ ਪਾਠ ਪੜ੍ਹਿਓ ਇਹ ਤੇ ਹੈਗੇ ਕਈ ਰੱਟੇ ਵੀ 100 ਪਾਠ ਕਰ ਲਿਆ 50 ਕਰ ਲਏ ਇੱਕ ਉਹ ਜਿਹੜੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਦੇ ਆ ਵੇਦ ਵਿਚਾਰਿਓ ਉਹ ਸਾਡੇ ਵਰਗੇ ਕਥਾ ਵਾਚਕ ਹੈ ਜਿਹੜੇ ਜਦੋਂ ਅਰਥ ਆਉਂਦੇ ਆ ਆ ਕੁਛ ਵੀ ਕਰਦੇ ਵੇਖੇ ਆ ਲੋਕ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਧੇ ਪਿਆਰੇ ਇਨ ਵਿਧ ਮਿਲਣ ਨਾ ਜਾਈ ਇਹਨਾਂ ਵਿਧੀਆਂ ਨਾਲ ਕਹਿੰਦੇ ਕੱਖ ਨਹੀਂ ਹੁੰਦਾ ਮੈਂ ਕੀਏ ਕਰਮ ਅਨੇਕਾਂ ਮੈਂ ਏਦਾਂ ਦੇ ਕਈ ਕੰਮ ਕਰਦੇ ਲੋਕੀ ਵੇਖੇ ਐ ਪਰ ਮੇਰੀ ਡਿਮਾਂਡ ਇਹ ਹੈ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਬਬੇਕਾ ਸਾਡਾ ਸਾਨੂੰ ਵਿਵੇਕ ਚਾਹੀਦਾ ਸੀ ਵੇਖੀਏ ਵੀ ਗਲਤ ਠੀਕ ਕੀ ਹੈ ਪਰਖਣ ਵਾਲੀ ਬੁੱਧੀ ਪਰਖਣ ਵਾਲੀ ਬੁੱਧੀ ਤੇ ਜਿੱਦੇ ਆ ਗੱਲਾਂ ਚੱਲਣਗੀਆਂ ਨਾ ਸਾਡੀਆਂ ਸਟੇਜਾਂ ਤੇ ਫਿਰ ਸਾਡੇ ਜਜ਼ਬਾਤਾਂ ਦੇ ਉੱਤੇ ਵਿਵੇਕ ਕੰਟਰੋਲ ਕਰੂ ਗੁਰੂ ਗੋਬਿੰਦ ਸਿੰਘ ਦਾ ਕੋਈ ਸਵਾਂਗ ਬਣਾਓ ਗੁੱਸਾ ਚੜੂ ਪਰ ਤਰੀਕਾ ਫਿਰ ਤੇਰਾ ਗੁੱਸਾ ਕੱਢਣ ਦਾ ਸਹੀ ਹੋਊ ਤਲਵਾਰ ਚੱਕ ਕੇ ਨਹੀਂ ਭੱਜੇਗਾ ਸਮਝ ਆ ਜੂ ਇਹ ਮਨਾ ਇਹਦੇ ਨਾਲ ਆਪਣਾ ਵੀ ਨੁਕਸਾਨ ਕਰਾ ਲੂ ਗਰਮ ਹੋ ਕੇ ਦੂਜਿਆਂ ਦਾ ਵੀ ਕਰਾ ਦੂ ਗੁੱਸਾ ਰੱਖਣਾ ਹੈ ਅੰਦਰ ਤੇ ਹੁਣ ਹੌਲੀ ਹੌਲੀ ਬੰਦੇ ਕਰੀਏ ਇਕੱਠੇ ਤੇ ਬੰਦੇ ਇਕੱਠੇ ਕਰਕੇ ਕੋਈ ਨਾ ਕੋਈ ਕੇਸ ਇਹੋ ਜਿਹਾ ਫਾਇਲ ਕਰੀਏ ਜਿਹੜਾ ਇਹੋ ਜਿਹਾ ਵੱਜੇ ਬੰਦਾ ਹਿੱਲ ਨਾ ਸਕੇ ਇਹ ਤਰੀਕਾ ਹੈ ਬੰਦਾ ਦਿਮਾਗ ਚਲਾਊ ਜਦੋਂ ਆਪਣਾ ਤੇ ਜਦੋਂ ਕਾਹਲੀ ਦੇ ਵਿੱਚ ਫੈਸਲੇ ਲਓਗੇ ਗਰਮ ਹੋ ਕੇ ਫੈਸਲੇ ਲਓਗੇ ਫਿਰ ਇੱਦਾਂ ਦੇ ਨਤੀਜੇ ਨਿਕਲਣਗੇ ਜਿਹੜੇ ਅੱਜ ਨਿਕਲ ਰਹੇ ਹੈ ਜਿਹੜੇ ਅੱਜ ਫੈਸਲੇ ਹੋ ਰਹੇ ਹੈ ਤੇ ਵਿਵੇਕ ਮੰਗੋ ਵਿਵੇਕ ਸਮਝ ਵਿਚਾਰਨ ਵਾਲੀ ਬੁੱਧੀ ਆਵੇ ਭਗਤ ਰਵਿਦਾਸ ਜੀ ਕਹਿੰਦੇ ਤੇਰਾ ਇਹੀ ਤਪ ਹੋਊ ਸਮਝਣ ਵਾਲੇ ਪਾਸੇ ਸ਼ਬਦ ਸਾਰਾ ਇੱਕ ਵਾਰ ਲਓ ਸ਼ੁਰੂ ਤੋਂ ਜਿਹੜੇ ਆਪਾਂ ਪੜ੍ਹਦੇ ਹਾਂ ਮ੍ਰਿਗ ਮੀਨ ਭ੍ਰਿੰਗ ਪਤੰਗ
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ ਪੰਜ ਦੁਖ ਅਸਾਧ ਜਾਮ ਹੈ ਤਾਂ ਕੀ ਕੇਤ ਗੁਆਸ
ਪਿਆਰਿਓ ਧਿਆਨ ਰੱਖਿਓ ਮਾੜਾ ਜਿਹਾ ਆਪਾਂ ਇਹਦੇ ਅਰਥ ਤੇ ਸੁਣੇ ਹੀ ਹੈ ਬੜੀ ਵਾਰੀ ਮੈਂ ਇੱਥੇ ਇੱਕ ਵਾਰ ਅੱਗੇ ਕੀਤੇ ਵੀ ਸੀ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਕਹਿੰਦੇ ਇਹ ਪੰਜ ਹੈ ਮ੍ਰਿਗ ਮਿਰਗ ਨੂੰ ਇੱਕ ਰੋਗ ਲੱਗਿਆ ਕਾਹਦਾ ਕੰਡਾ ਹੇੜੇ ਦਾ ਨਾਦ ਵਜਾਉਂਦੇ ਐ ਸ਼ਿਕਾਰੀ ਤੇ ਫੜ ਕੇ ਲੈ ਜਾਂਦੇ ਐ ਸੁਣਨ ਦਾ ਰੋਗ ਹੈ ਕੰਨਾਂ ਦਾ ਚਸਕਾ ਕੰਨਾਂ ਨੂੰ ਸੁਣਨ ਦਾ ਚਸਕਾ ਹੈ ਮ੍ਰਿਗ ਮੀਨ ਮੱਛੀ ਨੂੰ ਖਾਣ ਦਾ ਚਸਕਾ ਹੈ ਅਗਲੇ ਕੁੰਡੀ ਪਾਉਂਦੇ ਐ ਖਾਣ ਨੂੰ ਕੁਝ ਦਿੰਦੇ ਐ ਤੇ ਮੱਛੀ ਜੀਭ ਦੇ ਸਵਾਦ ਵਿੱਚ ਜਾ ਕੇ ਫਸ ਜਾਂਦੀ ਹੈ ਮੱਛੀ ਨੂੰ ਖਾਣ ਦਾ ਚਸਕਾ ਹੈ ਭ੍ਰਿੰਗ ਭਵਰੇ ਨੂੰ ਸੁੰਘਣ ਦਾ ਚਸਕਾ ਹੈ ਫੁੱਲ ਤੇ ਜਾ ਕੇ ਬਹਿੰਦਾ ਹੈ ਉੱਥੇ ਬੈਠਾ ਰਹਿੰਦਾ ਉਹ ਬੰਦ ਹੋ ਜਾਂਦਾ ਫੁੱਲ ਵਿੱਚ ਹੀ ਦਮ ਘੁੱਟ ਜਾਂਦਾ ਮ੍ਰਿਗ ਮੀਨ ਭ੍ਰਿੰਗ ਪਤੰਗ ਪਤੰਗੇ ਨੂੰ ਵੇਖਣ ਦਾ ਚਸਕਾ ਹੈ ਦੀਵੇ ਦੇ ਆਲੇ ਦੁਆਲੇ ਲਾਈਟ ਦੇ ਮਡਰਾਉਂਦਾ ਰਹਿੰਦਾ ਹੈ ਉਹ ਰੋਸ਼ਨੀ ਦਾ ਐਸਾ ਚਸਕਾ ਹੈ ਸਵੇਰੇ ਸੜ ਕੇ ਸਵਾਹ ਹੋ ਜਾਂਦਾ ਖੰਭ ਸੜ ਜਾਂਦਾ ਚਸਕਾ ਹੈ ਵੇਖਣ ਦਾ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਹਾਥੀ ਨੂੰ ਸਪਰਸ਼ ਦਾ ਚਸਕਾ ਹੈ ਟੱਚ ਕਰਨਾ ਉਹ ਕੀ ਕਰਦਾ ਹੈ ਕਾਮ ਦਾ ਚਸਕਾ ਹੈ ਹਥਨੀ ਨਕਲੀ ਬਣਾ ਕੇ ਰੱਖ ਲੈਂਦੇ ਹੈ ਹਾਥੀ ਕਾਮ ਵਿੱਚ ਅੰਨਾ ਹੋ ਕੇ ਆਉਂਦਾ ਹੈ ਟੋਏ 'ਚ ਡਿੱਗ ਜਾਂਦਾ ਇਹ ਪੰਜਾਂ ਨੂੰ ਇੱਕ ਇੱਕ ਚਸਕਾ ਹੈ ਮ੍ਰਿਗ ਨੂੰ ਸੁਣਨ ਦਾ ਭ੍ਰਿੰਗ ਨੂੰ ਸੁੰਘਣ ਦਾ ਪਤੰਗੇ ਨੂੰ ਵੇਖਣ ਦਾ ਭਵਰੇ ਨੂੰ ਸੁੰਘਣ ਦਾ ਪਤੰਗੇ ਨੂੰ ਵੇਖਣ ਦਾ ਤੇ ਕੁੰਚਰ ਨੂੰ ਹਾਥੀ ਨੂੰ ਸਪਰਸ਼ ਦਾ ਤੇ ਮੱਛੀ ਨੂੰ ਖਾਣ ਦਾ ਜੀਭ ਦਾ ਕਹਿੰਦੇ ਇੱਕ ਇੱਕ ਚਸਕਾ ਹੈ ਇੱਕ ਇੱਕ ਚਸਕੇ ਨੇ ਮਰਵਾ ਦਿੱਤੇ ਇੱਕ ਇੱਕ ਚਸਕੇ ਨੇ ਇਹ ਮਰਵਾ ਦਿੱਤੇ ਕਹਿੰਦੇ ਹੱਦ ਹੋ ਗਈ ਜੇ ਬੰਦੇ ਕੋਲ ਵਿਵੇਕ ਨਾ ਹੋਇਆ ਇਹਦੇ ਕੋਲ ਤੇ ਪੰਜ ਨੇ ਇਕੱਠੇ ਹੀ ਇਹਨੂੰ ਖਾਣ ਦਾ ਵੀ ਚਸਕਾ ਹੈ ਇੱਥੇ ਫਸ ਸਕਦਾ ਸੁੰਘਣ ਦਾ ਵੀ ਚਸਕਾ ਇੱਥੇ ਫਸ ਜੂ ਸੁਣਨ ਦਾ ਬੜਾ ਚਸਕਾ ਹੈ ਆਪਣੀ ਉਸਤਤ ਤੇ ਦੂਜੇ ਦੀ ਲੈਂਦੇ ਆ ਇੱਥੇ ਫਸ ਜੂ ਇਹਨੂੰ ਕਾਮ ਦਾ ਸਪਰਸ਼ ਰੋਗ ਵੀ ਇਹਨੂੰ ਲੱਗਿਆ ਹੋਇਆ ਹੈ ਪਰਾਇਆ ਰੂਪ ਵੇਖਣ ਦਾ ਵੀ ਇਹਨੂੰ ਚਸਕਾ ਹੈ ਪੁਰਾਣੀਆਂ ਬਗਾਨਿਆਂ ਦੀਆਂ ਬਿਲਡਿੰਗਾਂ ਕੋਠੀਆਂ ਬਗਾਨਿਆਂ ਦੀਆਂ ਗੱਡੀਆਂ ਬਗਾਨਿਆਂ ਦੀਆਂ ਔਰਤਾਂ ਵੇਖਣ ਦਾ ਵੀ ਜਸਕਾ ਹੈ। ਕਹਿੰਦੇ ਜੇ ਵਿਵੇਕ ਨਾ ਹੋਇਆ ਉਹ ਤੇ ਪੰਜੇ ਫਸ ਗਏ ਤੇ ਫਸਿਆ ਹੀ ਪਿਆ, ਇਹਦੇ ਕੋਲ ਤੇ ਇਕੱਲੇ ਹੀ ਪੰਜ ਨੇ, ਇਹਦਾ ਤੇ ਖਤਰਾ ਪੂਰਾ ਫਸਣ ਦਾ, ਇਹ ਤੇ ਫਸੋ ਹੀ ਫਸੋ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਕਹਿੰਦੇ ਭਗਤ ਜੀ ਵੀ ਇਹ ਕਿਵੇਂ ਬਚੂ ਆਖੋ ਸਤਨਾਮ, ਤੇ ਇਹਦੇ ਕੋਲ ਬਚਣ ਲਈ ਕੀ ਚਾਹੀਦਾ? ਬੋਲੋ ਬੋਲੋ ਜੀ, ਵਿਵੇਕ। ਤੇ ਵਿਵੇਕ ਕਦੋਂ ਆਉਂਦਾ? ਵਿਚਾਰਾਂ ਨੂੰ ਰਿੜਕ ਰਿੜਕ ਕੇ, ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ, ਉਹ ਤੱਤ ਹੈ ਵਿਵੇਕ। ਵਿਵੇਕ ਬੁੱਧ ਹੋਏਗੀ ਜਦੋਂ, ਤਾਂ ਮੈਂ ਕੰਟਰੋਲ ਕਰੂੰਗਾ ਮਨਾ। ਤੇਰੇ ਘਰ ਵਾਲੀ ਨੀ ਜਿਹਦੇ ਕਨੀ ਵਾਰ ਵਾਰ ਟਿਕ ਟਿਕੀ ਲਾ ਕੇ ਵੇਖਦਾ ਹੈ। ਜੇ ਮੈਨੂੰ ਅਕਲ ਹੋਈ ਮੈਨੂੰ ਵਿਵੇਕ ਨੇ ਅੰਦਰੋਂ ਬੋਲਣਾ ਹੈ, ਕੰਟਰੋਲ ਰੱਖ ਇੱਥੇ, ਆ ਤੇਰੀ ਉਸਤਤ ਕਰ ਰਿਹਾ, ਤੈਨੂੰ ਸੈੱਟ ਕਰ ਆਪਣਾ, ਇਹ ਬੰਦਾ ਚਾਪਲੂਸੀ ਕਰਦਾ ਤੇਰੀ ਏਦਾਂ। ਹਰ ਵਾਰੀ ਮੇਰਾ ਵਿਵੇਕ ਅੱਗੇ ਆਊ ਜਿਹੜਾ ਮੈਨੂੰ ਕੰਟਰੋਲ ਕਰੂ ਉੱਥੇ, ਮੇਰੇ ਕੋਲ ਕੰਟਰੋਲ ਨਹੀਂ ਹੋ ਕਰ ਸਕਿਆ। ਪਰ ਅਸੀਂ ਤੇ ਬੰਦੇ ਹਾਂ, ਕਰ ਸਕਦੇ ਕਿ ਨਹੀਂ? ਹਾਥੀ ਨੂੰ ਨਹੀਂ ਸਮਝ, ਸਾਨੂੰ ਤੇ ਪਤਾ ਹੈ ਹਾਥੀ ਫਸ ਗਿਆ, ਭਵਰਾ ਫਸ ਗਿਆ, ਮੱਛੀ ਫਸ ਗਈ, ਖਾਣ ਦਾ ਚਸਕਾ ਮਿਰਗ ਫਸ ਗਿਆ, ਪਰ ਅਸੀਂ ਤੇ ਬੰਦੇ ਹਾਂ, ਮਿਰਗ ਨੂੰ ਨਹੀਂ ਪਤਾ ਲੱਗਾ, ਸਾਨੂੰ ਤੇ ਪਤਾ ਲੱਗ ਸਕਦਾ। ਪਰ ਜੇ ਅਸੀਂ ਵੀ ਫਸਦੇ ਹਾਂ ਫਿਰ ਸਾਡੇ ਤੇ ਪਸ਼ੂ ਵਿੱਚ ਫਰਕ ਕੀ ਹੈ? ਚੇਤਾ ਰੱਖਿਓ, ਵਿਵੇਕ ਬਿਨਾਂ ਬੰਦਾ ਪਸ਼ੂ ਹੈ, ਪਸ਼ੂ ਤੋਂ ਬਿਨਾਂ ਕੱਖ ਨਹੀਂ। ਪਸ਼ੂਆਂ ਵਰਗਾ ਬੰਦਾ ਜੇ ਦਿਮਾਗ ਨਾ ਚੱਲਿਆ, ਵਿਵੇਕੀ ਨਾ ਹੋਇਆ। ਤੇ ਸਾਡੀ ਕੌਮ ਦੇ ਕੋਲ ਜਜ਼ਬਾਤ ਬਹੁਤ ਹੈ, ਵਿਵੇਕ ਦੀ ਬੜੀ ਵੱਡੀ ਘਾਟ ਹੈ। ਤੇ ਸਾਡੇ ਢਾਡੀ, ਸਾਡੇ ਪ੍ਰਚਾਰਕ, ਸਾਡੇ ਗਾਉਣ ਵਾਲੇ ਇਹ ਸਭ ਐਕਸਰਸਾਈਜ਼ ਜਜ਼ਬਾਤਾਂ ਦੀ ਕਰਾ ਰਹੇ ਹੈ, ਵਿਵੇਕ ਦੀ, ਇਹਦੀ ਬੁੱਧੀ ਦੀ ਐਕਸਰਸਾਈਜ਼ ਨਹੀਂ ਹੋ ਰਹੀ। ਮੇਰੇ ਵੀਰੋ, ਵਿਵੇਕ ਕਿੱਥੇ ਹੈ? ਇੱਥੇ ਆਉਣਾ ਹੈ, ਤੇ ਐਕਸਰਸਾਈਜ਼ ਬੁੱਧੀ ਦੀ ਕਰਾਉਣੀ ਪੈਣੀ ਹੈ, ਤੇ ਬੁੱਧੀ ਦੀ ਐਕਸਰਸਾਈਜ਼ ਲਈ ਸਵਾਲ ਜ਼ਰੂਰੀ ਹੈ, ਤਰਕ ਜ਼ਰੂਰੀ ਹੈ, ਹਰ ਗੱਲ ਨੂੰ ਸੋਚਣਾ ਜ਼ਰੂਰੀ ਹੈ। ਐਕਸਰਸਾਈਜ਼ ਦੱਸੋ ਜਜ਼ਬਾਤਾਂ ਦੀ ਕਰੀਏ ਕਿ ਬੁੱਧੀ ਦੀ? ਬੋਲੋ ਪਿਆਰਿਓ, ਬੁੱਧੀ ਦੀ। ਜਿਹੜਾ ਸਾਡੀ ਕੌਮ ਦਾ ਫਿਊਚਰ ਹੈ, ਸੁਣੋ, ਫਿਊਚਰ ਹੈ ਜਿਹੜਾ ਸਾਡੀ ਕੌਮ ਦਾ, ਉਹ ਕੌਣ ਹੈ? ਅਸੀਂ ਕੀ ਕਹਿੰਦੇ ਹਾਂ ਵੀ ਬੱਚੇ ਕੌਮ ਦਾ ਭਵਿੱਖ ਹੈ, ਫਿਊਚਰ, ਠੀਕ ਹੈ ਜੀ, ਭਵਿੱਖ ਹੈ। ਤੇ ਭਵਿੱਖ ਹੈ ਬੱਚੇ, ਬੱਚੇ ਮਤਲਬ ਬੱਚੇ ਕੀ? ਉਹਨਾਂ ਦਾ ਦਿਮਾਗ, ਆ ਇਹਨੂੰ ਚਲਾਓਗੇ ਜਦੋਂ ਆ ਚੱਲਿਆ ਤਾਂ ਫਿਊਚਰ ਹੈ। ਐਕਸਰਸਾਈਜ਼ ਇਹਦੀ ਹੋਵੇ, ਸਵਾਲ ਖੜੇ ਹੋਣ, ਦਿਮਾਗ ਚੱਲੇ, ਅੱਜ ਜ਼ਿੰਦਗੀ ਨੂੰ ਕਿੱਦਾਂ ਜਿਉਣਾ, ਆਲੇ ਦੁਆਲੇ ਨੂੰ ਕਿੱਦਾਂ ਵੇਖਣਾ, ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਸਾਨੂੰ ਇਹ ਪਤਾ ਲੱਗੇ, ਅਸੀਂ ਅਕਲ ਸਿੱਖੀਏ। ਬਾਕੀਆਂ ਤੇ ਬਾਕੀ ਜਿਹੜੇ ਪਸ਼ੂ ਪੰਛੀ ਜੋ ਵੀ ਨੇ, ਆ ਸ਼ਬਦ ਭਗਤ ਰਵਦਾ, ਮਾਧੋ ਵਿਦਿਆ ਹਿਤ ਕੀਨ, ਪੜ੍ਹੋ ਜਰਾ।
ਮਾਧੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ।
ਅਗਲੀਆਂ ਪੰਕਤੀਆਂ ਆਰਾਮ ਨਾਲ ਸੁਣਿਓ ਇੱਕ ਵਾਰ, ਅਜੇ ਸੁਣੋ ਪਿਆਰਿਓ, ਚਾਰ ਵੱਜਣ ਚ ਅਜੇ 10 ਮਿੰਟ ਰਹਿੰਦੇ ਆ ਮੇਰੇ ਕੋਲ, ਤੇ ਕਾਲ ਨਹੀਂ ਕਰਨੀ ਕਿਸੇ ਨੇ, ਹਾਜ਼ਰ ਹੋ ਕੇ ਟਕਾ ਨਾਲ ਬਹਿਣਾ। ਬੀਬੀਆਂ ਨੂੰ ਵੀ ਬੇਨਤੀ ਹੈ ਬੈਠੋ, ਨੌਜਵਾਨਾਂ ਦੀ ਗਿਣਤੀ ਭਾਈਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਬੀਬੀਆਂ ਪਹਿਲਾਂ ਮੈਂ ਨੋਟ ਕਰਦਾ ਰਿਹਾ ਦੀਵਾਨਾਂ ਵਿੱਚ, ਜਦੋਂ ਵੀ ਕਿਤੇ ਦੀਵਾਨ ਲੱਗਦੇ ਸੀ, ਅੱਜ ਤੋਂ 4 ਸਾਲ ਪਹਿਲਾਂ ਬੀਬੀਆਂ ਜ਼ਿਆਦਾ ਆਉਂਦੀਆਂ ਸੀ, ਭਾਈਆਂ ਦੀ ਗਿਣਤੀ ਘੱਟ ਹੁੰਦੀ, ਹੁਣ ਭਾਈ ਜ਼ਿਆਦਾ ਆਉਂਦੇ ਆ, ਬੀਬੀਆਂ ਦੀ ਗਿਣਤੀ ਘੱਟ ਹੁੰਦੀ ਹੈ, ਮੁੰਡਿਆਂ ਦੀ ਗਿਣਤੀ ਬਹੁਤ ਹੁੰਦੀ ਹੈ ਵਿੱਚ, ਜਾਂ ਫਿਰ ਕਈ ਭਾਈ ਘਰ ਵਾਲੀਆਂ ਨੂੰ ਲੈ ਕੇ ਨਹੀਂ ਆਉਂਦੇ। ਕਿਉਂ ਨਹੀਂ ਲੈ ਕੇ ਆਉਂਦੇ? ਮੈਂ ਕਈ ਵਾਰੀ ਕਹਿੰਦਾ ਹੁੰਦਾ ਚਾਹ ਆਪਣੀ ਆਪ ਬਣਾਓ, ਰੋਟੀ ਆਪਣੀ ਆਵੇ, ਕਹਿੰਦੇ ਹੋਣਗੇ ਵੀ ਘਰ ਵਾਲੀ ਅੱਗੇ ਕਲੇਸ਼ ਪਾ ਲੂ ਵੀ ਹੁਣ ਤੂੰ ਸਿੱਖ ਕੇ ਤੇ ਆਇਆ ਉੱਥੋਂ, ਵੀ ਘਰ ਦਾ ਕੰਮ ਵੀ ਹੁਣ ਆਪੇ ਕਰਿਆ ਕਰ, ਭਾਈ ਸਾਹਿਬ ਤੇ ਸਿਖਾਉਂਦਾ ਹੀ ਹੈ। ਪ੍ਰੈਕਟੀਕਲਟੀ ਦੀ ਗੱਲ ਆਪਾਂ ਕਰਦੇ ਹਾਂ, ਜਦੋਂ ਵਿਹਾਰ ਕਿੱਦਾਂ ਦਾ ਹੋਵੇ, ਵਿਹਾਰ ਬਦਲੀਏ, ਆਪਣਾ ਜੀਵਨ ਲਾਈਫ ਸਟਾਈਲ ਚੇਂਜ ਕਰੀਏ। ਸੋ ਇਸ ਕਰਕੇ ਬੇਨਤੀ ਹੈ, ਭੈਣਾਂ ਨੂੰ ਵੀ ਬੇਨਤੀ ਹੈ ਵੀ ਬੀਬੀ ਉਹ ਟਕਾ ਰੱਖਿਓ ਬਣਾ ਕੇ, ਵੀਰੋ ਹਿੱਲਣਾ ਨਹੀਂ, 10 ਮਿੰਟ ਰਹਿੰਦੇ ਆ, ਆਪਾਂ ਸਮਾਪਤੀ ਕਰਦੇ ਹਾਂ, 4 ਵਜੇ ਆਪਾਂ ਲੇਟ ਨਹੀਂ ਬਹੁਤਾ ਕਰਦੇ, ਮੈਨੂੰ ਵੀ ਪਤਾ ਹੀ ਹੈ, 2 ਘੰਟੇ ਤੁਸੀਂ ਸੁਣ ਲਿਆ, ਬਾਕੀ ਘਰੇ ਜਾ ਕੇ ਡਿਸਕਸ਼ਨ ਕਰਿਆ ਕਰੋ। ਰਿੜਕਣ ਵਾਲੇ ਬੰਦੇ ਤੇ ਨਾ ਰਿੜਕੀ ਜਾਂਦੇ ਆ, ਆਪਾਂ ਨਾ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠਾ, ਮੈਂ ਜੇ 7 ਘੰਟੇ ਸੌਵਾ, 6 ਸੋਈਏ 7 ਸੋਈਏ, ਤੁਸੀਂ 8 ਵੀ ਲਾ ਲਓ, ਚਲੋ 8 ਘੰਟੇ ਜੇ ਮੈਂ ਮੰਨ ਲਓ ਆਰਾਮ ਕਰ ਲਵਾਂ, 16 ਘੰਟੇ ਜੇ ਮੈਂ ਜਾਗਦਾ ਤੇ 16 ਘੰਟੇ ਮੇਰੀ ਚਾਹ ਪੀਣ ਤੋਂ ਲੈ ਕੇ ਰਾਤ ਦੇ ਦੁੱਧ ਪੀਣ ਤੱਕ ਮੇਰੀ ਜ਼ਿੰਦਗੀ ਦੇ ਵਿੱਚ 16 ਘੰਟੇ ਮੈਂ ਕਿਤੇ ਹੀ ਹੋਊ ਕਿ ਮੈਂ ਆਰਾਮ ਨਾਲ ਬੈਠਾ ਇਸੇ ਟਾਈਪ ਦੀ ਡਿਸਕਸ਼ਨ ਕਰਦੇ ਰਹੇ। ਚਾਹ ਲਿਆਉਣ ਵਾਲਾ ਬੰਦਾ ਬੈਠ, ਉਦੋਂ ਵੀ ਗੱਲਾਂ ਇਹੀ ਚੱਲਣੀਆਂ, ਜੇ ਸੈਰ ਕਰਦੇ ਹਾਂ ਉਦੋਂ ਵੀ ਇਹੀ ਚੱਲਣੀਆਂ, ਗੱਡੀ 'ਚ ਬੈਠਾ ਉਦੋਂ ਵੀ ਇਹੀ ਚੱਲਣੀਆਂ, ਜਦੋਂ ਦੀਵਾਨ ਲਾਉਣਾ ਉਹਦੇ 'ਚ ਤੇ ਕਰਨੀਆਂ ਹੀ ਹੁੰਦੀਆਂ, ਭਾਵ ਕਿ ਹਰ ਵੇਲੇ ਮੇਰੇ ਅੰਦਰ ਰੇੜਕਾ ਚੱਲੀ ਜਾਂਦਾ ਚੱਲੀ ਜਾਂਦਾ, ਆਹ ਕਿਵੇਂ ਹੈ, ਆਹ ਕਿਵੇਂ, ਆਹ ਕਿਉਂ ਹੈ, ਆਹ ਕਿਉਂ ਹੈ, ਆਹ ਕਿੱਦਾਂ, ਆਹ ਕਿੱਦਾਂ, ਤੇ ਨਿੱਕੀਆਂ ਨਿੱਕੀਆਂ ਗੱਲਾਂ 'ਚੋਂ ਕਿੰਨਾ ਕੁਛ ਸਮਝ ਆਉਂਦਾ। ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ, ਮੈਨੂੰ 2 ਸਾਲ ਹੋ ਗਏ ਹੋਣਗੇ ਮੈਂ ਇੱਕ ਕਿਤਾਬ ਕਦੇ ਪੜ੍ਹ ਕੇ ਨਹੀਂ ਵੇਖੀ, ਕਿਸੇ ਕਿਤਾਬ ਨੂੰ ਨਹੀਂ ਚੁੱਕਿਆ। ਪੁਜਾਰੀ ਵਾਲੇ ਰੱਬ ਨੂੰ ਮੰਨਦੇ ਨੇ, ਸਾਡੇ ਵਿਦਵਾਨ ਫਿਲੋਸਫੀ ਉਹਨਾਂ ਦੀ ਸਾਰੀ ਦੂਜੇ ਪਾਸੇ ਚਲੇ ਜਾਂਦੀ ਹੈ, ਉਹ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਚੱਲਦੇ ਆ ਕਿਤਾਬਾਂ ਦੇ ਵਿੱਚੋਂ ਵਿਚਾਰ ਦੇ ਨਾਲ। ਜਦੋਂ ਤੁਸੀਂ ਇਹ ਫਾਰਮੂਲੇ ਸਮਝਦੇ ਹੋ ਫਿਰ ਇਹਨਾਂ ਨੂੰ ਸੋਚਣਾ ਸ਼ੁਰੂ ਕਰ ਦਿਆ ਕਰੋ, ਤੇਰਾ ਘਰ ਵਾਲੀ ਤੇਰੀ ਗੱਲ ਸੁਣਦੀ ਆ ਆਪਸ 'ਚ ਡਿਸਕਸ਼ਨ ਕਰੋ, ਰਿੜਕੋ, ਬੱਚੇ ਨਾਲ ਗੱਲ ਕਰ ਸਕਦਾ ਉਹਦੇ ਨਾਲ ਕਰ, ਤੇਰਾ ਕੋਈ ਫਰੈਂਡ ਇੱਦਾਂ ਦਾ ਬਣਾ ਜਿਹਦੇ ਨਾਲ ਤੇਰਾ ਘੰਟਾ ਘੰਟਾ ਗੱਲ ਹੋਵੇ, ਤੇਰੀ ਫੋਨ ਤੇ ਗੱਲ ਕਰ ਸਕੇ, ਤੇਰਾ ਰਿਸ਼ਤੇਦਾਰ ਹੋਵੇ, ਕੋਈ ਬਾਹਰਲੇ ਦੇਸ਼ 'ਚ ਹੋਵੇ, ਇੱਥੇ ਹੋਵੇ, ਤੁਹਾਡੀਆਂ ਇਹਨਾਂ ਗੱਲਾਂ ਤੇ ਵਿਚਾਰਾਂ ਚੱਲਣੀਆਂ ਚਾਹੀਦੀਆਂ। ਰਿੜਕਿਆ ਕਰੋ, ਕਈ ਬੰਦਿਆਂ ਨੂੰ ਪੁੱਛੀਦਾ ਵੀ ਇਹ ਗੱਲ, ਕਹਿੰਦੇ ਬਸ ਜਦੋਂ ਤੁਸੀਂ ਮਿਲਦੇ ਕਰ ਲੈਂਦੇ, ਮੁੜ ਕੇ ਤੇ ਪਤਾ ਹੀ ਨਹੀਂ, ਮੁੜ ਕੇ ਤੇ ਸਾਡੀ ਜ਼ਿੰਦਗੀ 'ਚ ਗੱਲ ਹੀ ਨਹੀਂ ਕਰਦੇ ਅਸੀਂ, ਫਿਰ ਅੱਗੇ ਕਿੱਦਾਂ ਵਧੋਗੇ ਤੁਸੀਂ। ਇੰਟਰਸਟ ਪੈਦਾ ਕਰੋ, ਜੇ ਤੁਸੀਂ ਦਲੀਲਾਂ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ, ਸ਼ੌਂਕ ਹੈ ਤੁਹਾਡੇ ਵਿੱਚ ਵੀ ਅਸੀਂ ਯਾਰ ਏਦਾਂ ਸਾਡੇ ਦਿਮਾਗ ਚਾਹੁਣ ਗੱਲਾਂ, ਤੇ ਤੁਹਾਨੂੰ ਇੰਟਰਸਟ ਪੈਦਾ ਕਰਨਾ ਪੈਣਾ, ਸ਼ੌਂਕ ਪੈਦਾ ਕਰਨਾ ਪੈਣਾ। ਜਿੰਨਾ ਚਿਰ ਮੈਂ ਵੇਖੋ, ਮੈਂ ਨਾ ਧਾਰਦਾ ਪੜ੍ਹਦਾ ਰਿਹਾ ਤੇ ਜਦੋਂ ਮੈਂ ਨਾ ਐ ਕਦੇ ਵਾਜੇ ਦੇ ਉੱਤੇ ਬਹਿਣਾ ਨਾ, ਐ ਜਦੋਂ ਦਿਮਾਗ 'ਚ ਚੱਲਣਾ ਤੇ ਇੱਥੇ ਬੈਠੇ ਬੈਠੇ ਹੀ ਧਾਰਨਾ ਬਣ ਜਾਂਦੀ, ਧਾਰਨਾ ਇੱਥੇ ਬਣਾ ਲੈਣੀ, ਇੱਥੇ ਗਾ ਲੈਣੀ, ਔਰ ਇੰਨੀਆਂ ਧਾਰਨਾ 15-15 ਦੀਵਾਨ 'ਚ ਧਾਰਨਾ ਪੜਨੀਆਂ ਹੈ, ਨਾਲੇ ਆਪ ਝੂਮ ਝੂਮ ਕੇ ਕੀਰਤਨ ਕਰਨਾ, ਨਾਲੇ ਸੰਗਤ, ਉਦੋਂ ਇੰਟਰਸਟ ਕਿੱਧਰ ਸੀ, ਧਾਰਨਾ ਵਾਲੇ ਪਾਸੇ, ਤੇ ਆਉਂਦਾ ਵੀ ਕੀ ਸੀ ਜ਼ਿਆਦਾ, ਧਾਰਨਾ ਸ਼ਬਦ ਇੱਦਾਂ ਹੀ ਕਰਦੇ ਸੀ, ਕਵਿਤਾ ਧਾਰਨਾ ਐਂ ਆਉਂਦੀਆਂ ਸੀ ਆਪੇ ਹੀ, ਤੇ ਹੁਣ ਜਿਹੜਾ ਇੰਟਰਸਟ ਹੈ ਉਹ ਕਿੱਧਰ ਹੈ, ਦਲੀਲਾਂ ਵਾਲੇ ਪਾਸੇ, ਤੇ ਆਉਂਦੀਆਂ ਵੀ ਉਹੀ, ਸ਼ੌਂਕ ਤੇ ਡਿਪੈਂਡ ਕਰਦਾ, ਸ਼ੌਂਕ ਕੀ ਹੈ ਤੇਰਾ, ਇੰਟਰਸਟ ਕੀ ਹੈ ਤੇਰਾ, ਦਿਮਾਗ ਚੱਲਦਾ ਹੀ ਇਸ ਪਾਸੇ ਸੀ, ਨਵੀਂ ਤੋਂ ਨਵੀਂ ਕੋਈ ਧਾਰਨਾ ਪੜੋ ਧਾਰਨਾ ਪੜੋ, ਐਂ ਚੱਲੀ ਜਾਂਦਾ ਸੀ ਦਿਮਾਗ। ਤੁਹਾਨੂੰ ਇੰਟਰਸਟ ਪੈਦਾ ਕਰਨਾ ਪੈਣਾ ਹੈ, ਜੇ ਸ਼ੌਂਕ ਨਹੀਂ ਰੱਖਦਾ ਫਿਰ ਨਹੀਂ ਕੱਖ ਹੋ ਸਕਦਾ ਤੇਰਾ, ਤੇ ਸ਼ੌਂਕ ਪੈਦਾ ਕਰ, ਮੈਂ ਬਵੇਕੀ ਬਣਨਾ ਹੈ, ਮੈਂ ਵਿਚਾਰਵਾਨ ਬਣਨਾ, ਮੈਂ ਦਿਮਾਗੀ ਬਣਨਾ ਹੈ, ਮੇਰਾ ਬੇੜਾ ਗਰਕ ਹੋ ਗਿਆ, ਮੇਰੀ ਜ਼ਿੰਦਗੀ ਦੇ ਫੈਸਲੇ ਗਲਤ ਲੈ ਰਿਹਾ ਮੈਂ, ਮੇਰੀ ਲਾਈਫ ਦੇ ਡਿਸੀਜਨ ਸਹੀ ਨਹੀਂ ਚੱਲਦੇ, ਮੈਂ ਅਕਲ ਵਾਲਾ ਬਣਨਾ, ਮੈਂ ਕਾਲਾ ਪੈ ਜਾਂਦਾ, ਮੈਂ ਤੱਤਾ ਬਹੁਤ ਚੱਲਦਾ, ਮੈਂ ਗਰਮ ਹੋ ਜਾਂਦਾ, ਆਪਣੇ ਆਪ ਨੂੰ ਕਾਬੂ ਕਿੱਦਾਂ ਰੱਖ ਕੇ ਰੱਖੀਏ, ਸੋਚੋ, ਸਾਨੂੰ ਚਾਹੀਦਾ ਸਾਡਾ ਦਿਮਾਗ ਚੱਲੇ। ਤਾਂ ਕਰਕੇ ਵੀਰੋ ਭਾਈਓ ਭੈਣੋ ਮੇਰੀਓ, ਆਪਣੇ ਦਿਮਾਗ ਨੂੰ ਆਪਾਂ ਚਲਾਉਣਾ, ਸੋਚਣਾ, ਸੋਚਣ ਵਾਲੇ ਪਾਸੇ ਲੱਗਣਾ। ਵੇਖੋ 2 ਘੰਟੇ ਤੁਸੀਂ ਸੁਣ ਲੈਂਦੇ, 1.5 ਘੰਟਾ ਘੰਟਾ ਵੀ ਆਪਾਂ ਗੱਲਾਂ ਬਾਤਾਂ ਕਰੀਏ, ਜੇ ਘੰਟੇ ਦੇ ਵਿੱਚ ਕਿੰਨੀਆਂ ਗੱਲਾਂ ਹੋ ਜਾਂਦੀਆਂ, ਉਹਨਾਂ ਨੂੰ ਘਰੇ ਜਾ ਕੇ ਰਿੜਕੋ, ਦੀਵਾਨ ਸੁਣਦੇ ਹੋ ਘਰੇ ਬਹਿ ਕੇ ਨੈੱਟ ਦੇ ਉੱਤੇ ਅੱਜ ਕੱਲ੍ਹ ਸੁਣਦੇ ਹੋ, ਉਹਨੂੰ ਸੋਚੋ, ਸੋਚ ਸੋਚ ਕੇ ਦਿਮਾਗ ਉਹਨੂੰ ਚਲਾਉਣਾ ਸ਼ੁਰੂ ਕਰੋ, ਇਹਨੂੰ ਹਿਲਾਓ ਮਾੜਾ ਜਿਹਾ ਅੰਦਰੋਂ, ਫਿਰ ਕੁਝ ਨਿਕਲ ਕੇ ਸਾਹਮਣੇ ਆ ਜਾਵੇ। ਇਹ ਅੱਜ ਸਿੱਖ ਲਈਏ ਫਿਰ ਪਿਆਰਿਓ ਜ਼ਿੰਦਗੀ ਮਾਣੋਗੇ, ਜ਼ਿੰਦਗੀ ਦਾ ਸਵਾਦ ਆਉਣਾ ਸ਼ੁਰੂ ਹੋ ਜਾਏਗਾ। ਕੱਲ ਕੀ ਹੋਣਾ, ਪਰਸੋਂ ਕੀ ਹੋਣਾ, ਮੈਂ ਸ਼ੁਰੂ ਗੱਲ ਜਿੱਥੋਂ ਕਰਦਾ ਸੀ ਨਾ, ਜਿਹੜੇ ਪੱਤੇ ਮਿਲੇ ਨੇ ਉਹਨਾਂ ਨਾਲ ਖੇਡਣਾ ਸਿੱਖ ਲੈ, ਜਿੱਦਾਂ ਦੀ ਜ਼ਿੰਦਗੀ ਆਈ ਹੈ ਉਹਨੂੰ ਮੰਨਣਾ ਸਿੱਖ ਲੈ, ਜੇ ਹੋਇਆ ਵਿਵੇਕ ਕੰਡੇ ਵੀ ਮਾਣੇ ਜਾ ਸਕਦੇ ਹੈ, ਕੱਚੀਆਂ ਗੜੀਆਂ ਨੂੰ ਵੀ ਮਾਣਿਆ ਜਾ ਸਕਦਾ ਭਾਈ, ਫਿਰ ਤੇ ਮੌਤ ਨੂੰ ਵੀ ਮਾਣਿਆ ਜਾ ਸਕਦਾ। ਐਸਾ ਵਿਵੇਕ ਆਉਂਦਾ ਹੈ, ਐਸੀ ਸਮਝ ਪੈਂਦੀ ਹੈ ਕਿ ਤੁਸੀਂ ਮੌਤ ਨੂੰ ਵੀ ਮਾਣ ਸਕਦੇ ਹੋ। ਉਹ ਕਿਵੇਂ ਅੱਜ ਜ਼ਿੰਦਗੀ ਨੂੰ ਮਾਣੀਏ, ਕੱਲ ਦੀ ਗੱਲ ਛੱਡੋ, ਗੁਰਾਂ ਕੋਲੋਂ ਇਹੋ ਸਿੱਖੀਏ, ਕਿਵੇਂ ਅੱਜ ਜ਼ਿੰਦਗੀ ਨੂੰ ਮਾਣੀਏ, ਸਤਿਗੁਰ ਕੋਲੋਂ ਇਹੋ ਸਿੱਖੀਏ,
ਸਤਿਗੁਰ ਕੋਲੋਂ ਇਹੋ ਕਿਵੇਂ ਅੱਜ ਜ਼ਿੰਦਗੀ ਨੂੰ ਬਾਣੀਏ ਸਤਿਗੁਰ ਕੋਲੋਂ ਇਹੋ ਕਿਵੇਂ ਅੱਜ ਜ਼ਿੰਦਗੀ ਨੂੰ ਬਾਣੀਏ ਸਤਿਗੁਰ ਕੋਲੋਂ ਇਹੋ
ਮੰਨਣਾ ਸਿੱਖ ਲਈਏ ਸਤਿਗੁਰੂ ਕਹਿੰਦੇ ਆ ਬੰਦਾ ਸਿੱਖ ਸਕਦਾ ਅਗਲੀਆਂ ਪੰਕਤੀਆਂ ਸੁਣ ਲਓ ਭਗਤ ਰਵਿਦਾਸ ਜੀ ਕੀ ਕਹਿੰਦੇ
ਤ੍ਰਿਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋ ਮਨੁੱਖਾ ਅਵਤਾਰ ਦੁਰਲਭ ਤੇਹੀ ਸੰਗਤ ਪਹੁੰਚ
ਕਹਿੰਦੇ ਜਿਹੜੇ ਪਸ਼ੂ ਹੁੰਦੇ ਆ ਨਾ ਪਸ਼ੂ ਉਹਨਾਂ ਵਿੱਚ ਪਾਪ ਪੁੰਨ ਕੱਖ ਨਹੀਂ ਭਾਵ ਕਹਿਣ ਦਾ ਪਾਪ ਪੁੰਨ ਮਤਲਬ ਗਲਤ ਠੀਕ ਗਲਤ ਠੀਕ ਦਾ ਪਸ਼ੂਆਂ ਨੂੰ ਪਤਾ ਨਹੀਂ ਹੁੰਦਾ ਪਰ ਮਨੁੱਖ ਦੀ ਤੇ ਦੁਰਲੱਭ ਦੇ ਹੈ ਇਹਦੇ ਤੇ ਪਤਾ ਹੈ ਇਹਦੇ ਕੋਲ ਤੇ ਦਿਮਾਗ ਹੈ ਇਹਦੇ ਕੋਲ ਤੇ ਵਿਵੇਕ ਚਾਹੀਦਾ ਪਸ਼ੂ ਤੇ ਚੱਲ ਫਸ ਗਏ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਇਹ ਤੇ ਫਸ ਗਏ ਪਰ ਬੰਦਾ ਕਿਉਂ ਫਸਦਾ ਇਹਦੇ ਕੋਲ ਤੇ ਦਿਮਾਗ ਸੀ ਤੇ ਵਿਵੇਕੀ ਚਾਹੀਦਾ ਸੀ ਅੱਗੇ
ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਏ ਕਾਲ ਫਾਸਿਆ ਬਦ ਲਾਗੇ ਕੱਛ ਨਾ ਚੱਲੇ ਉਪਾਏ
ਕਾਲ ਦੇ ਕਹਿੰਦੇ ਸਾਰੀ ਸਾਰੀ ਸ੍ਰਿਸ਼ਟੀ ਸਾਰੇ ਜਿਹੜੇ ਸਮੇਂ ਦੇ ਅਧੀਨ ਹੈ ਪਸ਼ੂ ਪੰਛੀ ਜੋ ਵੀ ਹੈ ਮੌਤ ਸਭ ਦੇ ਉੱਤੇ ਆਉਣੀ ਹੈ ਕਰਮਾਂ ਦੇ ਮੁਤਾਬਕ ਜਿੱਥੇ ਜਿੱਥੇ ਜਿੱਦਾਂ ਦੇ ਕੰਮ ਕਰਦੇ ਉੱਥੇ ਉੱਥੇ ਵਸੇ ਹੋਏ ਹੈ ਪਰ ਬੰਦਾ ਜਿਹੜਾ ਆ ਬੰਦਾ ਉਹ ਸੋਚ ਸਕਦਾ ਸਮਝ ਸਕਦਾ ਬਦਲ ਸਕਦਾ ਬੰਦਾ ਬਦਲ ਸਕਦਾ ਲਾਸਟ ਪੰਕਤੀ ਵਿੱਚ ਚਲੋ ਆਪਾਂ ਹੁਣ ਸਮਾਪਤੀ ਕਰ ਰਹੇ ਹਾਂ ਤੇ ਇਹ ਧਿਆਨ ਰੱਖਿਓ ਆ ਸ਼ਬਦ ਧਿਆਨ ਨਾਲ ਸਮਝਿਓ ਤਪਾਂ ਸਿਰ ਤਪ ਸਾਰ ਜਿਹੜੀ ਗੁਰਸੇਵਾ ਹੈ ਗੁਰੂ ਦਾ ਗਿਆਨ ਹੈ ਜਿਹੜਾ ਇਹਨੂੰ ਲਾਗੂ ਕਰਨਾ ਇਹ ਅਸਲ ਤਪ ਹੈ ਆ ਪੰਕਤੀਆਂ ਸੋਚ
ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ
ਭਾਈ ਸਾਰੇ ਭਰਮ ਛੱਡ ਕੇ ਭੁਲੇਖੇ ਮਨ ਦੇ ਕੱਢ ਕੇ ਤੂੰ ਗੁਰੂ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈ ਇਹੀ ਤੇਰਾ ਤਪ ਕਿਹੜਾ ਤਪ ਕਰਨਾ ਅਸੀਂ ਅੱਖਾਂ ਬੰਦ ਕਰਕੇ ਬੈਠੋ ਚੌਂਕੜੇ ਲਾਓ ਇੰਨੇ ਘੰਟੇ ਬੈਠੋ ਇੰਨੇ ਘੰਟੇ ਬੈਠੋ ਨਹੀਂ ਅਸੀਂ ਤਪ ਕਰਨਾ ਗੁਰੂ ਦੇ ਗਿਆਨ ਨੂੰ ਜ਼ਿੰਦਗੀ 'ਚ ਲਾਗੂ ਕਰਨਾ ਬਵੇਕੀ ਬਣਨਾ ਸਾਡਾ ਇਹੀ ਤਪ ਹੈ ਵਿਚਾਰਵਾਨ ਬਣਨਾ ਸਾਡਾ ਇਹੀ ਤਪ ਹੈ ਸਮਝਦਾਰ ਬਣਨਾ ਸਾਡਾ ਇਹੋ ਹੀ ਤਪ ਹੈ ਅੱਗੇ
ਭਗਤ ਜਨ ਪੈ ਹਰਨਾ ਪਰਮਾਨੰਦ ਕਰ ਹੋਨੇ ਦਾਨ
ਮੇਰੇ ਮਾਲਕ ਜੀ ਮੇਰੇ ਤੇ ਭਗਤ ਰਵਿਦਾਸ ਜੀ ਕਹਿੰਦੇ ਕਿਰਪਾ ਕਰੋ ਮੈਨੂੰ ਇਹ ਖਜ਼ਾਨਾ ਵਿਵੇਕ ਦਾ ਦੇ ਦਿਓ ਮੇਰੇ ਤੇ ਇਹੀ ਬਖਸ਼ਿਸ਼ ਕਰੋ ਮੈਂ ਇਹੋ ਹੀ ਤੁਹਾਡੇ ਤੋਂ ਮੰਗਦਾ ਇਹੀ ਮੇਰਾ ਤਪ ਹੈ ਇਹੀ ਮੇਰੇ ਤੇ ਬਖਸ਼ਿਸ਼ ਹੋਵੇ ਵਿਵੇਕ ਦੀ ਦਾਤ ਮਿਲੇ ਜਿਵੇਂ ਗੁਰੂ ਅਰਜਨ ਸਾਹਿਬ ਕਹਿੰਦੇ ਹੈ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ ਜੇ ਮੇਰੇ ਕੋਲ ਵਿਵੇਕ ਹੋਇਆ ਫਿਰ ਕੋਈ ਲੁੱਟ ਨਹੀਂ ਸਕਦਾ ਕੋਈ ਕੁੱਟ ਨਹੀਂ ਸਕਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਵਿਵੇਕ ਸਮਝੋ ਤਾਂ ਕਰਕੇ ਚਲੋ ਗੱਲ ਮੁਕਾਈਏ ਆਪ ਸਾਰਿਆਂ ਨੂੰ ਬੇਨਤੀ ਹੈ ਵੀਰੋ ਭਾਈਓ ਭੈਣੋ ਵੀ ਆਪਾਂ ਹੁਣ ਸੋਚਣਾ ਸ਼ੁਰੂ ਕਰਨਾ ਹੈ ਸਮਝਦਾਰ ਬਣਨਾ ਹੈ ਬਾਹਰੋਂ ਜ਼ਰੂਰ ਫੱਬੋ ਵਧੀਆ ਲੱਗਦਾ ਹੈ ਪਰ ਅੰਦਰੋਂ ਵੀ ਫੱਬਣੇ ਚਾਹੀਦੇ ਬੰਦੇ ਵਿਚਾਰਵਾਨ ਹੋ ਜਦੋਂ ਬੰਦਾ ਤੁਹਾਡੇ ਨਾਲ ਕੋਈ ਗੱਲ ਕਰਦਾ ਨਾ ਅਗਲਾ ਕਹਿੰਦਾ ਯਾਰ ਪੜ੍ਹਦਾ ਹੈ ਕਿਤੇ ਇਹ ਸਟੂਡੈਂਟ ਹੈ ਇਹ ਚੰਗਾ ਹੈ ਇਹ ਨਹੀਂ ਅਸੀਂ ਕਹਿੰਦਾ ਵੀ ਮੈਂ ਪੜ੍ਹਾ ਰਿਹਾ ਅਸੀਂ ਗੁਰੂ ਦੇ ਸਟੂਡੈਂਟ ਬਣੋ ਗਿਆਨ ਲੈਣਾ ਸਭ ਨੇ ਮੈਂ ਤੇ ਆਪ ਸਟੂਡੈਂਟ ਹਾਂ ਤੁਸੀਂ ਸਭ ਸਟੂਡੈਂਟ ਬਣੋ ਅਸੀਂ ਸਾਰੀ ਜ਼ਿੰਦਗੀ ਸਟੂਡੈਂਟ ਰਵਾਂਗੇ ਸਿੱਖਾਂਗੇ ਅਸੀਂ ਸਿੱਖ ਹਾਂ ਲਿਸਨਰ ਹਾਂ ਅਸੀਂ ਸਦਾ ਹੀ ਲਿਸਨ ਕਰਦੇ ਰਹਿਣਾ ਸੁਣਦੇ ਰਹਿਣਾ ਸਮਝਦੇ ਰਹਿਣਾ ਸਿੱਖਦੇ ਰਹਿਣਾ ਆਲੇ ਦੁਆਲੇ ਬਹੁਤ ਕੁਝ ਚੰਗਾ ਚੰਗਾ ਹੈ ਚੰਗੀਆਂ ਚੰਗੀਆਂ ਐਗਜ਼ੈਂਪਲਾਂ ਹੈ ਅੱਜ ਦੇ ਹਿਸਾਬ ਨਾਲ ਦੁਨੀਆ ਕਿੱਦਾਂ ਲੜਦੀ ਹੈ ਮੈਂ ਸਮਝਾਂਗਾ ਸਾਡੇ ਇਤਿਹਾਸ ਤੋਂ ਸਿੱਖਿਆ ਇਹ ਲੈਣੀ ਹੈ ਵੀ ਗੁਰੂ ਨਾਨਕ ਨੇ ਬਹੁਤ ਕੁਝ ਕੀਤਾ, ਗੁਰੂ ਗੋਬਿੰਦ ਸਿੰਘ ਨੇ ਬਹੁਤ ਕੁਝ ਕੀਤਾ, ਅੱਜ ਹੈ ਮੇਰਾ ਸਮਾਂ, ਅੱਜ ਮੈਂ ਕਰਨਾ, ਬਸ ਇਹ ਕਰਨਾ ਹੈ, ਕਰਨਾ ਆਪਣੇ ਤਰੀਕੇ ਦਾ ਹੀ ਪੈਣਾ ਹੈ, ਉਦੋਂ ਉਹਨਾਂ ਨੇ ਕੀਤਾ, ਅੱਜ ਅਸੀਂ ਕਰਨਾ। ਵੇਖੋ ਸਾਡਾ ਦਾਦਾ ਖੇਤੀ ਕਰਦਾ ਸੀ, ਆਪਾਂ ਇਹ ਸਮਝ ਗਏ ਦਾਦਾ ਹਲ ਵਾਹੁੰਦਾ ਸੀ, ਅੱਜ ਮੈਂ ਕਰਨਾ ਕੁਛ ਤੇ ਮੈਂ ਆਲੇ ਦੁਆਲੇ ਵੇਖੂ ਵੀ ਅੱਜ ਮੈਂ ਕਿਵੇਂ ਕਰਾਂ, ਆਲੇ ਦੁਆਲੇ ਵੇਖਣਾ ਪੈਣਾ ਸਾਨੂੰ, ਕਿਉਂ ਪਿਆਰਿਓ, ਜੇ ਅੱਜ ਕੁਛ ਕਰਨਾ ਤੇ ਆਲੇ ਦੁਆਲੇ ਵੇਖਣਾ ਪੈਣਾ ਨਾ, ਕਿ ਦਾਦੇ ਵੱਲ ਵੇਖਣਾ ਪੈਣਾ, ਬੋਲੋ ਬੋਲੋ ਜੀ। ਦਾਦਾ ਕਰਦਾ ਸੀ, ਅੱਛਾ ਆਪਾਂ ਨੂੰ ਪਤਾ ਲੱਗ ਵੀ ਦਾਦਾ ਕਰਦਾ ਸੀ, ਫਿਰ ਕਰਨਾ ਕਿਵੇਂ ਹੈ, ਆਲੇ ਦੁਆਲੇ ਵੇਖੋ, ਮਤਲਬ ਟਰੈਕਟਰ ਆ ਗਿਆ, ਹੁਣ ਹੱਲ ਨਹੀਂ ਵਾਹੁਣਾ, ਅੱਛਾ ਹੁਣ ਵੇਖਿਓ। ਗੁਰੂ ਨਾਨਕ ਸਾਹਿਬ ਨੇ ਬਹੁਤ ਕੁਛ ਕੀਤਾ ਲੋਕਾਂ ਨੂੰ ਡਿਵੈਲਪ ਕਰਨ ਵਾਸਤੇ, ਤੇ ਆਪਾਂ ਬੋਲੋ ਉਹਨਾਂ ਨੇ ਕੀਤਾ ਤੇ ਅਸੀਂ ਹੁਣ ਕਰਨਾ, ਤੇ ਵੇਖਣਾ ਗੁਰੂ ਨਾਨਕ ਸਾਹਿਬ ਕਿਵੇਂ ਕਰਦੇ ਸੀ, ਇਹ ਵੇਖਣਾ ਪੈਣਾ ਕਿ ਆਲੇ ਦੁਆਲੇ ਹੁਣ ਦੁਨੀਆ ਕੀ ਕਰ ਰਹੀ ਹੈ, ਅੱਗੇ ਲਿਜਾਣ ਲਈ ਕਿੱਧਰ ਵੇਖਣਾ ਪਊ, ਆਲੇ ਦੁਆਲੇ ਕਿਵੇਂ ਵੇਖਾਂਗੇ। ਵੀ 1 ਕਰੋੜ ਗਿਣਤੀ ਯਹੂਦੀਆਂ ਦੀ, ਸਾਡੀ ਗਿਣਤੀ 2.5 ਕਰੋੜ ਦੀ, ਯਹੂਦੀ ਕੌਮ ਅੱਗੇ ਕਿਵੇਂ ਲਿਜਾ ਰਹੇ ਹੈ, ਇਹ ਵੇਖੋ, ਐ ਵੇਖਣਾ। ਜਿਵੇਂ ਖੇਤੀ ਕਰਨੀ ਹੈ ਤੇ ਵੇਖਣਾ ਪਊ ਅੱਜ ਲੋਕ ਕਿਵੇਂ ਕਰਦੇ ਹੈ। ਦਾਦਾ ਸਾਡਾ ਕਰਦਾ ਸੀ, ਅਸੀਂ ਵੀ ਕਰਨੀ ਹੈ, ਪਰ ਆਲੇ ਦੁਆਲੇ ਵੱਲ ਵੇਖੋ, ਗੁਰੂ ਨਾਨਕ ਕੌਮ ਨੂੰ ਅੱਗੇ ਲੈ ਕੇ ਗਏ ਸੀ, ਅਸੀਂ ਵੀ ਲੈ ਕੇ ਜਾਣੀ ਹੈ, ਵੇਖੋ ਆਲੇ ਦੁਆਲੇ ਵੀ ਯਹੂਦੀ ਕਿਵੇਂ ਲਿਜਾ ਰਹੇ, ਬਾਕੀ ਕਿੱਦਾਂ ਅੱਗੇ ਜਾ ਰਹੇ, ਵੇਖਣਾ ਆਲੇ ਦੁਆਲੇ ਪੈਣਾ ਹੈ। ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਨੇ ਇੱਦਾਂ ਕੀਤਾ ਸੀ ਅਸੀਂ ਵੀ ਉਵੇਂ ਕਰਾਂਗੇ, ਉਹਨਾਂ ਨੇ ਕੀਤਾ ਸੀ, ਇਹ ਗੁਰੂ ਨਾਨਕ ਤੋਂ ਸਿੱਖਿਆ ਲੈਣੀ ਹੈ, ਕਰਨਾ ਕਿੱਦਾਂ ਹੈ, ਜਿਹੜੇ ਅੱਜ ਆਲੇ ਦੁਆਲੇ ਵਧੀਆ ਕਰਦੇ ਆ ਇਹ ਉਹਨਾਂ ਤੋਂ ਸਿੱਖਿਆ ਲੈਣੀ, ਆ ਗਈ ਗੱਲ ਪਕੜ, ਇਹ ਸਿੱਖਿਆ ਵੀ ਆਲੇ ਦੁਆਲੇ ਲੋਕ ਅੱਗੇ ਕਿੱਦਾਂ ਲਿਜਾ ਰਹੇ, ਮਤਲਬ ਪੜ੍ਹਾਈ ਵਾਲੇ ਪਾਸੇ ਐਜੂਕੇਸ਼ਨ ਸਿਸਟਮ ਕਿੱਦਾਂ ਦੁਨੀਆ ਚੱਲਦੀ ਹੈ, ਇਹ ਆਲੇ ਦੁਆਲੇ ਤੋਂ ਅਸੀਂ ਸਿੱਖ ਕੇ ਅੱਗੇ ਲੈ ਕੇ ਜਾਣਾ। ਕੰਮ ਸਾਡੇ ਆਗੂਆਂ ਦਾ ਸੀ, ਆਲੇ ਦੁਆਲੇ ਵੇਖਦੇ ਦੁਨੀਆ ਕਿੱਥੇ ਪਹੁੰਚੀ ਪਈ ਹੈ, ਉਹ ਫਿਰ ਇੱਦਾਂ ਇੱਦਾਂ ਦੇ ਨਤੀਜੇ ਕੱਢ ਕੇ ਲਿਆਉਂਦੇ, ਇਹੋ ਜਿਹਾ ਢੰਗ ਤਰੀਕਾ ਵਰਤਦੇ ਆਮ ਬੰਦਿਆਂ ਨੂੰ ਉਹਦੇ ਤੇ ਮਿਹਨਤ, ਕਿਉਂਕਿ ਹਰ ਬੰਦਾ ਨਹੀਂ ਨਾ ਮਿਹਨਤ ਕਰ ਸਕਦਾ ਵੀ ਯਹੂਦੀ ਕਿੱਦਾਂ ਅੱਗੇ ਜਾ ਰਹੇ ਹੈ, ਉਹ ਤੇ ਫਰਜ਼ ਸਾਡੇ ਆਗੂਆਂ ਦਾ, ਜਿਹੜੇ ਕੌਮ ਦੇ ਆਗੂ ਹੈ ਉਹ ਆਲੇ ਦੁਆਲੇ ਵੇਖ ਕੇ ਫੈਸਲੇ ਕਰਦੇ, ਪਰ ਸਾਡੇ ਵਾਲੇ ਬੰਦੇ ਚਿੰਬੜੇ ਆ ਕੁਰਸੀਆਂ ਦੇ ਨਾਲ, ਸਵਾਰਥ ਦੇ ਨਾਲ, ਅਗਲੇ ਕਿੱਥੇ ਹੈ ਇਹ ਸੋਚ ਸਕਣ ਕਿ ਸਾਡੀ ਕੌਮ ਦਾ ਕੀ ਬਣਨਾ ਹੈ। ਹਰ ਬੰਦਾ ਜਿਹੜਾ ਮਤਲਬ ਨੂੰ ਅੱਜ ਸਾਡੇ ਵਿੱਚ ਵੜਿਆ ਹੋਇਆ, ਸੋ ਆਓ ਹੌਲੀ ਹੌਲੀ ਜਾਗਰਤੀ ਆਉਣੀ ਹੈ, ਆ ਰਹੀ ਹੈ, ਬੰਦੇ ਸੋਚਣ ਲੱਗੇ ਆ, ਥੋੜਾ ਥੋੜਾ ਦਿਮਾਗ ਚੱਲਣ ਲੱਗਿਆ, ਸਾਡਾ ਇੰਨਾ ਹੀ ਬਣਾ, ਕੋਸ਼ਿਸ਼ ਕਰੋ ਆਪਾਂ ਆਪਣੀ ਜ਼ਿੰਦਗੀ ਵਿੱਚ ਜਿੰਨਾ ਕਰ ਸਕਦੇ ਹਾਂ ਕਰੀਏ। ਸੋ ਸਾਰੀਆਂ ਸੰਗਤਾਂ ਦਾ, ਆਪ ਸੰਗਤਾਂ ਦਾ ਬਹੁਤ ਧੰਨਵਾਦ ਹੈ, ਖੂਨਦਾਨ ਕੈਂਪ ਲੱਗਿਆ ਹੋਇਆ, ਖੂਨਦਾਨ ਕੈਂਪ ਲੱਗਿਆ ਹੋਇਆ ਭਾਈ, ਜਿਹੜੇ ਬਲੱਡ ਡੋਨੇਟ ਕਰ ਸਕਦੇ ਆ ਉਹ ਕਰਨ। ਅਰਦਾਸ ਤੋਂ ਬਾਅਦ ਜਾਣਾ ਸਿੰਘੋ, 5 ਮਿੰਟ ਬੈਠਿਓ, 5 ਮਿੰਟ ਬੈਠਿਓ, ਅਰਦਾਸ ਤੋਂ ਬਾਅਦ ਚੱਲਦੇ ਹਾਂ, ਕਾਲ ਨਾ ਕਰੋ, 5 ਮਿੰਟ ਬਹਿ ਜਾਓ। ਦਿਨ ਵੱਡੇ ਹੋ ਗਏ, ਹੁਣ ਫਰਵਰੀ ਦਾ ਮਹੀਨਾ ਸ਼ੁਰੂ ਹੋ ਗਿਆ, ਤਾਂ ਕਰਕੇ ਚਲੋ, ਇਹ ਤੇ ਮੈਨੂੰ ਪਤਾ ਵੀ ਕਈ ਬੜੇ ਲੰਮੇ ਸਫ਼ਰ ਕਰਕੇ ਆਏ ਹੈ, ਦੂਰੋਂ ਦੂਰੋਂ ਆਏ ਹੈ, ਤੇ ਤਾਂ ਕਰਕੇ ਖਿਆਲ ਰੱਖਿਓ। ਆਉਣ ਵਾਲੇ ਸਮੇਂ ਵਿੱਚ ਦੀਵਾਨ ਫਰਵਰੀ ਦੇ 7-8 ਦਿਨ ਵਾਸਤੇ ਮੈਂ ਬਾਹਰ ਜਾਣਾ, ਫਿਰ ਵਾਪਸ ਆ ਜਾਣਾ, ਤੇ ਬਾਬਾ ਇੱਥੇ ਭਾਈ ਸਤਿਗੁਰ ਸਿੰਘ ਜੀ ਦੇ ਪ੍ਰੋਗਰਾਮ ਹੈ, 13 ਨੂੰ ਭਾਈ ਗੁਰਜੀਤ ਸਿੰਘ ਜੀ ਨੇ ਜਾਣਾ, ਤੇ 14 ਨੂੰ ਦਾਸ ਨੇ ਹਾਜ਼ਰੀ ਭਰਨੀ, ਫਰਵਰੀ ਇਹ ਪਿੰਡ ਖੁੰਬਰ ਫਤਿਹਾਬਾਦ, ਜ਼ਿਲ੍ਹਾ ਨੇੜੇ ਨਾਗਪੁਰ, ਜ਼ਿਲ੍ਹਾ ਫਤਿਹਾਬਾਦ ਹਰਿਆਣੇ 'ਚ ਪੈ ਗਿਆ ਹੈ ਜੀ, ਤੇ ਸ਼ੰਭੂ ਹੈ 18-19-20 ਫਰਵਰੀ ਦੇ ਰਾਤ ਦੇ ਦੀਵਾਨ, ਹੁਣ ਅੱਗੇ ਰਾਤ ਦੇ ਦੀਵਾਨ ਸ਼ੁਰੂ ਹੋ ਜਾਣਗੇ, ਜਿੱਥੇ ਜਿੱਥੇ ਵੀ ਪ੍ਰੋਗਰਾਮ ਦਿੱਤੇ ਗਏ ਆ, ਇੱਧਰ ਬਾਘਾ ਪੁਰਾਣੇ ਵੱਲ ਮੋਗਾ ਏਰੀਏ ਦੇ ਵਿੱਚ ਦੀਵਾਨ ਦਿੱਤੇ ਆ, ਇਸੇ ਤਰ੍ਹਾਂ ਸ਼ਹਿਰ ਲੁਧਿਆਣੇ ਦੇ ਵਿੱਚ ਵੀ 3 ਦਿਨ ਦਾ ਪ੍ਰੋਗਰਾਮ ਰੱਖਿਆ, ਇਸੇ ਤਰ੍ਹਾਂ ਕਾਫੀ ਜਗ੍ਹਾ ਦੇ ਦੀਵਾਨ ਦਿੱਤੇ ਆ, ਹੁਣ ਮੇਰੇ ਦਿਮਾਗ ਵਿੱਚ ਨਹੀਂ, ਕਾਫੀ ਮੈਂ ਇਤਕੀ ਡੇਟਾਂ ਸੈੱਟ ਕੀਤੀਆਂ ਸਾਰਿਆਂ ਦੀਆਂ। ਸੋ ਜਿੱਥੇ ਜਿੱਥੇ ਵੀ ਪ੍ਰੋਗਰਾਮ ਨੇ ਵੱਧ ਚੜ੍ਹ ਕੇ ਲਾਹਾ ਲਓ, ਜੇ ਸਾਹਮਣੇ ਆ ਦੀਵਾਨ 'ਚ ਨਹੀਂ ਜਾਇਆ ਜਾਂਦਾ ਤੇ ਇੰਟਰਨੈਟ 'ਤੇ ਸੁਣਿਆ ਕਰੋ, ਅੱਜ ਕੱਲ੍ਹ ਬਹੁਤ ਵਧੀਆ ਮਾਧਿਅਮ ਹੈ ਆ ਜਿਹੜਾ, ਇਕੱਲੇ ਇਕੱਲੇ ਤੱਕ ਆਵਾਜ਼ ਪਹੁੰਚ ਜਾਂਦੀ ਹੈ, ਘਰ ਘਰ ਪਹੁੰਚ ਜਾਂਦੀ ਹੈ, ਕਈ ਬੰਦੇ ਜਿਹੜੇ ਹੈ ਉਹ ਨੇੜੇ ਹੈ ਕਿਉਂਕਿ ਗੱਲਾਂ ਬਾਤਾਂ ਸੁਣਦੇ ਆ ਰੋਜ਼, ਉਹਨਾਂ ਉਹ ਆਪਣੇ ਘਰ ਬਾਰੇ ਨਹੀਂ ਜਾਣਦੇ ਜਿੰਨਾ ਉਹ ਸਾਡੀਆਂ ਸੰਸਥਾ ਬਾਰੇ ਜਾਣਦੇ, ਕਿਉਂਕਿ ਸੁਣਦੇ ਰਹਿੰਦੇ ਨੇੜੇ। ਕਈ ਬੰਦੇ ਵੇਖਣ ਨੂੰ ਨੇੜੇ ਆ ਉਦਾਂ ਦੂਰ ਹੈ, ਪਰ ਕਈ ਬੰਦੇ ਬਹੁਤ ਨੇੜੇ ਆ, ਇੰਟਰਸਟ ਰੱਖਦੇ ਆ, ਸਾਰਾ ਧਿਆਨ ਰੱਖਦੇ ਆ, ਤਾਂ ਕਰਕੇ ਤੁਹਾਡੀ ਨੇੜਤਾ ਕਿ ਤੁਸੀਂ ਆਪਾਂ ਚਾਹੇ ਇੰਟਰਨੈਟ ਰਾਹੀਂ ਜੁੜੇ ਰਹੀਏ, ਘੱਟ ਤੋਂ ਘੱਟ ਗੱਲਬਾਤ ਹੁੰਦੀ ਰਹੇ, ਸੁਣਦੇ ਰਹੀਏ। ਜਿਹੜੇ ਮਹੀਨੇ ਬਾਅਦ ਹਾਜ਼ਰੀ ਭਰਦੇ ਹੋ ਉਹ ਜ਼ਰੂਰ ਆਉਂਦੇ ਰਿਹਾ ਕਰੋ, ਅਗਲੇ ਸ਼ਨੀਵਾਰ ਦਾ ਦੀਵਾਨ ਜਿਹੜਾ ਹੈ ਉਹ ਲੱਗਣਾ ਹੈ ਮਾਰਚ ਦਾ, ਤੇ 2 ਮਾਰਚ ਦਾ ਦੀਵਾਨ ਹੈ ਰਾਤ ਦਾ। ਪਹਿਲਾ ਸ਼ਨੀਵਾਰ ਆਏਗਾ 2 ਮਾਰਚ ਦਾ, ਤੇ ਦਿਨ ਦਾ ਦੀਵਾਨ ਨਹੀਂ ਹੋਣਾ, ਰਾਤ ਦਾ ਹੋਣਾ, ਕਿਉਂਕਿ ਠੰਡ ਹੋ ਜਾਣੀ ਹੈ। ਸ਼ਨੀਵਾਰ ਰਾਤ ਹੁੰਦੀ ਹੈ, ਫਿਰ ਅਗਲੇ ਦਿਨ ਐਤਵਾਰ ਕਰਕੇ ਛੁੱਟੀ ਹੁੰਦੀ ਹੈ। ਸੋ ਜਿੰਨੇ ਵੀਰ ਆ ਰਹੇ ਹੋ ਪੱਕਾ ਹਾਜ਼ਰੀ ਭਰਿਆ ਕਰੋ, ਵੱਧ ਚੜ ਕੇ ਮੇਰੇ ਨਾਲ ਨਾਲ ਆਪਾਂ ਚੱਲੀਏ ਥੋੜਾ ਥੋੜਾ। ਮੈਂ ਵੇਖੋ ਉਦੋਂ ਕਿਹਾ ਸੀ ਨਾ ਇੱਕ ਵਾਰੀ ਵੀ ਥੋੜ੍ਹੀ ਥੋੜ੍ਹੀ ਅੱਗੇ ਦੀ ਗੱਲ ਸਮਝਣ ਲੱਗੀਏ। ਅੱਗੇ ਦੀ ਗੱਲ ਦਾ ਮਤਲਬ ਕਈਆਂ ਨੇ ਬੜਾ ਰੌਲਾ ਪਾਇਆ, ਅੱਗੇ ਨੂੰ ਹੁਣੇ ਪਤਾ ਨਹੀਂ ਕੀ ਕਰਨਗੇ। ਅੱਗੇ ਨੂੰ ਮਤਲਬ ਇਹੀ ਸੀ ਵੀ ਸਾਰੇ ਜਿਹੜੀਆਂ ਗੱਲਾਂ ਕਰਦੇ ਕੁਛ ਤੇ ਹਟ ਕੇ ਅੱਗੇ ਕਰੀਏ, ਥੋੜ੍ਹਾ ਥੋੜ੍ਹਾ ਗੱਲਾਂ ਦਾ ਪਤਾ ਹੁੰਦਾ ਸੀ ਸਟੇਜ ਤੇ ਕਹਿੰਦੇ ਨਹੀਂ, ਹੌਲੀ ਹੌਲੀ ਅੱਗੇ 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 ਮਤਲਬ ਇਹੋ ਹੀ ਹੈ। ਤੇ ਅੱਗੇ ਦੀ ਗੱਲ ਹੋਰ ਕੀ ਕਰਨੀ ਹੈ, ਇਦੋਂ ਵੱਧ ਕੀ ਕਹਿਣਾ ਵੀ ਰੱਬ ਹੀ ਹੈ ਨਹੀਂ, ਹੋਰ ਕੀ ਕਰੀਏ ਅੱਗੇ ਦੀ ਗੱਲ। ਮੈਂ ਨਹੀਂ ਰੱਬ ਨੂੰ ਮੰਨਦਾ, ਹੋਰ ਕੀ ਕਹੀਏ, ਰੱਬ ਅਸੀਂ ਤੇ ਏਦਾਂ ਹੀ ਮੰਨਦੇ ਹਾਂ ਪਿਆਰੇ। ਪੱਤਾ ਦੂਜੇ ਪੱਤੇ ਨੂੰ ਪੁੱਛਦਾ, ਕਹਿੰਦੇ ਦਰਖਤ ਵਿਖਾ। ਸੁਣੋ, ਪੱਤੇ ਨੂੰ ਕਿਸੇ ਨੇ ਪੁੱਛਿਆ ਦਰਖਤ ਵਿਖਾ, ਉਹ ਕਹਿੰਦਾ ਮੈਨੂੰ ਵੇਖ ਲੈ ਬਸ, ਦਰਖਤ ਮੇਰੇ ਚ ਹੈ ਤੇ ਮੈਂ ਬੋਲੋ ਦਰਖਤ। ਕਿਰਨ ਨੂੰ ਆਖੋ ਸੂਰਜ ਵਿਖਾ, ਹੈ ਸੂਰਜ, ਉਹ ਕਹਿੰਦੀ ਮੈਨੂੰ ਵੇਖ ਲੈ, ਅਸੀਂ ਇੱਕ ਦੂਜੇ ਵਿੱਚ ਹੀ। ਅਗਲਾ ਕਹਿੰਦਾ ਰੱਬ ਵਿਖਾ, ਕਹਿੰਦਾ ਮੈਨੂੰ ਵੇਖ ਲੈ, ਅਸੀਂ ਰੱਬ ਦਾ ਹੀ ਹਿੱਸਾ, ਰੱਬ ਦਾ ਹੀ ਪਾਰਟ, ਅਸੀਂ ਸਾਰੇ ਆ, ਜੋ ਸਾਨੂੰ ਨਜ਼ਰ ਆ ਰਿਹਾ ਇਹ ਰੱਬ ਹੀ ਰੱਬ ਹੈ, ਕੁਦਰਤ ਦੇ ਵਿੱਚ ਹੀ ਅਸੀਂ ਮੰਨਦੇ ਹਾਂ, ਇਹ ਦਿਸਦਾ ਰੂਪ ਅਣਦਿਸਦਾ ਸਭ ਪਰਮਾਤਮਾ ਹੀ ਪਰਮਾਤਮਾ ਹੈ। ਮੈਨੂੰ ਮਿਲਿਆ ਰੋਲ ਇੱਥੇ, ਮੈਂ ਆਪਣਾ ਰੋਲ ਸਹੀ ਪਲੇ ਕਰਾਂ, ਮੇਰੀ ਡਿਊਟੀ ਹੈ। ਜਿਹੜੀ ਮਰਚ ਕਹਿੰਦੀ ਹੈ ਮੈਂ ਕੌੜੀ ਬਣ ਕੇ ਵਿਖਾਉਣਾ, ਤੇ ਗੰਨਾ ਕਹਿੰਦਾ ਮੈਂ ਮਿੱਠਾ, ਤੇ ਸੰਤਰਾ ਕੀ ਕਹਿੰਦਾ ਔਰੇਂਜ, ਉਹ ਕੀ ਕਹਿੰਦਾ ਮੈਂ ਖੱਟਾ ਬਣ ਕੇ ਵਿਖਾਉਣਾ। ਤੇ ਸਾਡੀ ਜ਼ਿੰਦਗੀ ਦੇ ਵਿੱਚ ਜੋ ਸਾਨੂੰ ਰੋਲ ਮਿਲਿਆ ਅਸੀਂ ਆਪਣਾ ਸਹੀ ਰੋਲ ਪਲੇ ਕਰਕੇ ਵਿਖਾਉਣਾ, ਇਹ ਮੇਰਾ ਫਰਜ਼ ਹੈ। ਇਹੀ ਹੈ ਆਪਣੇ ਆਪ ਨੂੰ ਜਾਣਨਾ, ਰੱਬ ਨੂੰ ਜਾਣਨਾ, ਆਪਣੇ ਫਰਜ਼ਾਂ ਨੂੰ ਸਮਝਣਾ, ਰੱਬ ਨੂੰ ਸਮਝਣਾ, ਆਪਣੀ ਡਿਊਟੀ ਨੂੰ ਸਮਝਣਾ, ਰੱਬ ਨੂੰ ਸਮਝਣਾ। ਸਾਰੇ ਹੀ ਆਪਾਂ ਉਹਦੇ ਵਿੱਚ ਹੀ ਹਾਂ, ਇੱਕੋ ਹੀ ਹੈ। ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸਭ ਤੋਂ ਵੱਡਾ ਭਰਮ ਤੇ ਚੱਕੀ ਫਿਰਦੇ ਹਾਂ, ਭਰਮ ਲੋਗਾ ਭਰਮ ਨਾ ਭੁੱਲੋ ਭਾਈ, ਇਹ ਭਰਮ ਚ ਨਾ ਰਹਿ ਜਿਓ। ਖਾਲਕ ਖਲਕ, ਖਲਕ ਮਹਿ ਖਾਲਕ, ਪੂਰ ਰਹਿਓ ਸਰਬ ਠਾਈ। ਆਹ ਭਰਮ ਕੱਢੋ ਆਪਣਾ, ਪਰਮਾਤਮਾ ਹੀ ਹੈ ਸਾਰੇ ਪਾਸੇ, ਅਸੀਂ ਉਹਦੇ ਵਿੱਚ ਹੀ ਸਾਹ ਲੈ ਰਹੇ ਹਾਂ। ਉਹ ਅਸੀਂ ਆਪਣੇ ਫਰਜ਼ਾਂ ਵੱਲ ਧਿਆਨ ਦੇਣਾ, ਆਪਣੀ ਡਿਊਟੀ ਵੱਲ ਧਿਆਨ ਦੇਣਾ। ਵੇਖੋ ਮਰਚ ਦਰਖਤ ਨਾਲ ਲੱਗੀ ਹੈ, ਉਹ ਭਾਈ ਤੂੰ ਆਪਣੀ ਕੌੜੀ ਹੋਣ ਵੱਲ ਧਿਆਨ ਦੇ, ਤੇਰੀ ਪੈ ਜੇ ਕਦਰ, ਅਗਲਾ ਰਗੜੇ ਤੇ ਸਵਾਦ ਆਵੇ ਅਗਲੇ ਨੂੰ ਖਾਣ ਦਾ। ਤੇ ਤੂੰ ਇਹ ਟੈਨਸ਼ਨ ਚ ਪਈ ਫਿਰਦੀ ਆ ਵੀ ਦਰਖਤ ਇਹ ਬੂਟਾ ਕਿਵੇਂ ਬਣਿਆ ਤੇ ਮਿੱਟੀ ਕਿਵੇਂ ਬਣੀ ਤੇ ਕਿਵੇਂ ਹੋਈ, ਤੇਰੀ ਤੇ ਜ਼ਿੰਦਗੀ ਇਹਦੇ ਚ ਲੰਘ ਜੂ। ਤੂੰ ਆਪਣੇ ਫਰਜ਼ ਵੇਖ, ਤੇਰੇ ਕੀ ਹੈ, ਸਾਨੂੰ ਰੱਬ ਲੱਭਣ ਲਾਤ ਤਾਂ ਕਹਿਣਾ ਚਾਹੀਦਾ ਸੀ, ਤੂੰ ਆਪਣੇ ਵੱਲ ਵੇਖ ਲੈ, ਤੇਰੀ ਕਪੈਸਿਟੀ ਕਿੰਨੀ ਕਿ ਮੈਂ ਕਿੰਨਾ ਕੁ ਕੰਮ ਕਰ ਸਕਦਾ, ਬਸ ਉਹਨਾਂ ਕਰ ਲਓ। ਸਾਡੇ ਦਿਮਾਗ 'ਚ ਇਹ ਵਾੜ ਤੋਂ ਵੀ ਰੱਬ ਲੱਭ ਲਓ, ਹੁਣ ਨਾ ਰੱਬ ਦਾ ਪਤਾ ਲੱਗੇ ਨਾ ਲੱਭੇ, ਤੇ ਜ਼ਿੰਦਗੀਆਂ ਸਾਡੇ ਬੰਦਿਆਂ ਦੀ ਏਦਾਂ ਹੀ ਲੰਘੀ। ਆਪਣੇ ਆਪ ਨੂੰ ਲੱਭ ਲੈ, ਬਸ ਤੂੰ ਉਹਦਾ ਹਿੱਸਾ ਹੀ ਹੈ, ਤੇਰੇ 'ਚ ਕਿੰਨੀ ਕੁ ਤਾਕਤ ਹੈ ਤੈਨੂੰ ਨਹੀਂ ਪਤਾ, ਰੱਬ ਦੀ ਤਾਕਤ ਦਾ ਤੁਹਾਨੂੰ ਪਤਾ ਨਹੀਂ ਲੱਗਣਾ, ਆਪਣੇ ਆਪ ਬਾਰੇ ਤਾਂ ਪਤਾ ਹੈ। ਪਰ ਜਿੰਨੇ ਕੁ ਯੋਗਾ ਹੈ ਆਪਣੇ ਆਪ ਨੂੰ ਵੇਖ ਲਓ, ਆਪਣੇ ਆਪ ਨੂੰ ਵੇਖਣਾ ਹੀ ਰੱਬ ਨੂੰ ਵੇਖਣਾ। ਤੇ ਕਿੰਨੀ ਵਾਰੀ ਕਹਿੰਦਾ ਹੁੰਦਾ ਰੱਬ ਤੇ ਭਰੋਸਾ ਕਰੋ, ਰੱਬ ਕਿੱਥੇ ਹੈ ਸਾਡੇ, ਬੋਲੋ ਪਿਆਰਿਓ ਗੱਜ ਕੇ, ਸਾਡੇ ਭਰੋਸਾ ਕਿਹਦੇ ਤੇ ਕਰੋ, ਰੱਬ ਤੇ ਭਰੋਸਾ ਕਰੋ, ਇਹਦਾ ਅਰਥ ਕਰੋ, ਬੋਲੋ ਹਾਂ ਰੱਬ ਤੇ ਵਿਸ਼ਵਾਸ ਕਰੋ, ਕਰੋ ਇਹਦਾ ਅਰਥ, ਹਾਂ ਰੱਬ ਕਰੂ ਸਾਰੇ ਕੰਮ, ਕਰੋ ਇਹਦਾ ਅਰਥ, ਅਸੀਂ ਕਰਾਂਗੇ, ਏਦਾਂ ਕਰੋ ਅਰਥ, ਅਸੀਂ ਸਾਡੀ ਡਿਊਟੀ ਹੈ, ਸਾਡਾ ਫਰਜ਼ ਹੈ, ਅਸੀਂ ਪਛਾਣੋ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਅਵੇਅਰ ਹੋਵੋ, ਫਰਜ਼ ਪਛਾਣੋ। ਬਹੁਤ ਧੰਨਵਾਦ ਜੀ, ਬਹੁਤ ਸਾਰੇ ਵੀਰਾਂ ਦਾ ਜਿਹੜੇ ਦੂਰੋਂ ਨੇੜਿਓਂ, ਭੈਣਾਂ ਸਾਰੀਆਂ, ਵਿਦੇਸ਼ਾਂ ਤੋਂ ਵੀਰ ਆਏ ਸਾਡੇ, ਤਲਵਿੰਦਰ ਸਿੰਘ ਆਸਟ੍ਰੇਲੀਆ ਵਾਲੇ, ਭਾਈ ਸਾਹਿਬ ਨਾਭੇ ਵਾਲੇ, ਨਾਭੇ ਵਾਲੇ ਅਮਰਜੀਤ ਸਿੰਘ, ਉਹ ਵੀ ਵੀਰ ਆਏ ਸਾਡੇ। ਸੋ ਸਾਰਿਆਂ ਦਾ ਬਹੁਤ ਧੰਨਵਾਦ, ਸਾਰੇ ਜਿੰਨੇ ਦੂਰੋਂ ਨੇੜਿਓਂ ਪਹੁੰਚੇ ਹੋ ਸਭ ਦਾ ਧੰਨਵਾਦ ਜੀ ਆਇਆਂ ਨੂੰ, ਸਾਰਿਆਂ ਨੂੰ ਗੱਜ ਕੇ ਹੁਣ ਆਪਾਂ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੋ, ਹੁਕਮਨਾਮੇ ਸੁਣੋ। ਕੱਲ੍ਹ ਸਾਡੇ ਇੱਥੇ ਬਜ਼ੁਰਗ ਮਾਤਾ ਰਹਿੰਦੇ ਸੀ, ਇੱਕ 10 ਕੁ ਸਾਲਾਂ ਤੋਂ ਸੇਵਾ ਕਰਦੇ ਸੀ ਲੰਗਰ 'ਚ, ਚੜ੍ਹਾਈ ਕਰ ਗਏ, ਡੈਥ ਹੋ ਗਈ ਸੀ ਉਹਨਾਂ ਦੀ ਥੋੜ੍ਹੇ ਦਿਨ ਪਹਿਲਾਂ, ਇੱਥੇ ਹੀ ਸੰਸਕਾਰ ਕੀਤਾ ਸੀ। ਤੇ ਕੱਲ੍ਹ ਨੂੰ ਉਹਨਾਂ ਦਾ ਭੋਗ ਵੀ ਪੈਣਾ ਹੈ, ਐਤਵਾਰ ਵੀ ਹੈ, ਤੇ ਦਿਨੇ ਭਾਈ 12 ਵਜੇ ਤੋਂ ਲੈ ਕੇ ਡੇਢ ਕੁ ਵਜੇ ਤੱਕ ਕੱਲ੍ਹ ਨੂੰ ਦੀਵਾਨ ਵਿੱਚ ਦਰਬਾਰ ਸਾਹਿਬ 'ਚ ਹਾਜ਼ਰੀ ਭਰਾਂਗਾ। ਮੈਂ ਜਿਹੜੇ ਨੇੜੇ ਦੀ ਸੰਗਤ ਹੈ ਉਹ ਕੱਲ੍ਹ ਦਿਨੇ ਆ ਸਕਦੇ ਹਨ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਪਿਆਰ ਨਾਲ ਸਾਰੇ ਹਾਜ਼ਰੀ ਭਰਦੇ ਰਿਹਾ ਕਰੋ। ਜਿੰਨੇ ਕੁ ਬੰਦੇ ਦੇਸ਼ਾਂ ਵਿਦੇਸ਼ਾਂ ਵਿੱਚ ਸੁਣਦੇ ਹੈ ਉਹ ਸਹਿਯੋਗ ਵੀ ਜ਼ਰੂਰ ਨਾਲ ਮਿਲ ਕੇ, ਜਿਹੜਾ ਬੰਦਾ ਫਾਈਨੈਂਸ਼ਲੀ ਸੇਵਾ ਕਰ ਸਕਦਾ ਉਹ ਵੀ, ਕਿਉਂਕਿ ਅਸਥਾਨ ਵੱਡਾ ਹੈ ਅਤੇ ਚੱਲਣਾ ਵੀ ਉਸ ਹਿਸਾਬ ਨਾਲ ਹੀ ਹੈ ਜਿਹੜੀ ਸਾਰੀ ਸੰਗਤ ਨਾਲ ਸਹਿਯੋਗ ਦਿੰਦੀ ਰਹੇ। ਅਸੀਂ ਕਿਚਨ ਬਣਾ ਰਹੇ ਸੀ, ਮੈਂ ਪਿੱਛੇ ਵੀ ਦੋ ਤਿੰਨ ਵਾਰੀ ਦੱਸਿਆ, ਘੱਟ ਤੋਂ ਘੱਟ 25 ਲੱਖ ਰੁਪਇਆ ਉਹਦੀ ਨੀਂਹ 'ਚ ਲੱਗੀ। ਹੁਣ ਜੇ ਅਸਥਾਨ ਵੱਡਾ ਹੈ ਤਾਂ ਕਿਚਨ ਵੀ ਵੱਡੀ ਸਾਰੀ ਬਣੂਗੀ, ਜਿਹੜਾ ਕੰਮ ਕਰਨਾ ਪੈਂਦਾ ਵੱਡਾ ਸਾਰਾ ਕਰਨਾ ਪੈਂਦਾ। ਹੁਣ ਨਿਕਾ ਜਿਹਾ ਤਾਂ ਕਰਨਾ ਨਹੀਂ, ਹੁਣ ਘੱਟ ਤੋਂ ਘੱਟ 100 ਸਾਲ ਦੀ ਅਤੇ ਗਰੰਟੀ ਹੋਵੇ ਬਿਲਡਿੰਗ ਦੀ ਵੀ ਜੇ ਬਣਨੀ ਹੈ ਉੱਥੇ ਸਾਰਾ ਕੁਝ ਚਾਹੀਦਾ, ਜਿੰਨੇ ਕੁ ਕਿਚਨ ਬਣੇ ਵਧੀਆ ਹੋਵੇ ਸੋਹਣਾ ਲੱਗੇ, ਟਾਈਮ ਜਿਹਾ ਪਾਸ ਕਰਨਾ ਵਧੀਆ ਨਹੀਂ ਲੱਗਦਾ ਵੀ ਬਸ ਐਂ ਜੇ ਕਰਕੇ ਤੁਸੀਂ ਬਣਾ ਲਓ। ਅਤੇ ਘੱਟ ਤੋਂ ਘੱਟ 25 ਲੱਖ ਰੁਪਇਆ ਉਹਦੀਆਂ ਨੀਹਾਂ ਨੀਹਾਂ ਵਿੱਚ ਖਰਚਾ ਹੋਇਆ। ਅਤੇ ਅਜੇ ਅੱਗੇ ਸਾਡੇ ਵੀਰ ਇੱਕ ਜਗਰਾਓ ਅਤੇ ਉਹਨੂੰ ਇੰਟਰਲੋਕ ਇੱਟਾਂ ਆਉਂਦੀਆਂ ਜਿਹੜੀਆਂ, ਉਹਨਾਂ ਨੇ ਕਿਹਾ ਕਿ ਅਸੀਂ ਚਲੋ ਉਹ ਬਣਾਉਂਦੇ ਹੈ ਕੰਮ, ਉਹਨਾਂ ਦਾ ਹੈ ਵੀ ਅੱਗੇ ਅਸੀਂ ਕਰਾਂਗੇ ਨਾਲ। ਬਾਕੀ ਜਿੰਨੇ ਵੀਰ ਸਾਥ ਸਹਿਯੋਗ ਦੇ ਸਕਦੇ ਹੈ, ਜਿਹੜੇ ਕਰ ਸਕਦੇ ਹੈ, ਉਹ ਜ਼ਰੂਰ ਆਪਣਾ ਯੋਗਦਾਨ ਪਾਇਆ ਕਰੋ ਜਿੰਨਾ ਕਰ ਸਕਦਾ ਕੋਈ। ਰਲ ਮਿਲ ਕੇ ਆਪਾਂ ਸਾਰੇ, ਆਪਣਾ ਤੁਹਾਡਾ ਆਪਣਾ ਸਥਾਨ ਹੈ, ਰਲ ਮਿਲ ਕੇ ਚਲਾਈਏ, ਜਿੰਨੇ ਕੁ ਸਾਲ ਜਿਉਂਦੇ ਹਾਂ ਕੋਸ਼ਿਸ਼ ਕਰੀਏ। ਬਾਕੀ ਸਾਰਿਆਂ ਨਾਲੋਂ ਵੱਡਾ ਜਿਹੜਾ ਸਾਡਾ ਕੰਮ ਹੈ ਨਾ, ਉਹ ਹੈ ਕਿ ਆਹ ਗੱਲਾਂ ਬਾਤਾਂ ਸੁਣੋ, ਸਮਝੋ ਅਤੇ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰੋ। ਜਿਹੜੇ ਮੇਰੇ ਵੀਰ ਫੇਸਬੁੱਕ ਵਗੈਰਾ ਚਲਾਉਂਦੇ ਹੈ ਉਹਨਾਂ ਲਿਖੋ ਜਿੰਨਾ ਸਮਝ ਆਉਂਦੀ ਹੈ, ਕੋਈ ਫੁਕਰੀ ਨਾ ਮਾਰੋ, ਕੋਈ ਬੜਕ ਨਾ ਮਾਰੋ, ਚੱਕ ਦਿਆਂਗੇ ਫੱਟੇ, ਐਂ ਕਰ ਦਿਆਂਗੇ ਫੱਟੇ, ਚੱਕਣ ਜੋਗਾ ਹੈ ਤਾਂ ਲਿਖ, ਜੇ ਚੱਕ ਨਹੀਂ ਸਕਦਾ ਤਾਂ ਐਵੇਂ ਨਾ ਬਕਵਾਸ ਕਰ, ਇੱਥੇ ਏਦਾਂ ਦੀਆਂ ਗੱਲਾਂ ਨਹੀਂ ਕਰਦੇ, ਵੇਖਿਓ ਫਿਰ ਹੁਣ ਐਂ ਕਰ ਦਿਆਂਗੇ, ਹੈਗਾ ਇੰਨਾ ਕੁਛ ਕਰਨ ਜੋਗਾ? ਜੇ ਕਰਨ ਜੋਗਾ ਨਹੀਂ, ਲੱਤਾਂ ਤੇਰੀਆਂ ਭਾਰ ਨਹੀਂ ਚੱਲਦੀਆਂ, ਅਗਲਿਆਂ ਨੇ ਆ ਕੇ ਗੇਟ ਅੱਗੇ ਦਰਵਾਜ਼ਾ ਖੜਕਾ ਤਾ, 15-20 ਆ ਗਏ ਲੈ ਕੇ ਕਿਰਪਾਨਾਂ, ਹਾਂ ਓਏ ਆ ਜਾ ਬਾਹਰ, ਹੁਣ ਦੱਸ ਕਿੱਧਰ ਗਿਆ ਤੇਰਾ ਬਾਬਾ, ਕਿੱਥੇ ਹੈ ਤੂੰ, ਤੇ ਫਿਰ ਤੇਰੀਆਂ ਲੱਤਾਂ ਇਹ ਕੰਬਣ ਲੱਗ ਜਾਣੀਆਂ, ਚੱਕਰ ਪੈ ਗਿਆ ਜੀ ਹੁਣ ਮੇਰੇ ਤੇ। ਓਨੀ ਗੱਲ ਲਿਖਣੀ ਹੈ ਜਿੰਨੀਆਂ ਲੱਤਾਂ ਭਾਰ ਚੱਕਦੀਆਂ, ਪਰ ਬਾਕੀ ਜਿੰਨੇ ਬੰਦੇ ਤੁਹਾਡੇ 'ਚ ਪੜ੍ਹੇ ਲਿਖੇ ਆ ਉਹ ਅੱਧਾ ਘੰਟਾ ਜਿਹੜੇ ਸੋਸ਼ਲ ਮੀਡੀਆ ਸਾਡਾ ਉਹਦੇ ਲਈ ਥੋੜ੍ਹਾ ਟਾਈਮ ਕੱਢਿਆ ਕਰੋ, ਜਿਹੜੇ ਜਾਣਕਾਰ ਹੈ ਉਹ ਲਿਖਣ, ਘੱਟ ਤੋਂ ਘੱਟ ਅੱਗੇ ਤੋਂ ਅੱਗੇ ਸ਼ੇਅਰ ਕਰੋ, ਅੱਧਾ ਘੰਟਾ ਲਾ ਕੇ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਜਿਹੜੀ ਗੱਲ ਸਮਝ ਆਉਂਦੀ ਹੈ ਉਹਨੂੰ ਸੋਹਣੇ ਤਰੀਕੇ ਸਿਰ ਲਿਖੋ, ਅੱਗੇ ਤੋਂ ਅੱਗੇ ਗੱਲ ਜਿਹੜੀ ਹੈ ਉਹ ਅੱਗੇ ਅੱਗੇ ਜਾਵੇ, ਆਪਣੇ ਵੀਰਾਂ ਨਾਲ ਕਰੋ ਗੱਲਬਾਤ ਕਰੋ ਤੇ ਸੋਹਣੇ ਤਰੀਕੇ ਸਿਰ ਸਮਝਾਓ, ਆਪਣੀ ਕੋਸ਼ਿਸ਼ ਕਰੋ, ਪਰ ਓਨੀ ਗੱਲ ਕਰੋ ਜਿੰਨੀ ਕਰ ਸਕਦੇ ਹੋ, ਵਧਾ ਕੇ ਕੋਈ ਵੱਡੀਆਂ ਵੱਡੀਆਂ ਗੱਲਾਂ ਨਾ ਕਰੋ, ਓਨੀਆਂ ਓਨੀਆਂ ਬਸ। ਆਓ ਸਾਰੇ ਹੌਲੀ ਹੌਲੀ ਆਪਾਂ ਇੱਕ ਇੱਕ ਸਟੈਪ ਅੱਗੇ ਅੱਗੇ ਸਮਝਦੇ ਚੱਲੀਏ। ਸਾਰੇ ਪ੍ਰਚਾਰਕ ਵੀਰ ਜਿੰਨੇ ਸਾਡੇ ਨਾਲ ਦੇ ਸਭ ਦਾ ਧੰਨਵਾਦ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਭਾਈ ਮਹਾਰਾਜ ਸਾਹਿਬ ਜਾਂਦੇ ਆ, ਮਗਰ ਮਗਰ ਆਪਾਂ ਸਾਰਿਆਂ ਨੇ ਚੱਲਣਾ ਹੈ, ਲੰਗਰ 'ਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ। ਐਤਵਾਰ ਡਾਕਟਰ ਆਉਂਦੇ ਆ, ਕੱਲ੍ਹ ਵਾਲ ਐਤਵਾਰ ਹੈ, ਜਿਹੜੇ ਨੇੜੇ ਵਾਲੇ ਪਿੰਡਾਂ ਵਾਲੇ ਹੁੰਦੇ ਆ ਜ਼ਰੂਰ ਆ ਕੇ ਲਾਭ ਪ੍ਰਾਪਤ ਕਰਿਆ ਕਰੋ ਹਰ ਐਤਵਾਰ। ਰਾਮਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ, ਅਨੰਤ ਆਵੇ ਪਾਏ ਸਤਿਗੁਰੂ
ਸ਼ਬਦ ਮਨ ਜੀ ਵਸਾਇਆ, ਪਹਿਲਾ ਅਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਤੇਰਾ ਬਿਸਰਾ ਰੋ ਹਰ ਨਾਲੇ, ਨਾਲ ਰੋ ਸੁਭਾਨ ਮੇਰੇ ਤੂੰ ਸਭ ਸਾਰਨਾ, ਜੀਵਾ ਨੋ ਕਰੇ ਤੇਰਾ ਕਾਜ ਸਭ ਸਵਾਰਨਾ, ਸਭ ਦਾ
ਖਾਲਸਾ ਵਾਹਿਗੁਰੂ ਜੀ ਕਾ ਖਾਲਸਾ।